ਇੱਕ ਰਹਿਤ ਬੈਠ ਜਲ ਮਤ ਜਾਏ, ਇੱਕ ਤਪਤ ਆਗ ਉਰਦ ਜਰਾਏ।
ਇੱਕ ਇਹੋ ਜਿਹੇ ਲੋਕ ਨੇ, ਕੁਝ ਇਹੋ ਜਿਹੇ ਲੋਕ ਨੇ ਜਿਹੜੇ ਜਲ ਦੇ ਵਿੱਚ ਆ ਕੇ ਬਹਿ ਜਾਂਦੇ ਨੇ, ਜਲ ਵਿੱਚ ਬੈਠ ਕੇ ਹੀ ਉਹ ਭਜਨ ਕਰਦੇ ਨੇ, ਜੋ ਵੀ ਕੁਛ ਕਰਦੇ ਨੇ ਜਲ 'ਚ ਜਾ ਕੇ ਬਹਿ ਜਾਂਦੇ ਨੇ, ਉੱਥੇ ਜਾਂ ਮੰਤਰ ਦਾ ਜਾਪ ਕਰਦੇ ਨੇ ਜਾਂ ਧਿਆਨ ਕਰਦੇ ਨੇ, ਜੋ ਵੀ ਕੁਛ ਕਰਦੇ ਨੇ ਜਲ ਵਿੱਚ ਕਰਦੇ ਨੇ। ਆਪਣੀ ਆਪਣੀ ਮਤ ਅਨੁਸਾਰ ਉਹਨਾਂ ਨੇ ਮਨ ਨੂੰ ਟਿਕਾਉਣ ਦੀ ਮਤਲਬ ਕੋਸ਼ਿਸ਼ ਕਰਨ ਲੱਗ ਗਏ, ਕਿਉਂਕਿ ਉਪਦੇਸ਼ ਨਹੀਂ ਨਾ ਕੀਤਾ ਦੱਤਾਤਰੇ ਨੇ। ਜੇ ਤਾਂ ਉਪਦੇਸ਼ ਕਰਦਾ ਆ ਵਿਧੀ ਅਪਣਾਇਓ, ਉਪਦੇਸ਼ ਕੋਈ ਨਹੀਂ ਕੀਤਾ, ਕਿਹਾ ਨਹੀਂ ਵੀ ਕੀ ਕਰਿਓ, ਆਪਣੇ ਆਪਣੇ ਹਿਸਾਬ ਨਾਲ ਕਰਨ ਲੱਗ ਗਏ।
ਇੱਕ ਤਪਤ ਆਗ ਉਰਦ ਜਰਾਏ,
ਕੁਝ ਇਹੋ ਜਿਹੇ ਸੀ ਅੱਗ ਜਾਲ ਕੇ ਉੱਚੀ ਲਾਟ, ਉਹਦੇ ਨਾਲ ਆਪਣੇ ਆਪ ਨੂੰ ਸੇਕ ਦੇਣ ਲੱਗੇ, ਬਈ ਮੈਂ ਅਸੀਂ ਅੱਗ ਤੋਂ ਸਰੀਰ ਪਿੱਛੇ ਨਹੀਂ ਮੋੜਨਾ, ਕਸ਼ਟ ਦੇਣਾ ਸਰੀਰ ਨੂੰ, ਹੋਰ ਕੁਛ ਨਹੀਂ ਹੈ। ਸਰੀਰ ਨੂੰ ਕਸ਼ਟ ਦਿੰਦੇ ਨੇ, ਸਰੀਰ ਦਾ ਕਸ਼ਟ ਬਰਦਾਸ਼ਤ ਕਰਨ ਨੂੰ ਮਨ 'ਤੇ ਕੰਟਰੋਲ ਸਮਝਦੇ ਨੇ, ਇੱਦਾਂ ਕਰਨ ਲੱਗ ਗਏ ਕੁਛ।
ਇੱਕ ਕਰਤ ਨਿਆਸ ਬਹੁਤ ਵਿਧੀ ਪ੍ਰਕਾਰ,
ਕੁਛ ਇਹੋ ਜਿਹੇ ਨੇ ਬਹੁਤ ਤਰੀਕਿਆਂ ਨਾਲ ਉਹ ਸਾਧਨਾ ਕਰਦੇ ਨੇ ਮਨ ਨੂੰ, ਕਈ ਪ੍ਰਕਾਰ ਨਾਲ ਮਨ ਦੀ ਰੋਕਣ ਦੀ ਸਾਧਨਾ ਕਰਦੇ ਨੇ, ਮੋੜਨ ਦੀ ਮਾਇਆ ਵਿੱਚੋਂ। ਹਾਂਜੀ,
ਇੱਕ ਰਹਿਤ ਏਕ ਆਸਾ ਆਧਾਰ,
ਕੁਝ ਇਹੋ ਜਿਹੇ ਨੇ ਜਿਹੜੇ ਇੱਕ ਆਸ ਦੇ ਉੱਤੇ ਹੀ ਰਹਿੰਦੇ ਨੇ, ਉਹ ਪਰਮੇਸ਼ਰ 'ਤੇ ਭਰੋਸਾ ਕਰਕੇ ਬਈ ਉਹ ਆਪੇ ਪੂਰੀ ਕਰੂਗਾ ਆਸ, ਸਭ ਕੁਛ ਹੋਰ ਆ ਕੋਈ ਸਾਧਨਾ ਕੋਈ ਨਹੀਂ ਕਰਦੇ, ਉਹਦੇ ਭਰੋਸੇ 'ਤੇ ਕਰਦੇ ਨੇ। ਇੱਕ ਆਸ ਰੱਖ ਕੇ ਬਹਿ ਗਏ ਬਈ ਉਹ ਆਪੇ ਹੀ ਕਰੂਗਾ ਸਾਡੇ 'ਤੇ, ਕਿਰਪਾ ਕਰੂਗਾ, ਸਾਡਾ ਜਿਹੜਾ ਮਨ ਹੈ ਇਹ ਮਾਇਆ ਤੋਂ ਪਿੱਛੇ ਹਟ ਜੂਗਾ, ਵਿਕਾਰਾਂ ਤੋਂ ਪਿੱਛੇ ਹਟ ਜੂਗਾ।
ਏਕ ਆਸ ਆਸਾ ਬਿਰਹਿਤ,
ਹਾਂ ਕੁਝ ਐਸੇ ਨੇ ਇੱਕ ਆਸ ਰੱਖਦੇ ਨੇ, ਬਾਕੀ ਆਸਾਂ ਨੂੰ ਤਿਆਗ ਦਿੰਦੇ ਨੇ।
ਇੱਕ ਬਹੁਤ ਭਾਂਤ ਦੁੱਖ ਦੇ ਸਹਿਤ,
ਇੱਕ ਦੇਹ ਨੂੰ ਤਰ੍ਹਾਂ ਤਰ੍ਹਾਂ ਦੇ ਦੁੱਖ ਦਿੰਦੇ ਨੇ ਔਰ ਦੁੱਖ ਸਹਿਣ ਕਰਦੇ ਨੇ। ਇਹਨਾਂ ਨੂੰ ਤਾਂ ਤੀਜੇ ਪਾਤਸ਼ਾਹ ਨੇ ਕਿਹਾ ਵਰਮੀ ਮਾਰੀ ਸਾਂਪਨੀ ਮਰਈ, ਉਹ ਤੁਸੀਂ ਸਰੀਰ ਨੂੰ ਦੁੱਖ ਦਿੰਦੇ ਹੋ ਤਾਂ ਵਰਮੀ ਹੈ, ਸਰੀਰ ਦੀ ਵਰਮੀ ਹੈ, ਮਿੱਟੀ ਹੈ, ਉਹ ਸੱਪ ਹੈ ਵਿੱਚ ਇਹ ਨਹੀਂ ਮਰਦਾ ਹੁੰਦਾ, ਸੱਪ ਮਾਰੀ ਦਾ ਮਾਰਨਾ ਸੀ ਮਨ ਨੂੰ ਮਾਰਨ ਲੱਗ ਗਏ ਵਰਮੀ ਨੂੰ। ਇਹ ਕੰਨਾਂ ਵੀ ਕੀਤੀਆਂ ਹੋਈਆਂ ਨੇ ਸਭ ਗੱਲਾਂ ਬਾਅਦ ਦੇ ਵਿੱਚ ਆਦਿ ਦੀ ਬਾਣੀ 'ਚ, ਪਰ ਉਹ ਕਰ ਇਹ ਰਹੇ ਨੇ, ਕਿਉਂ ਕਰ ਰਹੇ ਨੇ? ਦੱਤ ਨੇ ਇਹ ਨਹੀਂ ਦੱਸਿਆ ਵੀ ਮੈਂ ਇਸ ਤਰੀਕੇ ਨਾਲ ਪ੍ਰਾਪਤੀ ਕੀਤੀ ਹੈ, ਮੇਰੇ ਵਰਗਾ ਬਣ ਜਾਓ, ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰ ਰਹੇ ਨੇ, ਕਰ ਰਹੇ ਨੇ ਆਪਣੀ ਆਪਣੀ ਮਤ ਨਾਲ, ਇਹੋ ਲੱਗ ਗਏ ਹੈ। ਕੋਈ ਕਿਵੇਂ ਕਿਸੇ ਨੇ ਸੋਚ ਲਿਆ ਐਂ ਛੇਤੀ ਹੋ ਜੂ, ਕਿਸੇ ਨੇ ਆਪਣੀ ਆਪਣੀ ਬੁੱਧੀ ਅਨੁਸਾਰ ਕਿਸੇ ਨੇ ਕਿਵੇਂ ਸੋਚ ਲਿਆ। ਹਾਂਜੀ,
ਇੱਕ ਕਹਿਤ ਏਕ ਹਰ ਕੋ ਕਥਾਨ,
ਇੱਕ ਹਰ ਦੀ ਕਥਾ ਕਹਿੰਦੇ ਨੇ, ਅਗੁਰਬਾਣੀ ਹਰ ਕੀ ਕਥਾ ਨਾ, ਆਤਮ ਕਥਾ ਕਹਿੰਦੇ ਨੇ, ਬ੍ਰਹਮ ਗਿਆਨ ਦੀ ਗੱਲ ਕਰਦੇ ਨੇ, ਆਤਮ ਗਿਆਨ ਦੀ ਗੱਲ ਕਰਦੇ ਨੇ। ਹਾਂਜੀ,
ਇੱਕ ਮੁਕਤ ਪੱਤਰ ਪਾਵਤ ਨਿਦਾਨ,
ਇਹਦਾ ਮਤਲਬ ਹਰ ਕੀ ਕਥਾ ਉਦੋਂ ਸੀ ਜਿਹੜੇ ਕਹਿੰਦੇ ਨੇ ਗੁਰਬਾਣੀ ਗੁਰੂ ਨਾਨਕ ਦੇਵ ਜੀ ਆਈ ਆ, ਹਰ ਕੀ ਕਥਾ ਕਿੱਥੋਂ ਆ ਗਈ ਫਿਰ? ਇਹ ਤਾਂ ਉਹ ਦੱਤਾਤਰੇ ਵੇਲੇ ਹਰ ਕੀ ਕਥਾ ਤਾਂ ਉਹਨਾਂ ਨੇ ਧਰਮ ਨਹੀਂ ਪੜਿਆ ਕਿਤੋਂ ਲੋਕਾਂ ਨੇ, ਅਤੇ ਆਹ ਗੱਲ ਪੜ੍ਹੀ ਹੋਈ ਹੁੰਦੀ ਤਾਂ ਹਰ ਕੀ ਤਾਂ ਖਿਲਾਫ਼ ਨੇ ਉਹ। ਇਹ ਜਿਹੜੇ ਲੋਕ ਮਿਸ਼ਨਰੀ ਕਿਸਮ ਦੇ ਨੇ, ਇਹ ਲੋਕਾਂ ਨੇ ਤਾਂ ਸਾਰੀ ਗੁਰਬਾਣੀ ਦਾ ਬਿਲਕੁਲ ਨਾਸ਼ ਕਰਨਾ ਸੀ, ਗੁਰਮਤ ਦਾ ਨਾਸ਼ ਕਰਨ ਆਏ ਸੀ ਇਹ, ਹੋਰ ਕੀ ਕਰਨ ਆਏ ਸੀ? ਇਤਿਹਾਸ ਬਦਲ ਰਹੇ ਸਾਰਾ, ਆ ਮਾਤਾ ਕੱਲ੍ਹ ਮੈਨੂੰ ਪਤਾ ਲੱਗਿਆ ਮਾਤਾ ਗੁਜਰੀ ਜਿੱਥੇ ਲਿਖਿਆ ਸੀ ਨਾ, ਹੁਣ ਉਹ ਮਾਤਾ ਗੁਜਰ ਕੌਰ ਕਰ ਰਹੇ ਨੇ ਘੱਟ ਘੱਟ ਕੇ, ਕਿਵੇਂ ਕਰ ਦੇਣਗੇ ਇਹ, ਕੌਣ ਮੰਨ ਲੂ? ਉਹ ਬੋਲੇ ਨਹੀਂ ਹੁਣ ਤੱਕ, ਹੁਣ ਇਹਨਾਂ ਨੂੰ ਕੁਛ ਵੀ ਕਰ ਦਿੰਦੇ, ਅਸੀਂ ਪੁਰਾਣਾ ਸਭ ਜੋ ਗਲਤ ਕੀਤਾ ਉਹ ਬਦਲ ਦੇਣਾ, ਇਹ ਕੌਣ ਹੁੰਦੇ ਨੇ ਕਰਨ ਵਾਲੇ? ਔਰਤਾਂ ਨੇ ਅੰਬਰ 'ਤੇ ਛਕਿਆ ਹੀ ਨਹੀਂ, ਜਦ ਕਿਸੇ ਨੇ ਛਕਾਇਆ ਹੀ ਨਹੀਂ। ਕੋਈ ਰਿਕਾਰਡ ਦਾ ਮਤਲਬ ਕੀ? ਰਿਕਾਰਡ ਤਾਂ ਨਾਲੇ ਆਦਮੀ ਨੂੰ ਕਹਿੰਦੇ ਨੇ ਕਬਰ, ਔਰਤ ਨਾਲ ਕੌਰ ਨਹੀਂ ਲੱਗਦਾ ਹੁੰਦਾ, ਕੌਰ ਕਾਤੇ ਲੱਗਣ ਲੱਗਿਆ। ਇਹ ਤਾਂ ਬੁੱਢੇ ਦਲ 'ਚ ਉਦੋਂ ਜਿਹੜੀਆਂ ਸੀਆਂ ਬੀਬੀਆਂ ਉਹਨਾਂ ਦੇ ਉੱਤੇ ਸਾਫੇ ਬੰਨ ਦਿੰਦੇ ਸੀ ਤਾਂ ਕਿ ਪਤਾ ਨਾ ਲੱਗੇ ਵੀ ਔਰਤਾਂ ਦਾ, ਵੀ ਨੌਜਵਾਨ ਬੁੱਢੇ ਨੇ। ਕਮਰ ਸਾਹਿਬ ਆਣ ਦਾੜੀਏ ਨੂੰ ਕਹਿੰਦੇ ਨੇ ਜਿਹਨਾਂ ਜੇ ਦਾੜੀ ਨਹੀਂ ਆਈ, ਦਾੜੀ ਆ ਗਈ ਆਦਮੀ ਹੈ, ਦਾੜੀ ਆਈ ਦੇ ਬਾਅਦ ਆਦਮੀ 'ਚ ਗਿਣਤੀ ਹੈ, ਦਾੜੀ ਆਉਣ ਤੋਂ ਪਹਿਲਾਂ ਕਮਰ ਹੈ, ਪੁਲਿੰਗ ਲਫ਼ਜ਼ ਹੈ ਕਮਰ, ਇਸਤਰੀਲਿੰਗ ਲਫ਼ਜ਼ ਨਹੀਂ ਹੈ ਕਮਰ। ਉਹਨਾਂ ਨੂੰ ਕਿਹੜਾ ਪਤਾ ਇਹਨਾਂ ਗੱਲਾਂ ਦਾ? ਜੇ ਪਤਾ ਹੈ ਤਾਂ ਫਿਰ ਉਹ ਮਹਾਰਾਮੀ ਨੇ ਜਾਣ ਬੁੱਝ ਕੇ ਕਰਦੇ ਨੇ, ਕਿਵੇਂ ਕਰਨ ਦੇ ਦਾਂਗੇ ਅਸੀਂ ਇਹਨਾਂ ਨੂੰ? ਹੁਣ ਤਾਂ ਇਹਦਾ ਨਾਲ ਰਲੇ ਹੋਏ ਦੇ ਸਾਰੇ ਗੁਰਦੁਆਰੇ ਵਾਲੇ ਵੀ, ਇੱਕ ਥਾਂ 'ਤੇ ਦਿਖਾਓ ਤੁਸੀਂ, ਜਿੰਨੇ ਵੀ ਸੈਂਟਰ ਸੀ ਪਹਿਲੇ ਚਾਰੇ ਸਵਾਏ ਅਨੰਦਪੁਰ ਸਾਹਿਬ ਦੇ, ਚਾਰਾਂ ਦੇ ਮਨ ਬਲ ਦਾ ਪ੍ਰਚਾਰ ਸੀ, ਪੰਜ ਸੈਂਟਰ ਨੇ ਜਿੰਨੇ ਵਾਜੇ 'ਚ। ਗੁਰੂ ਨਾਨਕ ਵਾਲਾ ਸੈਂਟਰ ਹੋ ਗਿਆ ਜਦ ਉੱਥੇ ਸ੍ਰੀ ਚੰਦ ਆ ਗਿਆ, ਖਡੂਰ ਸਾਹਿਬ ਵਾਲਾ ਸੈਂਟਰ ਆ ਗਿਆ, ਉਹ ਤੀਜੇ ਦਾਤੂ ਦਾਸੂ ਵਾਲਾ, ਉਹਨਾਂ ਨੇ ਤੀਜੇ ਪਾਤਸ਼ਾਹ 'ਤੇ ਲੱਤ ਮਾਰੀ ਹੈ, ਤਾਂ ਮਤਲਬ ਉਹ ਵੀ ਵਿਰੋਧੀ ਨੇ, ਬਰਦਾਸ਼ਤ ਨਹੀਂ ਹੈ ਤੀਜੇ ਪਾਤਸ਼ਾਹ ਦੀ ਬਾਣੀ ਉਹਨਾਂ ਨੂੰ। ਬਾਅਦ ਦੇ ਵਿੱਚ ਤੀਜੇ ਪਾਤਸ਼ਾਹ ਵਾਲਾ ਸੈਂਟਰ ਆ ਗਿਆ, ਉਹ ਵੀ ਉਹ ਹੁਣੇ ਉਹ ਤਾਂ ਹੁਣੇ ਪੌੜੀਆਂ ਕਹਿੰਦੇ ਨੇ 84 ਪੌੜੀਆਂ ਨੇ, ਹੁਣੇ ਗੁਰਬਾਣੀ ਦੇ ਖਿਲਾਫ ਹੈ, 84 ਪੌੜੀਆਂ ਨੇ ਪਾਠ ਕਰ ਲਓ ਮੁਕਤੀ ਹੋ ਜੂਗੀ, ਗੁਰਮਤ ਦੇ ਖਿਲਾਫ ਹੈ, ਗੁਰਬਾਣੀ ਦੇ ਖਿਲਾਫ ਹੈ, ਉੱਥੇ ਅੱਜ ਵੀ ਪ੍ਰਚਾਰ ਗੁਰਬਾਣੀ ਦੇ ਖਿਲਾਫ ਹੈ। ਫਿਰ ਆ ਗਿਆ ਚੌਥਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਆ ਗਿਆ, ਉੱਥੇ ਬੜੇ ਭਾਈਆਂ ਨੇ ਕਬਜ਼ਾ ਕਰ ਲਿਆ, ਗੁਰੂ ਅਰਜਨ ਦੇਵ ਨੂੰ ਉੱਥੋਂ ਕੱਢ ਦਿੱਤਾ, ਉੱਥੇ ਵੀ ਉਲਟ ਪ੍ਰਚਾਰ ਚੱਲਦਾ ਰਿਹਾ, ਨੌਵੇਂ ਪਾਤਸ਼ਾਹ ਨੂੰ ਕੁੰਡਾ ਨਹੀਂ ਖੋਲਿਆ, ਕਿਹੜੀ ਜਗ੍ਹਾ ਸੀ ਸਹੀ ਪ੍ਰਚਾਰ ਇਹਨਾਂ ਦਾ? ਅੱਜ ਵੀ ਹੈ ਨਹੀਂ, ਰਣਜੀਤ ਸਿੰਘ ਵੇਲੇ ਵੀ ਹੈ ਨਹੀਂ ਸੀ। ਇਹ ਗੱਲਾਂ ਜੇ ਨਹੀਂ ਬੋਲੇ ਹੁਣ ਬੋਲਦੇ ਹਾਂ, ਜਿਹੜਾ ਇਹਨਾਂ ਦੇ ਬੰਬ ਚੱਲਦਾ ਚਲਾ ਲੈਣ, ਅਸੀਂ ਤਾਂ ਚਲਾ ਤੇ ਇਹਨਾਂ ਦੇ ਗੋਲ ਗਿਆਨ ਦੇ ਗੋਲੇ, ਤਹਿਸ ਨਹਿਸ ਹੋ ਗਿਆ ਸਭ ਕੁਛ ਇਹਨਾਂ ਦਾ, ਜਿਹੜਾ ਇਹਨਾਂ 'ਤੇ ਚੱਲਦਾ ਬੰਬ ਚਲਾ ਲੈਣ। ਗਿਆਨ ਦੀ ਲੜਾਈ ਹੈ, ਸੱਚ ਦੀ ਲੜਾਈ ਹੈ, ਇਹਦਾ ਮੂੰਹ ਨਹੀਂ ਕੋਈ ਬੰਦ ਕਰ ਸਕਿਆ ਸੱਚ ਦਾ, ਨਾ ਕੋਈ ਕਰ ਸਕੂਗਾ। ਤੁਸੀਂ ਜਵਾਬ ਦਿਓ, ਆਏ ਚੌਧਰੀ ਦੇ ਸਾਰੇ ਇਹ ਵਾਹਿਗੁਰੂ ਵਾਹਿਗੁਰੂ ਵਾਲੇ ਆ ਮਿਸ਼ਰੀ ਵਾਲੇ, ਇਹਨਾਂ ਦਾ ਪ੍ਰਚਾਰ ਹੈ, 10 ਮੁਰਾਂ 'ਚ ਚੱਕਿਆ ਇਹਨਾਂ ਨੇ ਕਿਸ ਬੇਸ 'ਤੇ ਚੱਕਿਆ, ਹੁਣ ਪਤਾ ਲੱਗ ਜੂ ਇਹਨੂੰ 10 ਮੁਰਾਂ 'ਤੇ ਕੀ ਲਿਖਿਆ ਹੋਇਆ ਸੀ। ਇਹਨਾਂ ਦੇ ਪੱਲੇ ਕੀ ਹੈ? ਇਹਨਾਂ ਦੇ ਗ੍ਰੰਥੀਆਂ ਦੇ ਅਜਿਹੇਦਾਰਾਂ ਦੇ ਪੱਲੇ ਕੱਖ ਵੀ ਨਹੀਂ ਹੈ, ਕਿਸੇ ਦੇ ਪੱਲੇ ਛੱਡਿਆ ਹੀ ਨਹੀਂ, ਇਹਨਾਂ ਦੇ ਪੱਲੇ ਹੈ ਹੀ ਨਹੀਂ ਕੁਛ, ਬਹੁਤ ਪਿੱਛੇ ਰਹਿ ਜਾਣਗੇ ਹੁਣ, ਦੁਨੀਆਂ ਗਾਹ ਨਿਕਲ ਜੂਗੀ। ਹਾਂਜੀ,
ਇੱਕ ਕਹਿਤ ਏਕ ਹਰ ਕੋ ਕਥਾਨ,
ਇੱਕ ਕਹਿਤ ਏਕ ਹਰ ਕੋ ਕਥਾਨ, ਹਰ ਦੀ ਕਥਾ ਕਹਿੰਦੇ ਨੇ ਉਸ ਵੇਲੇ ਲੋਕ, ਤੁਸੀਂ ਹਰ ਕੀ ਕਥਾ ਕਿਉਂ ਨਹੀਂ ਕਰਦੇ ਇੱਥੋਂ? ਜੇ ਹਰ ਮੰਦਰ ਹੈ ਤਾਂ ਹਰ ਕੀ ਕਥਾ ਇੱਥੋਂ ਹੀ ਚੱਲਣੀ ਚਾਹੀਦੀ ਹੈ। ਪਰ ਮੱਕੇ ਤੋਂ ਵੀ ਕੁਫਰ ਫੈਲ ਗਿਆ ਸੀ, ਕੁਫਰ ਦਾ ਪ੍ਰਚਾਰ ਮੱਕੇ ਤੋਂ ਹੀ ਹੋਣ ਲੱਗਦਾ ਹੁੰਦਾ ਹੈ। ਜਿਹੜੇ ਲੋਕ ਸਿੱਖਾਂ ਦਾ ਮੱਕਾ ਕਹਿੰਦੇ ਨੇ ਇਹਨੂੰ, ਉਹਨਾਂ ਨੇ ਮੱਕਾ ਬਣਾ ਦਿੱਤਾ ਤਾਂ ਕੁਫਰ ਵੀ ਨਾਲ ਆ ਜਾਂਦਾ, ਜਿੱਥੇ ਮੱਕਾ ਆ ਜਾਂਦਾ ਕੁਫਰ ਨਾਲ ਆ ਜਾਂਦਾ ਹੁੰਦਾ, ਕੁਫਰ ਵੀ ਨਾਲ ਆ ਗਿਆ। ਇਹੀ ਤਾਂ ਚੌਧਰੀ ਸੀ ਪ੍ਰਚਾਰ ਕਰਨ ਵਾਲੇ, ਜੋ ਮਨ ਮਰਜ਼ੀ ਹੈ ਬੋਲ ਦਿਓ, ਜੋ ਮਨ ਮਰਜ਼ੀ ਹੈ ਕਹਿ ਦਿਓ। ਇੱਕ ਆਦਮੀ ਤਾਂ ਕਹਿ ਜਾਂਦਾ ਸੀ ਗੁਰੂ ਘਰ ਤੋਂ ਵੀ ਇਹ ਜੋ ਕਹੂਗਾ ਗੁਰਮਤ ਬਾਰੇ ਇਹ ਵੈਲਿਡ ਹੈ, ਬਾਕੀ ਵੈਲਿਡ ਨਹੀਂ, ਬਾਕੀ 'ਤੇ ਭਰੋਸਾ ਨਾ ਕਰਿਓ। ਉਹ ਸਾਈਡ ਤੋਂ ਜਿਹੜੇ ਬੋਲਦੇ ਰਹੇ ਲੋਕ, ਕੁਛ ਕੁਛ ਲਿਖਦੇ ਰਹੇ, ਉਹਨਾਂ ਨੇ ਗੱਦ ਪਾਇਆ ਹੋਇਆ। ਫਿਰ 5 ਰੁਪਈਏ ਜਾਂ ਸਿੱਖ ਦੇ ਸਿਰ ਦਾ ਮੁੱਲ ਪਾਉਂਦੇ, ਕੌਣ ਲੋਕ ਸੀ ਜਿਹੜੇ ਚੁਗਲੀਆਂ ਕਰਦੇ ਸਿੱਖਾਂ ਦੀਆਂ? ਸਾਰਾ ਡਾਇਗਨੋਸ ਹੋ ਜੂਗਾ, ਹੁਣ ਸਾਰਾ ਪਤਾ ਲੱਗ ਜੂਗਾ ਕੀ ਕੀਤਾ ਇਹਨਾਂ ਨੇ 300 ਸਾਲ 'ਚ। ਅੱਜ ਤਾਂ ਇਹਨਾਂ ਦੇ ਵਿੱਚ ਬੜੇ ਬੜੇ ਵਿਦਵਾਨ ਜਿਹੜੇ ਨੇ, 2-3 ਕੁ ਵਿਦਵਾਨ ਨੇ ਇਹਨਾਂ ਦੇ, ਉਹਨਾਂ ਨੇ ਐਲਾਨ ਹੀ ਕਰਤਾ ਉੱਥੇ ਇੰਟਰਨੈਟ 'ਤੇ ਵੀ ਰੱਬ ਪਰਮਾਤਮਾ ਉਹਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਮਿਸ਼ਨਰੀ ਵਾਲਿਆਂ ਨੇ ਤਾਂ ਖੜੇ ਹੀ ਹੋ ਗਏ, ਕਹਿੰਦੇ ਰੱਬ ਪਰਮੇਸ਼ਰ ਉਹਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਫਿਰ ਤੁਸੀਂ ਸਿੱਖ ਕਿੱਥੇ ਹੋ? ਅੰਦਰਲੀ ਗੱਲ ਹੁਣ ਬਾਹਰ ਆਉਣ ਲੱਗੀ ਹੈ, ਜਾਂ ਕਦਰ ਨਹੀਂ ਰਹੀ ਗੱਲ ਬਾਹਰ ਆ ਗਈ। ਤੁਸੀਂ ਤਾਂ ਪਰਮਾਤਮਾ ਨੂੰ ਹੀ ਨਹੀਂ ਮੰਨਦੇ, ਸਿੱਖ ਹੋ ਤੁਸੀਂ? ਆਦਾ ਨਾ ਸਭ ਬਾਹਰ ਆ ਜਾਣਗੇ ਜਿਹੜੇ ਹਿੰਦੂ ਗੋਲਕ 'ਤੇ ਕਬਜ਼ਾ ਕਰਨ ਖਾਤਰ ਲੜੇ ਤੇ ਲੜੇ ਦੀ ਨਾਲ ਜਾਂ ਗੋਲਕ 'ਤੇ ਇਹਨਾਂ ਦਾ ਕਬਜ਼ਾ ਨਹੀਂ ਹੋਣਾ ਭੱਜ ਜਾਣਗੇ ਸਿੱਖੀ ਛੱਡ ਕੇ ਇਹਨਾਂ ਨੇ ਸਿੱਖੀ ਦੇਖੀ ਲੈਣੀ ਇਹ ਗੱਲਾਂ ਕਹਿਣ ਦੇ ਜਿੱਥੋਂ ਪੈਸੇ ਮਿਲਦੇ ਨੇ ਅੰਦਰ ਖਾਤੇ ਇਹਨਾਂ ਨੂੰ ਉਹਨਾਂ ਨਾਲ ਰਲੇ ਹੋਏ ਨੇ ਵਿਰੋਧ ਕਰਨ ਦੇ ਪੈਸੇ ਮਿਲਦੇ ਨੇ ਪੈਸੇ ਚਾਹੀਦੇ ਨੇ ਚਾਹੇ ਇਹਨਾਂ ਨੂੰ ਗੁਰਮਤਿ ਦੇ ਪ੍ਰਚਾਰ ਗਲਤ ਪ੍ਰਚਾਰ 'ਤੇ ਪੈਸੇ ਮਿਲਦੇ ਹੁਣ ਪਹਿਲਾਂ ਗਲਤ ਪ੍ਰਚਾਰ 'ਤੇ ਪੈਸੇ ਮਿਲਦੇ ਰਹੇ ਹੁਣ ਵਿਰੋਧ ਦੇ ਪੈਸੇ ਮਿਲਦੇ ਨੇ ਪੈਸਿਆਂ ਖਾਤਰ ਬੋਲਦੇ ਨੇ ਵਕੀਲ ਤਾਂ ਪੈਸਿਆਂ ਖਾਤਰ ਬੋਲਦਾ ਕੋਈ ਬੁਲਾ ਲਓ ਚਾਹੇ ਅਪਰਾਧੀ ਬੁਲਾ ਲਓ ਚਾਹੇ ਦੂਆ ਬੁਲਾ ਲਓ ਹੁਣ ਤਾਂ ਪੈਸਿਆਂ ਨੂੰ ਬੋਲਣਾ ਹੈ ਜਿਹਨੇ ਕਤਲ ਕੀਤਾ ਉਹ ਕਰ ਲਓ ਵਕੀਲ ਉੱਧਰੋਂ ਬੋਲਣ ਵਾਲਾ ਜੀ ਉਹਨੂੰ ਕੀ ਫਰਕ ਪੈਂਦਾ ਚਾਹੇ ਜਿਹਦਾ ਕਤਲ ਹੋਇਆ ਉਹ ਲੈ ਲਓ ਉਹਦੇ ਹੱਕ ਦੀ ਗੱਲ ਕਰਨ ਲੱਗ ਜੂ ਵਕੀਲ ਉਹੀ ਹੈ ਜਾਣਦਾ ਵੀ ਹੈ ਉਹ ਇਹਨੇ ਕਤਲ ਕੀਤਾ ਲੇਕਿਨ ਉਹਦੀ ਫੇਵਰ ਕਰਦਾ ਉਹ ਪੈਸੇ ਨਹੀਂ ਲਏ ਹੋਏ ਹਾਂਜੀ
ਇੱਕ ਮੁਕਤ ਪੱਤਰ ਪਾਵਤ ਨਿਦਾਨ
ਇੱਕ ਮੁਕਤ ਪੱਤਰ ਪਾਵਤ ਨਿਦਾਨ ਇੱਕ ਅੰਤ ਵੇਲੇ ਜੋ ਵੀ ਕੁਛ ਕਰਦੇ ਨੇ ਉੱਪਰ ਆਇਆ ਨਾ ਕੀ ਕਰਦੇ ਨੇ ਉੱਪਰ ਉਹ ਹਰ ਕੋ ਕਥਾਨ ਇਹ ਮੁਕਤੀ ਵੀ ਪ੍ਰਾਪਤ ਕਰ ਲੈਂਦੇ ਨੇ ਆਖਰ ਨੂੰ ਮੁਕਤੀ ਇਹਨਾਂ ਨੂੰ ਮਿਲਦੀ ਹੈ ਹਰ ਕੀ ਕਥਾ ਕਰਨ ਵਾਲੇ ਨੂੰ ਮੁਕਤੀ ਮਿਲੂ ਬਾਕੀ ਕਿਸੇ ਨੂੰ ਨਹੀਂ ਮਿਲਦੀ ਜਿਹਨੂੰ ਮੁਕਤੀ ਮਿਲੂ ਦੱਸ ਦੇਵੇ ਹੁਣ ਸਵਾਲ ਹੈ ਮੁਕਤੀ ਦਾ ਮਾਰਗ ਦੱਸਣ ਦਾ ਗੁਰਬਾਣੀ 'ਚ ਮੁਕਤੀ ਦਾ ਮਾਰਗ ਦੱਸਿਆ ਹੋਇਆ ਤੁਸੀਂ ਪੜ੍ਹ ਕੇ ਹੀ ਦੱਸ ਦਿਓ ਸਾਨੂੰ ਵੀ ਆਏ ਤੁਸੀਂ ਸਮਝ ਕੇ ਹੀ ਦੱਸ ਦਿਓ ਸਾਨੂੰ ਸਮਝਾ ਦਿਓ ਦੱਸਿਆ ਤਾਂ ਹੋਇਆ ਹੀ ਹੈ ਦੱਸਿਆ ਤਾਂ ਹੋਇਆ ਹੀ ਹੈ ਨਾ ਉਹ ਪੜ੍ਹ ਕੇ ਹੀ ਸਮਝਾ ਦਿਓ ਪੜ੍ਹ ਕੇ ਸਮਝਾਉਣ ਦੀ ਕਪੈਸਿਟੀ ਵੀ ਨਹੀਂ ਕਿਸੇ 'ਚ ਹੈਗੀ ਹਰ ਕੋ ਕਥਾਨ ਜਿਹੜੀ ਕਹਿਣੀ ਹੈ ਲਿਖੀ ਹੋਈ ਉਹ ਕਹਿਣੀ ਹੈ ਹਰ ਕੀ ਕਥਾ ਸਭ ਤੋਂ ਉੱਤਮ ਹਰ ਕੀ ਕਥਾ ਹਰ ਕੀ ਕਥਾ ਜੇ ਕਹਿਣੀ ਹੈ ਗੁਰਬਾਣੀ ਤਾਂ ਲਿਖੀ ਹੋਈ ਆਲਰੇਡੀ ਇਹੀ ਦੱਸਣੀ ਸੀ ਇਹ ਵੀ ਨਹੀਂ ਦੱਸ ਸਕੇ ਤੁਸੀਂ ਫਿਰ ਹੋਰ ਕੀ ਕਰਨ ਨੂੰ ਬੈਠੇ ਹੋ ਇੱਥੇ ਗੋਲਕਾਂ 'ਤੇ ਗੋਲਕਾਂ 'ਤੇ ਸੱਪ ਬਣੇ ਕਾਹਦੇ ਬੈਠੇ ਹੋ ਐਵੇਂ ਫੰਕਾਰੇ ਮਾਰੀ ਜਾਂਦੇ ਫੰਕਾਰੇ ਫੰਪੂਰੇ ਕਹਿਣੇ ਨਹੀਂ ਪੁੱਛਣੇ ਹੁਣ ਤੁਹਾਡੇ ਇੱਕ ਪਰੇ ਸ਼ਰਨ ਹਰ ਕੇ ਦੁਆਰ ਇੱਕ ਕੀ ਹੈ ਹਰ ਕੇ ਦੁਆਰ ਹੈ ਤੇ ਜਾ ਕੇ ਸ਼ਰਨ ਪੈ ਕੇ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਸ਼ਰਨ ਪੈ ਗਏ ਪਰ ਸ਼ਰਨ ਆਏ ਤਿਸ ਕੰਠ ਲਾਏ ਗੋਬਿੰਦ ਕੀ ਕਹਿਣਾ ਜੇ ਸ਼ਰਨ ਆਏ ਤਿਸ ਕੰਠ ਲਾਏ ਇੱਕ ਰਹਿਤ ਤਾਸ ਨਾਮੇ ਆਧਾਰ ਇਹ ਮੁਕਤੀ ਵਾਲੇ ਨੇ ਸਾਰੇ ਚਾਰੇ ਪੰਕਤੀਆਂ ਮੁਕਤੀ ਵਾਲਿਆਂ ਦੀਆਂ ਨੇ ਉਹ ਨਾਮ ਦੇ ਆਧਾਰ 'ਤੇ ਹੀ ਰਹਿੰਦੇ ਨੇ ਮੁਕਤੀ ਵਾਲੇ
ਇੱਕ ਜਪਤ ਨਾਮ ਤਾਕੋ ਦੁਰੰਤ
ਇੱਕ ਉਹਦਾ ਨਾਮ ਜਪਦੇ ਨੇ ਤਾਕੋ ਦੁਰੰਤ ਦੂਰੀ ਜਿਹੜੀ ਹੈਗੀ ਬਣੀ ਹੋਈ ਸੱਚ ਨਾਲੋਂ ਉਹਦਾ ਅੰਤ ਕਰਨ ਵਾਸਤੇ ਜਿਹੜੀ ਦੂਰੀ ਬਣੀ ਹੋਈ ਹੈ ਚੇਤਰ ਮਨ ਦੇ ਵਿਚਾਲੇ ਦੂਰੀ ਹੈ ਉਹਨੂੰ ਮਿਟਾਉਣ ਵਾਸਤੇ ਦੂਰੀ ਦਾ ਅੰਤ ਕਰਨ ਵਾਸਤੇ ਦੁਰੰਤ ਦੂਰੀ ਹੈ ਨਾ ਦੁਰਮਤ ਦਾ ਐਂ ਕਹਿ ਲਓ ਦੁਰਮਤ ਦਾ ਅੰਤ ਕਰਨ ਵਾਸਤੇ ਦੁਰਮਤ ਦੂਰੀ ਬਣਾਉਣ ਵਾਲੀ ਮਤ ਹੈ ਜਿਹੜੀ ਦੁਰਮਤ ਹੈ ਸੱਚ ਤੋਂ ਦੂਰੀ ਬਣਾਉਂਦੀ ਹੈ ਸਾਨੂੰ ਮਨ ਸੱਚ ਤੋਂ ਦੂਰ ਕਦ ਰਹਿੰਦਾ ਜਿਹੜੀ ਮਤ ਮਨ ਨੂੰ ਸੱਚ ਦੇ ਨੇੜੇ ਨਹੀਂ ਆਉਣ ਦਿੰਦੀ ਉਹ ਦੁਰਮਤ ਹੈ ਨਹੀਂ ਆਉਣ ਦਿੰਦੀ ਉਹਦਾ ਨਾਸ ਕਰਨਾ ਦੁਰਮਤ ਦੁਰਮਤ ਹਰਨਮ ਚੰਡੀ ਕੀ ਹੈ ਖਗ ਖੰਡ ਬੇਹੰਡੰਗ ਖਲਦਲ ਖੰਡੰਗ ਅਤਲਣ ਮੰਡੰਗ ਬਰਵੰਡੰਗ ਭੁਜ ਦੰਡ ਅਖੰਡੰਗ ਤੇਰ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭੰਗ ਸੁਖ ਸੰਤਾ ਕਰਨੰਗ ਦੁਰਮਤ ਦੰਡੰਗ ਸੁਖ ਸੰਤਾ ਕਰਨੰਗ ਸੰਤਾਂ ਨੂੰ ਸੁੱਖ ਕਿਵੇਂ ਹੁੰਦਾ ਦੁਰਮਤ ਦਾ ਨਾਸ ਹੋਏ ਦੁਰਮਤ ਦਰਣਕ ਕਿਲ ਵਿਖਾਰਣ ਅਸ ਸਰਣ ਜੈ ਜੈ ਜਗ ਕਾਰਣ ਸ੍ਰਿਸ਼ਟੀ ਉਵਾਰਣ ਬੰਬ ਪ੍ਰਿਤ ਪਾਲਣ ਜੈ ਤੇਗਮ ਇਹ ਹੈ ਤੇਗ ਇਹ ਤੇਗੋ ਫਤਿਹ ਹੈ ਇਹ ਤੇਗ ਨਾ ਫਤਿਹ ਹੈ ਉਹ ਤਲਵਾਰ ਨਾਲ ਲੋਹੇ ਦੀ ਨਾ ਹੋ ਜੂਗੀ ਫਤਿਹ ਉਹਨਾਂ ਕੋਲ ਇੱਧਰ ਚੰਗੀਆਂ ਨੇ ਤਲਵਾਰਾਂ ਤੋਪਾਂ ਨੇ ਗਾਹਾਂ ਰਾਕਟ ਨੇ ਗਾਹਾਂ ਬੂਹ ਤੋੜ ਦੇਣਗੇ ਜੇ ਹੁਣ ਅੱਖਾਂ ਮੀਚ ਕੇ ਅਸੀਂ ਕਰੀ ਜਾਣਾ ਕਰੀ ਜਾਓ। ਆਇਆ ਤੇਗ ਦੇਗੋ ਤੇਗ ਦਊਗਾ, ਤੇਗ ਦਊਗਾ ਗੁਰਮਤ ਹੋਊ, ਮਨ ਜਿੱਤਿਆ ਜਾਊਗਾ। ਮਨ ਜਿੱਤੇ ਜੱਗ ਜੀਤ ਹੈ, ਕੀ ਜਿੱਤ ਲਓਗੇ? ਹਿੰਦੁਸਤਾਨ ਨੇ ਜਿੱਤ ਕੇ ਦਿਖਾ ਦਿਓ, ਜੱਗ ਜਿੱਤਣਾ ਜੇ ਮਨ ਜਿੱਤ ਲਓ ਆਪਣਾ। ਜੇ ਸੰਸਾਰ ਫਤਿਹ ਕਰਨਾ ਤਾਂ ਮਨ ਫਤਿਹ ਕਰਨਾ ਪਊਗਾ ਆਪਣਾ। ਆਪਣਾ ਮਨ ਤਾਂ ਤੁਹਾਡਾ ਬਾਗੀ ਹੈ, ਦੂਏ ਨੂੰ ਜਿੱਤ ਲਓਗੇ ਤੁਸੀਂ? ਉਹ ਦੂਏ ਨੂੰ ਜਿੱਤਣ ਲੱਗੇ ਸੀਗੇ, ਉਹ ਖਾਲਿਸਤਾਨ ਬਣਾਉਣ ਲੱਗੇ, ਕੀ ਹਾਲ ਹੋਇਆ? ਹਾਂਜੀ,
ਇੱਕ ਅੰਤ ਮੁਕਤ ਪਾਵਤ ਬੇਅੰਤ,
ਇੱਕ ਅੰਤ ਮੁਕਤ ਪਾਵਤ ਬੇਅੰਤ। ਅੰਤ ਨੂੰ ਮੁਕਤੀ ਜਿਹਨਾਂ ਨੇ ਪ੍ਰਾਪਤ ਕਰ ਲਈ ਨਾ, ਜਦੋਂ ਅੰਤ ਮੁਕਤੀ ਪ੍ਰਾਪਤ ਹੋ ਗਈ ਜਿਹਨਾਂ ਨੂੰ, ਅੰਤ ਪਾਵਤ ਮੁਕਤ ਪਾਵਤ ਮੁਕਤ, ਉਹਨਾਂ ਦਾ ਕੀ ਹੈ ਹੁਣ? ਉਹਨਾਂ ਦੀ ਸਤਜੀਵਨ ਹੋ ਗਿਆ ਬੇਅੰਤ। ਬੇਅੰਤ ਕੀ ਹੈ? ਸਤਜੀਵਨ। ਮੁਕਤੀ ਤੋਂ ਬਾਅਦ ਸਤਜੀਵਨ ਹੈ। ਜਦੋਂ ਮਨ ਮਰ ਜਾਂਦਾ, ਸਤਜੀਵਨ ਜਦ ਹੁੰਦਾ, ਮਨੇ ਜੰਮਣ ਮਨ 'ਚ ਰੱਖਦਾ ਹੈ। ਜਿਹੜਾ ਮਨ ਰਾਜ ਚਾਹੁੰਦਾ ਉਹ ਜੰਮਣ ਮਨ 'ਚ ਰੱਖੂਗਾ ਤੁਹਾਨੂੰ। ਮਾਇਆ ਮਾਇਆ 'ਤੇ ਰਾਜ ਕਰਨਾ ਇੱਥੇ ਹੀ ਰਹੂਗਾ ਉਹ ਤਾਂ ਚਾਹੁੰਦਾ ਹੀ ਨਹੀਂ ਰਾਜ ਛੱਡਣਾ। ਰਾਜ ਛੱਡਣਾ ਕੌਣ ਚਾਹੁੰਦਾ? ਸਰੀਰ ਛੱਡਣਾ ਚਾਹੁੰਦਾ ਨਹੀਂ, ਰਾਜ ਛੱਡਣਾ ਚਾਹੂਗਾ। ਸਭ ਪੁੱਠੀ ਪੜ੍ਹਾਈ ਹੈ, ਇਹ ਮਾਇਆਧਾਰੀਆਂ ਦੀ ਪੜ੍ਹਾਈ ਹੈ। ਇੱਕ ਕਰਤ ਨਾਮ ਨਿਸ ਦਿਨ ਉਚਾਰ, ਇੱਕ ਨਾਮ ਦਾ ਉਚਾਰਨ ਕਰਦੇ ਨੇ, ਨਾਮ ਦਾ ਨਾਮ ਦੱਸਦੇ ਨੇ।
ਇੱਕ ਅਗਨਹੋਤਰ ਬ੍ਰਹਮਾ ਵਿਚਾਰ,
ਇੱਕ ਅਗਨਹੋਤਰ ਬ੍ਰਹਮਾ ਵਿਚਾਰ। ਬ੍ਰਹਮਾ ਦੇ ਅਗਨ, ਜਿਹੜੀ ਬ੍ਰਹਮਾ ਅਗਨ ਹੈ ਨਾ, ਬ੍ਰਹਮਾ ਵਿਚਾਰ ਜਿਹੜੀ ਗੁਰਬਾਣੀ ਹੈ ਨਾ, ਬ੍ਰਹਮ ਵਿਚਾਰ ਹੈ ਨਾ ਗੁਰਬਾਣੀ, ਇਹ ਬ੍ਰਹਮ ਅਗਨ ਨਾਲ ਆਪਣੇ ਵਿਕਾਰਾਂ ਨੂੰ ਸਾੜਦੇ ਨੇ। ਬ੍ਰਹਮ ਵਿਚਾਰ ਦੀ ਕੋਠਾਲੀ 'ਚ ਪਾ ਕੇ ਮਨ ਨੂੰ ਸ਼ੁੱਧ ਕਰਦੇ ਨੇ। ਸੋਨਾ ਸ਼ੁੱਧ ਕਰੀਦਾ ਨਾ ਕੋਠਾਲੀ 'ਚ ਪਾ ਕੇ। ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਇੱਕੋ ਚੋਟ ਸਜਾਇਆ। ਬ੍ਰਹਮ ਅਗਨ ਦੀ ਕੋਠਾਲੀ 'ਚ, ਕੋਠਾਲੀ 'ਚ ਪਾ ਕੇ ਮਨ ਨੂੰ, ਹਿਰਦਾ ਕੋਠਾਲੀ ਹੈ, ਬ੍ਰਹਮ ਅਗਨ ਦਾ ਐਸਾ ਸੇਕ ਆਉਂਦਾ ਮਨ ਸ਼ੁੱਧ ਹੋ ਜਾਂਦਾ, ਵਿਕਾਰ ਸੜ ਜਾਂਦੇ ਨੇ। ਕਿਵੇਂ? ਕੀ ਕਹਿੰਦਾ ਕਬੀਰ? ਪਰਦੇਸੀ ਕੇ ਘਾ ਘਰ ਹੈ, ਪਰਦੇਸੀ ਦੇ ਹਿਰਦੇ 'ਚ ਘਾ ਚਾਹੁੰਦੇ ਸਲਾਗਾ ਅੱਗ, ਚਾਰੇ ਪਾਸੇ ਅੱਗ ਪੈ ਗਈ, ਬ੍ਰਹਮ ਅਗਨ ਪੈ ਗਈ ਨਾ। ਖਿੰਤਾ ਜਲ ਕੋਲਾ ਪਈ, ਆ ਜਿਹੜਾ ਬਾਹਰਲਾ ਸਰੀਰ ਹੈ ਤਾਂ ਸੁਆਹ ਬਣ ਗਿਆ, ਬੰਨ ਉਠਾਈ ਪੋਟਲੀ, ਪਹਿਲਾਂ ਹੀ ਮੰਨ ਲਿਆ, ਦਿਖ ਪਿਆ ਸੁਆਹ ਹੈ ਇਹ। ਉਹ 2 ਸਾਲ ਨੂੰ, 4 ਸਾਲ ਨੂੰ, 10 ਸਾਲ ਨੂੰ, 20 ਸਾਲ ਨੂੰ ਆਖਿਰ ਤਾਂ ਸੁਆਹ ਹੈ ਨਾ, ਵੀ ਅੱਜੇ ਦੀ ਗਿਆ ਸੁਆਹ, ਲੋਕਾਂ ਦੀ ਸੁਆਹ ਦੇਖ ਲਓ ਆਪਣੀ ਨਜ਼ਰ ਆਜੂ, ਰੋਜ਼ ਸੁਆਹ ਬਣਾ ਕੇ ਨਹੀਂ ਆਉਂਦੇ ਤੁਸੀਂ, ਸੁਆਹ ਤਾਂ ਬਥੇਰੀ ਪਈ ਵੀ ਦੇਖ ਲਓ ਜਾ ਕੇ, ਚਲੇ ਜਾਓ ਸ਼ਮਸ਼ਾਨ ਘਾਟ, ਸੁਆਹ ਦੀਆਂ ਢੇਰੀਆਂ ਪਈਆਂ ਹੀ ਨੇ। ਉਹ ਪਹਿਲਾਂ ਉਹ ਵੀ ਤਾਂ ਕਿਸੇ ਨੂੰ ਰੱਖ ਰੱਖ ਕੇ ਸੁਆਹ ਕਰਕੇ ਆਏ ਹੀ ਨੇ, 10-20-50 ਸਾਲ ਪਹਿਲਾਂ ਉਹ ਪਹਿਲਾਂ ਕਰਿਆ ਹੈ, ਕੋਈ ਇੱਦਾਂ ਹੀ ਚੱਲਦਾ ਆਇਆ। ਖਿੱਤਾ ਜਲ ਕੋਇਲਾ ਪਈ, ਤਾਗੇ ਆਂਚ ਨਾ ਲਾਗ, ਅੱਗ ਕਿੱਥੋਂ? ਸੰਤੋਖ ਸੂਤ 'ਤੇ ਅੰਦਰ ਅਗਰੀ ਗਈ, ਜਿੱਥੇ ਸੰਤੋਖ ਦਾ ਦਾਇਰਾ ਉੱਥੇ ਅੰਦਰ ਨਹੀਂ ਅੱਗ ਜਾ ਸਕਦੀ, ਪਰ ਸੰਤੋਖ ਦੇ ਬਾਹਰ ਬਾਹਰ ਰਹੂ। ਸੰਤੋਖ ਦੇ ਬਾਹਰ ਬਾਹਰ ਮਾਇਆ, ਸੰਤੋਖ ਦੇ ਅੰਦਰ ਸੁੱਚ ਹੈ, ਸੱਚ ਹੈ, ਸੱਚ ਔਰ ਸੁੱਚ ਸੰਤੋਖ ਦੇ ਅੰਦਰ ਹੈ, ਬਾਹਰ ਨਹੀਂ, ਬਾਹਰ ਸਭ ਹੈ। ਇਸ ਕਰਕੇ ਸੰਤੋਖ ਜਿਹੜਾ ਹੈ ਉਹਦੇ ਅੰਦਰ ਸੱਚੇ ਸੱਚ ਹੁੰਦਾ, ਉੱਥੇ ਨਹੀਂ ਅੱਗ ਜਾਂਦੀ ਦੁਨੀਆ ਦੀ, ਉੱਥੇ ਨਹੀਂ ਅੱਗ ਜਾਂਦੀ ਮਾਇਆ ਦੀ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜਿਹੜਾ ਮਾਇਆ ਦਾ ਸੇਕ ਹੈ ਇਹ ਬਾਰ ਬਾਰ ਰਹਿੰਦਾ, ਅੰਦਰ ਨਹੀਂ ਜਾਂਦਾ। ਹਾਂਜੀ,
ਇੱਕ ਸ਼ਾਸਤਰ ਸਰਬ ਸਿਮਰਤੀ ਰਟੰਤ,
ਇੱਕ ਸ਼ਾਸਤਰ ਸਿਮਰਤੀਆਂ ਨੂੰ ਰਟਦੇ ਨੇ, ਸਿਮਰਤੀਆਂ ਸ਼ਾਸਤਰਾਂ ਨੂੰ ਰਟੰਤ ਲਿਖਿਆ ਇਹਦੇ ਵਾਸਤੇ, ਉਹ ਰਟਣ ਵਾਲੀ ਉਹ ਚੀਜ਼ ਹੈ, ਇਹ ਚੀਜ਼ ਝੂਠ ਝੂਠ ਰੱਟਣ ਵਾਲੀ ਚੀਜ਼ ਹੁੰਦੀ ਹੈ, ਝੂਠੇ ਤਾਂ ਗੁਰਬਾਣੀ ਵੀ ਰੱਟਦੇ ਹੀ ਨੇ। ਜਿਹੜੇ ਝੂਠੇ ਨੇ ਨਾ, ਉਹ ਤਾਂ ਗੁਰਬਾਣੀ ਨੂੰ ਵੀ ਯਾਦ ਕਰਦੇ ਨੇ ਸ਼ਬਦ। ਆ ਜਿਹੜੇ ਰਾਗੀ ਨੇ, 4-4 ਹਜ਼ਾਰ ਸ਼ਬਦ ਯਾਦ ਹੁੰਦਾ ਸੀ ਇਹਨਾਂ ਦੇ, ਰਟੇ ਹੋਏ ਨੇ ਫਿਰ, ਅਰਥ ਇੱਕਦਮ ਨਹੀਂ ਪਤਾ, ਸਮਝ ਇੱਕ ਸ਼ਬਦ ਦੀ ਨਹੀਂ ਹੈ, ਚਾਰ ਚਾਰ ਹਜ਼ਾਰ ਸ਼ਬਦ ਆ, ਰੱਟਾ ਲਾਇਆ ਹੋਇਆ।
ਇੱਕ ਸਾਧ ਰੀਤ ਨਿਸਦਨ ਚਲੰਤ,
ਹਾਂ ਇੱਕ ਨਿਸਦਨ ਕੀ ਕਰਦੇ ਨੇ, ਸਾਧ ਰੀਤ ਚਲਾਉਂਦੇ ਨੇ, ਸਾਧਨਾ ਕਿਵੇਂ ਕਰਦੀ ਹੈ, ਮਨ ਨੂੰ ਕਿਵੇਂ ਮੋੜਨਾ, ਸਾਧ ਰੀਤ ਹੈ, ਸਾਧਨਾ ਵਾਲੀ ਰੀਤ ਨਿਸਦਨ ਚਲੰਤ। ਹਾਂਜੀ,
ਇੱਕ ਹੋਮ ਦਾਨ ਔਰ ਬੇਦ ਰੀਤ,
ਦੇਖੋ ਕਿੰਨੀਆਂ ਕੈਟੇਗਰੀਆਂ ਆਉਂਦੀਆਂ ਨੇ, ਇੰਨੀਆਂ ਕੈਟੇਗਰੀਆਂ ਜਿੰਨੀਆਂ ਸੀਆਂ ਹਿੰਦੁਸਤਾਨ ਦੇ ਵਿੱਚ ਦਸਮ ਪਾਤਸ਼ਾਹ ਨੇ ਸਾਰੀਆਂ ਲਿਖ ਦਿੱਤੀਆਂ, ਪਿੱਛੋਂ ਚਲੀਆਂ ਆਈਆਂ ਨੇ। ਇਹ ਆਦਮੀ ਦੇ ਦਿਮਾਗ ਦੀ ਉਪਜ ਹੈ, ਆਦਮੀ ਇਹੀ ਆਦਮੀ ਸੀ।
ਇੱਕ ਰਟੰਤ ਬੈਠ ਖੱਟ ਸ਼ਾਸਤਰ ਮੀਤ,
ਇੱਕ ਆ ਜਿਹੜੇ ਸ਼ਾਸਤਰ ਨੇ ਇਹਨਾਂ ਨੂੰ ਪੜ੍ਹੀ ਜਾਂਦੇ ਨੇ ਬੈਠ ਕੇ ਆਪਸ ਵਿੱਚ ਹੀ, ਆਪਸ ਵਿੱਚ ਹੀ ਮਿੱਤਰਤਾ ਉਹਨਾਂ ਦੀ, ਸਾਰੇ ਬਹਿੰਦੇ ਨੇ ਇਕੱਠੇ, ਆਪਣੇ ਇੱਕ ਸੁਭਾਅ ਦੇ ਆਦਮੀ ਜਿਹੜੇ ਬੀਤ ਨੇ ਸਾਰੇ ਬਹਿ ਜਾਂਦੇ ਨੇ, ਉਹ ਸ਼ਾਸਤਰ ਪੜ੍ਹਦੇ ਨੇ, ਕਥਾਵਾਂ ਸੁਣਦੇ ਨੇ। ਆਹ ਜਿਹੜੇ ਗੁਰਦੁਆਰੇ ਵੀ ਸ਼ਾਸਤਰੇ ਸੀ, ਜਿਹੜਾ ਇਤਿਹਾਸ ਲਿਖਿਆ ਸ਼ਾਸਤਰੇ ਨੇ, ਹੋਰ ਕੁਛ ਨਹੀਂ ਹੈ, ਅਖੰਡਨ ਕੀਤੇ ਨੇ ਸ਼ਾਸਤਰ, ਉਹ ਵੀ ਕਥਾਵਾਂ ਹੀ ਸੀਆਂ ਸ਼ਾਸਤਰਾਂ ਦੇ ਵਿੱਚ, ਇਹ ਵੀ ਕਥਾਵਾਂ ਨੇ। ਬੜੀ ਖਤਰਨਾਕ ਹੈ ਸ਼ਾਸਤਰ, ਸ਼ਾਸਤਰ ਲੀਹੋਂ ਲਾਹ ਦਿੰਦਾ ਹੁੰਦਾ, ਇਹਨਾਂ ਸ਼ਾਸਤਰਾਂ ਨੇ ਵੇਦ ਦੇ ਲੀਹੋਂ ਲਾਹੇ ਸੀ, ਜਿਹੜੇ ਸ਼ਾਸਤਰ ਲਿਖੇ ਨੇ ਨਾ ਪੰਡਿਤ ਨੇ, ਵੇਦ ਛਡਾ ਦਿੱਤੇ ਸੀ, ਸਾਡੇ ਵੀ ਪੰਡਿਤਾਂ ਨੇ ਸ਼ਾਸਤਰ ਲਿਖਵਾ ਦਿੱਤੇ ਉਹ, ਆ ਜਿਹੜੇ ਸ਼ਾਮ ਨੂੰ ਪੜ੍ਹ। ਹੁਣ ਇਹ ਲੋਕ ਜਿਹੜੇ ਨੇ, ਜਿਹੜੇ ਉਹ ਕਥਾਵਾਂ ਸੁਣਦੇ ਨੇ ਸ਼ਾਮ ਨੂੰ, ਉਹ ਗੁਰਬਾਣੀ ਨਹੀਂ ਸੁਣ ਸਕਦੇ, ਕਦੇ ਵੀ ਸੂਰਜ ਪ੍ਰਕਾਸ਼ ਵਾਲੇ ਗੁਰਬਾਣੀ ਨਹੀਂ ਸੁਣ ਸਕਦੇ, ਉਹਨਾਂ ਨੂੰ ਭਾਉਂਦੀ ਹੋਈ ਨਹੀਂ ਇਹ ਗੱਲ, ਉਹਦੀ ਝਾਲ ਹੀ ਨਹੀਂ ਚੱਲ ਸਕਦੇ। ਮਿੱਠਾ ਨਾ ਉਹ ਮਿੱਠੀਆਂ ਗੱਲਾਂ ਨੇ ਪੰਡਿਤ ਦੀਆਂ, ਪੰਡਿਤ ਦੇ ਮੁੱਖੋਂ ਮਿੱਠੇ। ਹਾਂਜੀ,
ਇੱਕ ਕਰਤ ਵੇਦ ਚਾਰੋ ਉਚਾਰ,
ਇੱਕ ਚਾਰੋ ਵੇਦ ਉਚਾਰਨ ਕਰੀ ਜਾਂਦੇ ਨੇ, ਸਿਰਫ ਚਾਰ ਵੇਦ ਪੜ੍ਹੀ ਹੋ ਜਾਂਦੇ ਨੇ।
ਇੱਕ ਗਿਆਨ ਗਾਤ ਮਹਿਮਾ ਅਪਾਰ,
ਇੱਕ ਗਿਆਨ ਦੀ ਕਥਾ ਕਰਦੇ ਨੇ, ਗਾਤ ਕਥਾ, ਔਰ ਪਰਮੇਸ਼ਰ ਦੀ ਮਹਿਮਾ ਉਚਾਰਨ ਕਰਦੇ ਨੇ, ਇਹ ਵੀ ਚੱਲਦਾ। ਇੱਕ ਉਚਾਰਨ ਕਰਦੇ ਨੇ ਵੇਦ ਨੂੰ, ਇੱਕ ਵਿਚਾਰ ਕਰਕੇ ਉਹਦੀ ਕਥਾ ਕਰਦੇ ਨੇ, ਦੋ ਕੈਟਾਗਰੀਆਂ ਇੱਥੇ ਬਣਾਤੀ, ਦੋ ਕੈਟਾਗਰੀਆਂ ਉੱਥੇ ਇਕੱਠੀਆਂ ਬਣਾਤੀ। ਇੱਕ ਗੁਰਬਾਣੀ ਪੜ੍ਹੀ ਜਾਂਦੇ ਨੇ, ਇੱਕ ਗੁਰਬਾਣੀ ਦੀ ਵਿਚਾਰ ਕਰਦੇ ਨੇ, ਖੋਜ ਕਰਦੇ ਨੇ। ਜਿਹੜੇ ਖੋਜ ਕਰਨ ਵਾਲੇ ਨੇ ਉਹ ਕੁਛ ਖੋਜ ਕੇ ਗੱਲਾਂ ਦੱਸਦੇ ਨੇ, ਬਹਿਮ ਉਚਾਰਨ ਕਰਦੇ ਨੇ। ਜਿਹੜੇ ਰਟਣ ਵਾਲੇ ਨੇ, ਪੜ੍ਹਨ ਵਾਲੇ ਨੇ, ਉਹ ਪੜ੍ਹੀ ਜਾਂਦੇ ਨੇ, ਰਾਗੀ ਪੜ੍ਹੀ ਜਾਂਦੇ ਨੇ, ਪਾਠੀ ਪੜ੍ਹੀ ਜਾਂਦੇ ਨੇ, ਬੜੇ ਅਖੰਡ ਪਾਠ ਪ੍ਰਕਾਸ਼ ਨੇ, ਉਹ ਪਾਠ ਕਰੀ ਜਾਂਦੇ
ਨੇ,
ਇਕੋਤਰੀਆਂ ਚੱਲਦੀਆਂ ਨੇ। ਹੁਣ ਤਾਂ ਅੰਮ੍ਰਿਤਸਰ ਪੰਜਾਹ ਥਾਂ ਪ੍ਰਕਾਸ਼ ਕੀਤੇ ਹੋਏ ਨੇ ਇਹਨਾਂ ਨੇ, ਦੁਕਾਨਦਾਰੀ ਬਥੇਰੀ ਹੈ ਉੱਥੇ।
ਇੱਕ ਭਾਂਤ ਭਾਂਤ ਮਿਸਟਾਨ ਭੋਜ,
ਇੱਕ ਭਾਂਤ ਭਾਂਤ ਦੇ ਮਿੱਠੇ ਭੋਜਨ ਬਣਾਉਂਦੇ ਨੇ, ਗਰੀਬਾਂ ਨੂੰ ਬੁਲਾ ਕੇ ਛਕਾਉਂਦੇ ਨੇ,
ਬਹੁਤ ਦੀਨ ਬੋਲ ਭਜਦੇ ਤੇ ਰੋਜ਼,
ਬਹੁਤ ਲੋਕਾਂ ਨੂੰ ਬੋਲਦੇ ਨੇ, ਬੁਲਾਉਂਦੇ ਨੇ, ਸੱਦਦੇ ਨੇ, ਜਿਵੇਂ ਲੰਗਰ ਚੱਲਦੇ ਨੇ ਮਿਸਟਾਨ ਭੋਜਦੇ ਕਈਆਂ ਦੇ, ਉਹਨਾਂ ਨੂੰ ਬੁਲਾ ਕੇ, ਉਹ ਗਰੀਬ ਅਮੀਰ ਸਾਰੇ ਜਿਹੜੇ ਮਤਲਬ ਹੈ, ਜਿਹੜਾ ਵੀ ਆਉਂਦਾ, ਬਹੁਤੇ ਲੋਕ ਨੇ ਜਿਹੜੇ ਕਹਿੰਦੇ ਨੇ ਲੰਗਰ ਦਾ ਪ੍ਰਸ਼ਾਦਾ ਛਕਣਾ ਚੰਗਾ ਹੁੰਦਾ, ਆ ਅਚਾਨਕ ਚਲੇ ਗਏ, ਆ ਕੇ ਛਕ ਲਿਆ, ਕੋਈ ਨਹੀਂ, ਫਿਰ ਅਗਲੇ ਉਹ ਵਿੱਚ ਹਿੱਸਾ ਵੀ ਪਾਇਆ ਆਉਂਦੇ ਨੇ। ਨਾ ਛਕਣਾ ਵੀ ਅਹੰਕਾਰ ਦਾ ਪ੍ਰਤੀਕ ਮੰਨਿਆ ਜਾਂਦਾ, ਕਿਉਂਕਿ ਉਹ ਮਾਲਕ ਦਾ ਨਹੀਂ ਹੁੰਦਾ, ਉਦੋਂ ਜਿਹੜਾ ਕਰ ਰਿਹਾ ਉਹਦਾ ਨਹੀਂ ਹੁੰਦਾ, ਉਹਦਾ ਪਰਮੇਸ਼ਰ ਦਾ। ਉਹ ਫਿਰ ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ, ਗੁਰੂ ਨਾਨਕ ਦਾ ਆਪ ਛਕ ਲੈਂਦੇ ਤੀ ਜਿੱਥੇ ਹੁੰਦੇ ਸੀ, ਬਾਹਰ ਗਏ।
ਕਈ ਕਰਤ ਬੈਠ ਬਹੁ ਭਾਂਤ ਪਾਠ,
ਕਈ ਅਨੇਕਾਂ ਪ੍ਰਕਾਰ ਨਾਲ ਬੈਠ ਕੇ ਪਾਠ ਕਰਦੇ ਨੇ, ਅਨੇਕਾਂ ਵਿਧੀਆਂ ਨਾਲ, ਬਹੁ ਭਾਂਤ ਕਈ ਵਿਧੀਆਂ ਨਾਲ ਪਾਠ ਕਰਦੇ ਨੇ। ਅਸੰਪਟ ਸੰਪਟ ਪਾਠ ਉਹਨਾਂ 'ਚੋਂ ਹੀ ਹੈ ਜਿਹੜਾ ਇਹਨਾਂ ਨੇ ਕੱਢਿਆ ਹੋਇਆ, ਸਾਡੇ ਸੰਪਟ ਪਾਠ ਹੈ ਨਾ, ਆ ਉਹਨਾਂ 'ਚੋਂ ਕੱਢਿਆ ਹੋਇਆ ਸੰਪਟ ਪਾਠ, ਉਹ ਜਿਹੜੇ ਪਾਠ ਤਰ੍ਹਾਂ ਤਰ੍ਹਾਂ ਆ ਇੱਥੋਂ ਹੀ ਕੱਢੇ ਹੋਏ ਨੇ, ਇਹ ਮਨਮੁੱਖਾਂ ਦੇ ਪਾਠ ਨੇ, ਇਹ ਕੋਈ ਨਹੀਂ ਬਚਣਾ ਇੱਥੇ ਦਸ ਗੁਰਾਂ 'ਤੇ, ਆਦਿ ਦੇ ਵਿੱਚ ਨਹੀਂ ਇਹ ਗੱਲਾਂ ਹਨ, ਕੋਈ ਬਚਦਾ ਹੀ ਨਹੀਂ ਹੈਗਾ ਸੰਤਾਂ 'ਚੋਂ ਕੁਛ ਵੀ, ਸਭ ਪਖੰਡਵਾਦ ਹੈ ਇਹਨਾਂ ਦਾ। ਕਿ ਕੋਈ ਚੀਜ਼ ਨੂੰ ਪ੍ਰਵਾਨ ਕਰਦੀ ਹੈ ਗੁਰਬਾਣੀ ਔਰ ਆਦਿ ਬਾਣੀ, ਜਿਹੜਾ ਆਤਮ ਗਿਆਨ ਦਾ ਪ੍ਰਗਾਸ਼ ਅੰਦਰ ਕਰੇ, ਆਤਮ ਕਥਾ ਕਰੇ, ਗੁਰਬਾਣੀ ਦੀ ਕਥਾ ਕਰੇ, ਜੋ ਗੁਰਬਾਣੀ ਕਹਿੰਦੀ ਹੈ ਉਹ ਦੱਸੇ, ਕੀ ਕਹਿੰਦੀ ਹੈ, ਵਿਚਾਰ ਕਰੇ, ਖੋਜ ਕਰੇ।
ਕਈ ਅੰਨ ਤਿਆਗ ਚਵੰਤ ਕਾਠ,
ਕਈ ਕਹਿੰਦੇ ਅੰਨ ਤਿਆਗ ਕੇ ਅੰਨ ਛੱਡ ਕੇ ਕਾਠ, ਰੋਟੀ ਮੇਰੀ ਕਾਠ ਕੀ, ਤਾਂ ਹੀ ਕਿਹਾ ਕਬੀਰ ਨੇ, ਉਹਨੇ ਫਰੀਦ ਨੇ, ਉਹ ਲੋਕ ਕਰਦੇ ਸੀ ਇਹ ਕੰਮ ਲੱਗੇ ਹੋਏ ਸੀ। ਉਹ ਕਹਿੰਦਾ ਜਿਹੜੀ ਰੋਟੀ ਅੰਨ ਦੀ ਹੈ ਵੀ ਕਾਠ ਦੀ ਹੈ, ਕਾਠ 'ਚੋਂ ਹੀ ਤਾਂ ਇਹ ਅੰਨ ਪੈਦਾ ਹੋਇਆ। ਜੇ ਹੁਣ ਕੋਈ ਅੰਨ ਛੱਡ ਕੇ ਤੂੜੀ ਖਾਵੇ, ਤੂੜੀ ਕਾਠ ਹੈ। ਅੰਨ ਛੱਡ ਕੇ ਕੋਈ ਤੂੜੀ ਖਾਣ ਲੱਗੇ ਜਾਂ ਕੱਚੀ ਕਣਕ ਨੂੰ ਵੱਢ ਕੇ ਉਹ ਖਾਣ ਲੱਗੇ, ਫਿਰ ਉਹ ਤਾਂ ਕਾਠ ਹੈ। ਕਾਠ ਚੱਪਦੇ, ਕਾਠ ਵੀ ਖੁਰਾਕ ਆਦਮੀ ਦੀ, ਕਾਠ ਵੀ ਖੁਰਾਕ ਆਦਮੀ ਦੀ। ਕਾਠ ਕਿਸ ਰੂਪ 'ਚ? ਬਾਂਸ ਰੂਪ 'ਚ ਕਾਠ ਖੁਰਾਕ ਹੈ। ਕੱਦ ਕਾਠ ਨਹੀਂ ਹੁੰਦਾ, ਜੋ ਕੱਦ ਹੈ ਕਿਸੇ ਜਾਨਵਰ ਦਾ ਉਹੀ ਉਹਦਾ ਕਾਠ ਹੈ। ਬਾਂਸ ਦੇ ਰੂਪ 'ਚ ਸਿੱਧੀ ਕਾਠ ਦੀ ਖੁਰਾਕ ਹੈ, ਲੱਕੜ ਨਹੀਂ ਖੁਰਾਕ ਹੈਗੀ। ਕਿ ਬਾਂਸ ਨੂੰ ਕਿਹੜਾ ਫਲ ਲੱਗਣਾ? ਬਾਂਸ ਦਾ ਫਲ ਖੁਰਾਕ ਨਹੀਂ ਹੈ। ਕਣਕ ਦੇ ਪੌਦੇ ਦਾ ਤੂੜੀ ਜਿਹੜੀ ਹੈ ਮਾਂਸ, ਉਹ ਨਹੀਂ ਖਾ ਸਕਦੇ ਤੁਸੀਂ, ਉਹ ਚੰਨ ਖਾਵੋਗੇ। ਉਹਦੇ 'ਚ ਕੀ ਹੈ? ਉਹਦੇ 'ਚ ਅਸਲ ਦੇ ਵਿੱਚ ਜਿਹੜਾ ਦਾਣਾ, ਦਾਣੇ ਦਾ ਜਿਹੜਾ ਆਕਾਰ ਹੈ ਉਹੀ ਮਾਸ ਰਹਿ ਜਾਂਦਾ। ਫਿਰ ਦਾਣਾ ਉਹਦੇ ਵਿੱਚ ਹੈ, ਜੀਵ ਉਹ 'ਚ ਹੈ, ਜੀਵ ਉਹਦੇ ਆ ਗਿਆ ਨਾ। ਜੇਤੇ ਦਾਣੇ ਅੰਨ ਕੇ ਜੀਵ ਆ ਜਾਣ ਕੋਈ, ਜਿੱਥੇ ਜੀਵ ਹੈ ਉਹਦਾ ਸਰੀਰ ਹੈ, ਉਹ ਦਾਣਾ ਰਹਿ ਗਿਆ, ਉਹ ਕਾਠ ਉੱਥੇ ਚਲਾ ਗਿਆ। ਅਸਲ 'ਚ ਪੌਦਾ ਡੈਡ ਹੋ ਗਿਆ, ਦਾਣੇ 'ਚ ਜੀਵ ਹੈ, ਦਾਣਾ ਹੀ ਕਾਠ ਹੋ ਗਿਆ। ਫਿਰ ਉਹਦਾ ਸਾਰੇ ਪੌਦੇ ਦਾ ਦਾਣੇ ਚਲਾ ਗਿਆ। ਜਿਵੇਂ ਅਸੀਂ ਹਜ਼ਮ ਕਰਦੇ ਹਾਂ ਬਹੁਤ ਕੁਛ ਖਾਂਦੇ ਹਾਂ, ਜੋ ਸਾਰ ਹੁੰਦਾ ਉਹ ਮਾਸ ਬਣ ਜਾਂਦਾ, ਸਾਰੇ ਮਾਸ ਬਣਦਾ ਨਾ। ਸਾਰ ਪੌਦੇ ਦਾ ਸਾਰਾ ਰਸ ਦਾਣੇ 'ਚ ਚਲਿਆ ਗਿਆ, ਫਲ 'ਚ ਚਲਿਆ ਗਿਆ। ਫਲ ਦਰਖਤ ਨੂੰ ਨਹੀਂ ਖਾਂਦੇ, ਦਰਖਤ ਦਾ ਫਲ ਖਾਂਦੇ ਹਨ, ਇਹ ਕਾਠ ਖਾਂਦੇ ਨੇ, ਫਲ ਨਹੀਂ ਖਾਂਦੇ। ਉਹ ਉੱਥੇ ਫਲ ਖਾਂਦੇ ਲਿਖਿਆ, ਜੰਗਲ 'ਚੋਂ ਫਲ ਲਿਆਉਂਦੇ ਨੇ, ਖਾ ਲੈਂਦੇ। ਇਹ ਫਲ ਨਹੀਂ ਖਾਂਦੇ ਜੀ, ਕਾਠ ਲੱਕੜੇ ਖਾਣ ਲੱਗੇ, ਦਰਖਤਾਂ ਦੇ ਪੱਤੇ ਖਾ ਲੈਣੇ, ਛੋਟੀ ਛੋਟੀਆਂ ਟਾਹਣੀਆਂ ਜਿਹੜੀਆਂ ਨੇ ਬਰੀਕ, ਉਹ ਖਾ ਲੈਣੀਆਂ, ਚੱਬ ਲੈਣੀਆਂ। ਮੋਟੀ ਲੱਕੜ ਤਾਂ ਇੰਨਾ ਖਾ ਹੁੰਦੀ ਘੁੱਟ ਕੇ, ਇਹ ਕੁਛ ਹੈ।
ਕਈ ਭਾਂਤ ਭਾਂਤ ਸੋ ਧਰਤ ਧਿਆਨ,
ਕਈ ਭਾਂਤ ਭਾਂਤ ਦੇ ਧਿਆਨ ਧਰਦੇ ਨੇ, ਭਾਂਤ ਭਾਂਤ ਨਾਲ ਧਿਆਨ ਕਰਦੇ ਨੇ।
ਕਈ ਕਰਤ ਬੈਠ ਹਰੀ ਕਿਰਤ ਕਾਣ,
ਹਾਂ ਕਈ ਬੈਠ ਕੇ ਹਰ ਦੀ ਕੀਰਤੀ ਕਰਦੇ,
ਕਿਰਤ
ਕੀਰਤੀ, ਕ੍ਰਿਤ ਲਫ਼ਜ਼ ਹੈ, ਕ੍ਰਿਤੇ ਹੋਇਆ ਲਫ਼ਜ਼,
ਕ੍ਰਿਤ
ਕਿਰਤਨ, ਕਿਰਤਨ ਨਾਲ ਰਾਰਾ ਪੂਰਾ ਹੁੰਦਾ, ਜੇ ਕਿਰਤ ਉਹ ਰਾਰਾ ਪੂਰਾ, ਜੇ ਤੇ ਰਾਰਾ ਆਉਂਦਾ ਤਾਂ ਕ੍ਰਿਤ ਬਣ ਜਾਂਦਾ,
ਕ੍ਰਿਤ। ਕਈ ਕਰਤ ਬੈਠ ਹਰ ਕ੍ਰਿਤ ਕਾਣ,
ਹਾਂ ਹਰ ਦੀ ਕੀਰਤੀ ਕਰਦੇ ਨੇ ਬੈਠ ਕੇ। ਕਿਰਤ ਕਰਨਾ ਮਨ ਦੇ ਲੈਵਲ 'ਤੇ ਹੁੰਦਾ, ਮਨ ਦੇ ਲੈਵਲ 'ਤੇ ਕੀਰਤੀ ਕਰਦੇ ਨੇ ਉਹ। ਕੀਰਤੀ ਕਰਨਾ ਹੋਰ ਗੱਲ ਹੈ, ਕਥਾ ਕਰਨੀ ਹੋਰ ਗੱਲ ਹੈ। ਦੇਖੋ ਕੀਰਤੀ ਕਰਨੀ ਆਪਣੇ ਲੈਵਲ 'ਤੇ ਆਪਣੀ ਬੁੱਧੀ ਅਨੁਸਾਰ ਕਰਨੀ ਹੁੰਦੀ ਹੈ। ਉਹ ਤਾਂ ਜੀ ਬੇਅੰਤ ਹੈ, ਜਿਵੇਂ ਗੱਲਾਂ ਕਰਦੇ ਨੇ ਬੈਠ ਕੇ ਸਿਆਣੇ, ਸਮਝ ਨਹੀਂ, ਉਹਦਾ ਹੀ ਦਿੱਤਾ ਖਾਈਦਾ ਹੈ, ਇਹ ਹਰਕਤ ਹੈ ਆਪਣੇ ਲੈਵਲ 'ਤੇ। ਉਹਨੇ ਕਥਾ ਕੀਤੀ ਹੈ, ਉਹ ਗੁਰਮੁਖ ਦੀ ਜਿਹੜੀ ਕਿਰਤ ਕੀਤੀ ਹੋਈ ਹੈ ਨਾ, ਕ੍ਰਿਤੀ, ਜਿਵੇਂ ਗੁਰਬਾਣੀ, ਉਹਨੂੰ ਵਿਚਾਰਨ, ਉਹ ਕਥਾ ਕਰਦੀ।
ਕਈ ਸੁਣਤ ਪਾਠ ਪਰਮੰ ਪੁਨੀਤ,
ਕਈ ਪਰਮੰ ਪੁਨੀਤ ਪਾਠ ਸੁਣਦੇ ਨੇ, ਉਹ ਕੀ ਹੈ, ਵੇਦ ਪਾਠ ਸੁਣਦੇ ਨੇ। ਉਦੋਂ ਵੇਦ ਪਾਠ ਸੀ, ਅੱਜ ਗੁਰਬਾਣੀ ਹੈ ਸਾਡੇ ਕੋਲ। ਉਹ ਗੁਰਬਾਣੀ ਔਰ ਵੇਦ ਬਾਣੀ ਇੱਕੋ ਹੀ ਗੱਲ ਹੈ, ਵੇਦ ਵੀ ਗਿਆਨ ਹੀ ਹੁੰਦਾ, ਗੁਰ ਵੀ ਗਿਆਨ ਹੀ ਹੁੰਦਾ, ਇੱਕੋ ਹੀ ਗੱਲ ਹੈ। ਉਦੋਂ ਉਹ ਵੇਦ ਪਾਠ ਸੁਣਦੇ ਸੀ, ਜੋ ਉਸ ਵੇਲੇ ਹੋਊ, ਜਿਹੜੀ ਭਾਸ਼ਾ 'ਚ ਵੀ ਹੋਊ, ਗਿਆਨ ਇਹੀ ਸੀ, ਭਾਸ਼ਾ ਉਸ ਵੇਲੇ ਦੀ ਹੋਊ।
ਨਹੀਂ ਮੁਰਤ ਕਲਪ ਬਹੁ ਜਾਤ ਬੀਤ,
ਹਾਂ ਇੱਥੋਂ ਇਹ ਜਾਣੀ ਰੁਚੀ ਹੈ ਜਿਹੜੀ ਉਹਨਾਂ ਦੀ, ਬਹੁਤ ਸਮਾਂ ਬੀਤ ਜਾਂਦਾ, ਉਹਨਾਂ ਦੀ ਰੁਚੀ ਇਹੀ ਬਣੀ ਰਹਿੰਦੀ ਹੈ, ਇਸੇ ਕਥਾ ਨੂੰ ਸੁਣਨ 'ਚ ਰੁਚੀ ਰਹਿੰਦੀ ਹੈ। ਰੁਚੀ ਨਹੀਂ ਬਦਲਦੀ ਉਹਨਾਂ ਦੀ। ਅਨੰਤ ਸਮੇਂ ਤੱਕ ਸਾਰੀ ਜ਼ਿੰਦਗੀ ਇਹੀ ਸੁਣਦੇ ਰਹਿੰਦੇ ਨੇ, ਦੂਜਾ ਕੋਈ ਸੁਣਨਾ ਉਹਨਾਂ ਨੂੰ ਨਹੀਂ ਚੰਗਾ ਲੱਗਦਾ, ਨਹੀਂ ਤਾਂ ਮਨ ਅੱਕ ਜਾਂਦਾ ਵੀ ਹੁਣ ਆਹ ਸੁਣੋ, ਹੁਣ ਉਹ ਸੁਣੋ, ਹੁਣ ਉਹ ਦੇਖੋ, ਹੁਣ ਉਹ ਦੇਖੋ ਨਾ। ਉਹਨਾਂ ਦਾ ਉੱਥੇ ਹੀ ਉਸੇ ਸੁਣਨ ਦੇ ਵਿੱਚ, ਕਥਾ ਹਰ ਕੀ ਕਥਾ ਸੁਣਨ ਵਿੱਚ ਹੀ ਉਹਨਾਂ ਦਾ ਮਨ ਜਿਹੜਾ ਹੈਗਾ ਇੱਛਾ ਇਸੇ ਗੱਲ ਦੀ ਰਹਿੰਦੀ ਹੈ, ਮਨ ਨਹੀਂ ਮੁੜਦਾ ਇਸ ਗੱਲ ਤੋਂ।
ਕਈ ਰਹਿਤ ਬੈਠ ਕਰਤ ਜਲ ਕੋ ਆਹਾਰ,
ਕਈ ਬੈਠੇ ਰਹਿੰਦੇ ਨੇ ਔਰ ਜਲ ਪੀ ਲਿਆ, ਜਲ ਆਹਾਰ ਕਰ ਲਿਆ, ਹੋਰ ਕੁਛ ਖਾਣਾ ਪੀਣਾ ਨਹੀਂ।
ਕਈ ਭਰਮਤ ਦੇਸ਼ ਦੇਸ਼ਨ ਪਹਾੜ,
ਕਈ ਪਹਾੜਾਂ 'ਤੇ ਦੇਸ਼ਾਂ ਵਿਦੇਸ਼ਾਂ 'ਚ ਫਿਰੀ ਜਾਂਦੇ ਨੇ ਤੁਰੇ, ਉਹ ਸ਼ਿਵ ਜੀ ਨੂੰ ਲੱਭਦੇ ਨੇ, ਪਤਾ ਨਹੀਂ ਕੀ ਕਰਦੇ ਨੇ ਵੀ ਇੱਥੇ ਮਿਲ ਜੂ, ਉੱਥੇ ਮਿਲ ਜੂ, ਇਹ ਜੀ ਬ੍ਰਹਮ ਲੋਕ ਹੈ ਜੀ, ਉਹ ਲੋਕ ਹੈ, ਇੱਥੇ ਬ੍ਰਹਮਾ ਮਿਲ ਜਾਂਦਾ, ਕਿਤੇ ਪੈਰ ਲਾ ਦਿੰਦੇ ਨੇ ਉਹ, ਜਿਵੇਂ ਉਹਨਾਂ ਨੇ ਉੱਥੇ ਹੇਮਕੁੰਟ 'ਤੇ ਕਹਿੰਦੇ ਨੇ ਅਸੀਂ ਪੈਰ ਦੇਖੀਏ, ਉਹ ਦੇਖਿਆ, ਇਹ ਬੜੇ ਝੂਠ ਝਾਠ ਬੋਲਦੇ ਨੇ ਲੋਕ।
ਕਈ ਜਪਤ ਮਤ ਕਦਰੀ ਦੀ,
ਹਾਂ ਕਈ ਜਪਤ ਜਾਪ ਕਰਦੇ ਨੇ,
ਕਈ ਜਪਤ ਮਤ ਕੰਦਰੀ ਦੀ,
ਕੰਦਰਾਂ ਦੇ ਵਿੱਚ ਪਹਾੜਾਂ ਦੀਆਂ ਖੁੱਡਾਂ 'ਚ ਬੈਠ ਕੇ ਉੱਥੇ ਜਾਪ, ਜਿਵੇਂ ਉਹ ਹੈ ਨਾ ਉੱਥੇ ਆਹ ਸ਼ਿਵ ਜੀ ਦਾ ਅਮਰਨਾਥ ਦੇ ਮੰਦਰ 'ਚ ਬਣਾਇਆ ਹੋਇਆ
ਕੰਦਰੇ,
ਹਾਂ ਕੰਦਰ, ਉੱਥੇ ਕਹਿੰਦੇ ਕੰਦਰਾਂ ਦੇ ਵਿੱਚ ਬੈਠ ਕੇ ਉੱਥੇ ਜਾਪ ਕਰਦੇ ਨੇ।
ਕਈ ਬ੍ਰਹਮਚਰਜ ਸਰਤਾ ਮਜੀਹ,
ਕਈ ਬ੍ਰਹਮਚਰਜ
ਸਰਤਾ ਮਜੀਹ,
ਸਰਤਾ ਮਜੀ, ਕਈ ਬ੍ਰਹਮਚਰਜ ਚਰਿਆ ਦੇ ਜਿਹੜੀ ਸਰਤਾ ਹੈ ਉਹਦੇ ਵਿੱਚ ਬੈਠੇ ਰਹਿੰਦੇ ਨੇ। ਬ੍ਰਹਮਚਰਿਆ ਚਰਚਾ ਦੀ ਸਰਤਾ ਕੀ ਹੈ? ਸੰਤੋਖ ਦੀ ਜਿਹੜੀ ਹੈ ਨਾ ਵਿਚਾਰਧਾਰਾ, ਸੰਤੋਖ ਦੀ ਵਿਚਾਰਧਾਰਾ ਦੇ ਵਿੱਚ ਹੀ ਬੈਠੇ ਰਹਿੰਦੇ ਨੇ, ਸੰਤੋਖ ਦਾ ਵਿਚਾਰ ਦੇ ਵਿੱਚ ਡੁੱਬੇ ਰਹਿੰਦੇ ਨੇ। ਬ੍ਰਹਮਚਰਿਆ ਨੂੰ ਅਸੀਂ ਸੰਤੋਖ ਲਵਾਂਗੇ, ਬ੍ਰਹਮ ਦੇ ਨਾਲ ਜੁੜ ਕੇ ਦੇਖੋ ਬ੍ਰਹਮਚਰਿਆ ਹੁੰਦਾ ਕੀ, ਬ੍ਰਹਮ ਦਾ ਆਚਰਣ ਕੀ ਹੈ? ਬ੍ਰਹਮ ਮਾਇਆ ਤੋਂ ਪਰੇ ਰਹਿੰਦਾ, ਬ੍ਰਹਮ 'ਚ ਮਾਇਆ ਦੀ ਇੱਛਾ ਨਹੀਂ, ਮਾਇਆ ਤੋਂ ਨਲੇਪ ਰਹਿੰਦਾ, ਅਤੇ ਮਨ ਨੂੰ ਬ੍ਰਹਮ ਦੇ ਆਚਰਣ ਵਰਗਾ ਸੁਭਾਅ ਇਹਦਾ ਬਦਲਣਾ ਬ੍ਰਹਮਚਰਜ ਹੈ। ਇਹਦੇ ਅਰਥ ਬਦਲ ਲਏ ਇਹਨਾਂ ਨੇ, ਬਿਲਕੁਲ ਇਹ ਅਰਥਾਂ ਦੇ ਅਰਥ ਕਰ ਲਏ। ਆਚਰਣ ਜਿਹੜਾ ਬ੍ਰਹਮ ਵਰਗਾ ਬਣਾਉਣਾ, ਮਾਇਆ ਵਿੱਚੋਂ ਦਾਸੀ ਹੈ ਬ੍ਰਹਮ, ਮਨ ਮਾਇਆ ਵਿੱਚੋਂ ਦਾਸੀ ਕਰਨਾ, ਪਰ ਬ੍ਰਹਮ ਮਾਇਆ ਵਿੱਚੋਂ ਦਾਸੀ ਨਹੀਂ ਹੈ। ਮਨ ਨੂੰ ਮਾਇਆ ਵਿੱਚੋਂ ਉਦਾਸੀ ਕਰਨਾ, ਮਨ ਅਚੇਤੇ ਕਹੋਗੇ, ਬ੍ਰਹਮ ਵਰਗਾ ਹੀ ਮਨ ਹੋ, ਬ੍ਰਹਮਲੀਨ ਤਾਂ ਹੋਊਗਾ ਮਨ ਜੇ ਮਾਇਆ ਵਿੱਚ ਉਦਾਸੀ ਹੋਊਗਾ। ਚਿੱਤ ਮਾਇਆ ਵਿੱਚ ਉਦਾਸੀ ਹੈ, ਚਿੱਤ ਨਹੀਂ ਚਾਹੁੰਦਾ ਕਿਸੇ ਦਾ ਹੱਕ ਖਾਣਾ, ਚਿੱਤ ਨਹੀਂ ਚਾਹੁੰਦਾ ਕਿਸੇ ਨਾਲ ਧੱਕਾ ਕਰਨਾ, ਚਿੱਤ ਨਹੀਂ ਚਾਹੁੰਦਾ ਕੋਈ ਬੇਇਨਸਾਫੀ ਕਰਨਾ, ਇਹੋ ਜਿਹਾ ਮਨ ਹੋ ਜਾਵੇ ਬ੍ਰਹਮ ਵਰਗਾ ਆਚਰਣ ਹੋਣਾ, ਉਹ ਬ੍ਰਹਮਚਰਜ। ਲਫਜ਼ਾਂ ਨੂੰ ਛੱਡ ਦਿੱਤਾ, ਲਫਜ਼ ਦੇ ਅਰਥ ਠੀਕ ਨੇ, ਬਰਮਤੀ ਦੇ ਅਰਥ ਬਣਾ ਲਏ ਪੰਡਿਤ ਨੇ, ਪੰਡਿਤ ਨੇ ਜਿਹੜੀ ਭਾਸ਼ਾ ਸੀ ਭਾਸ਼ਾ ਠੀਕ ਬਣੀ ਹੋਈ ਸੀ, ਅਰਥ ਹੋਰ ਦੇ ਦਿੱਤੇ। ਅਸੀਂ ਤਾਂ ਡਿਕਸ਼ਨਰੀ ਚੱਕ ਲੈਂਦੇ ਵੀ ਚਾਹੇ ਅਰਥ ਨੇ, ਵਿਦਵਾਨ ਉਹ ਵਿਦਵਾਨ ਤਾਂ ਇੱਕ ਵਿਦਵਾਨ ਦੇ ਪਿੱਛੇ ਲੱਗਣ ਵਾਲੇ ਹੁੰਦੇ ਨੇ, ਪਿੱਛੇ ਲੱਗੂ ਹੁੰਦੇ ਨੇ, ਵਿਦਵਾਨ ਪਿੱਛੇ ਲੱਗੂ ਨੇ, ਬੁੱਧਵਾਨ ਨਹੀਂ ਹੁੰਦੇ ਇਹ, ਜੇ ਬੁੱਧਵਾਨ ਹੋ ਜਾਂਦਾ ਫਿਰ ਵਿਦਵਾਨ ਨਹੀਂ ਰਹਿੰਦਾ, ਹਾਂ ਫਿਰ ਵਿਦਵਾਨ ਨਹੀਂ ਰਹਿੰਦਾ, ਫਿਰ ਖੋਜੀ ਬਣ ਜਾਂਦਾ, ਜਾਂ ਖੋਜੀ ਆ ਵਿਦਵਾਨ ਦੀ, ਜੇ ਵਿਦਵਾਨ ਆ ਤਾਂ ਖੋਜੀ ਦੀ। ਸਿੱਖਾਂ 'ਚ ਵਿਦਵਾਨ ਵਿਦਵਾਨ ਦਾ ਰੌਲਾ ਖੋਜੀ ਦੀ ਗੱਲ ਹੀ ਛੱਡਦੀ, ਇੱਥੇ ਪ੍ਰਵਾਨ ਖੋਜੀ ਹੈ ਸਾਡੇ, ਖੋਜੀ ਉਪਜਾ ਬਾਦੀ ਬਿਨਸਨ, ਵਿਦਵਾਨ ਬਾਦੀ ਨੇ, ਵਾਦ ਵਿਵਾਦ 'ਚ ਪਏ ਹੋਏ ਨੇ, ਖੋਜੀਆਂ ਦਾ ਕੋਈ ਵਾਦ ਵਿਵਾਦ ਹੈ ਹੀ ਨਹੀਂ, ਖੋਜੀ ਕਿਸੇ ਸਿੱਟੇ 'ਤੇ ਪਹੁੰਚ ਚੁੱਕੇ, ਸਿੱਟੇ 'ਤੇ ਵਿਦਵਾਨ ਤਾਂ ਸਿੱਟੇ 'ਤੇ ਪਹੁੰਚ ਹੀ ਨਹੀਂ ਸਕਦਾ ਕਿਤੇ, ਉਹ ਤਾਂ ਉੱਥੇ ਖੜਾ ਰਹੂਗਾ।
ਕਈ ਰਹਿਤ ਬੈਠ ਮੱਧ ਨੀਰ ਜਾਏ,
ਕਈ ਪਾਣੀ 'ਚ ਜਾ ਕੇ ਬੈਠੇ ਰਹਿੰਦੇ ਨੇ, ਉਹ ਤੈਨੂੰ ਪੁੱਛੇ ਕਮਲੇ ਨੂੰ ਬਿਆਲੀ ਲੱਖ ਜੂਨ ਪਾਣੀ 'ਚ ਭੁਗਤੀ ਹੈ, ਤੋਬਾ ਤੋਬਾ ਕਹਿ ਕੇ ਤਾਂ ਬਾਹਰ ਨਿਕਲਿਆ, ਮੈਨੂੰ ਬਾਹਰ ਕੱਢ, ਹੁਣ ਫਿਰ ਉੱਥੇ ਨੂੰ ਜਾਂਦਾ ਪਾਣੀ 'ਚ ਨੂੰ, ਉਹ ਤੈਨੂੰ ਬਾਹਰ ਕੱਢਿਆ ਪਾਣੀ ਤੋਂ, ਉੱਥੇ ਜੀਆਂ ਦਾ ਹਰ ਚੀਜ਼ ਸੀ, ਜਿਉਂਦੇ ਨੂੰ ਖਾ ਜਾਂਦੇ ਸੀ, ਉੱਥੋਂ ਤਾਂ ਬਾਹਰ ਨਿਕਲਿਆ, ਹੁਣ ਫਿਰ ਪਾਣੀ 'ਚ ਨੂੰ ਜਾ ਰਿਹਾ, ਪੁੱਠਾ ਘੇਰ ਲੱਗ ਗਿਆ ਨਾ ਲੋਕਾਂ ਨੂੰ, ਇਹ ਪੁੱਠੀ ਬੁੱਧੀ ਜਦ ਹੁੰਦੀ ਆ ਪੁੱਠਾ ਘੇਰ ਲੱਗਿਆ ਹੋਇਆ, ਫਿਰ ਪਾਣੀ ਨਾਲ ਪਿਆਰ ਕਰਨ ਲੱਗ ਗਏ ਜਾ ਕੇ, ਉਹ ਮੱਛੀ ਕੱਛੂ ਦਾ ਪਾਣੀ ਨਾਲੇ ਪਿਆਰ ਸੀ, ਕਿੰਨੇ ਜਾਨਵਰ ਨੇ ਪਾਣੀ ਦੇ ਵਿੱਚ, ਉੱਥੋਂ ਦਾ ਬਾਹਰ ਨਿਕਲੇ ਹੋ ਤੁਸੀਂ। ਉਹ ਜੂਨਾਂ ਨਰਕ ਪਤਾਲ ਦੀਆਂ ਜੂਨਾਂ ਨੇ, ਨਰਕ ਦੀਆਂ ਜੂਨਾਂ ਨੇ, ਥੱਲੇ ਦੀਆਂ ਜੂਨਾਂ ਨੇ।
ਕਈ ਅਗਨਜਾਲ ਤਾਪਤ ਬਣਾਏ,
ਕਈ ਅੱਗ ਜਾਲ ਕੇ ਸੇਕਦੇ ਹੀ ਰਹਿੰਦੇ ਨੇ। ਦੇਖੋ ਪਾਣੀ 'ਚ ਬੈਠੇ ਨੇ, ਠੰਡਾ ਤੱਤਾ ਨਹੀਂ ਦੇਖਦੇ। ਦੇਖੋ ਨਾ ਮੌਸਮ ਤਾਂ ਬਦਲ ਨਹੀਂ ਹੈ, ਜਿਹਨੇ ਪਾਣੀ 'ਚ ਬੈਠਣਾ, ਗਰਮੀਆਂ 'ਚ ਗਰਮੀ ਹੋ ਜਾਣਾ, ਸਰਦੀਆਂ 'ਚ ਠੰਡਾ ਵੀ ਹੋ ਜਾਣਾ। ਕਈ ਅੱਗੇ ਜਾਲੀ ਜਾਂਦੇ ਨੇ ਤਾਪਤ ਬਣਾਏ।
ਕਈ ਰਹਿਤ ਸਿੱਧ ਮੁੱਖ ਮੋਣ ਠਾਣ,
ਬਣ ਬਣਾਏ ਜਿਹੜਾ ਲਫ਼ਜ਼ ਹੈ ਨਾ, ਅਸਲ 'ਚ ਬਣ ਆਏ ਲਫ਼ਜ਼ ਹੈ, ਜੰਗਲ 'ਚ ਆ ਕੇ। ਉਹ ਲੱਕੜ ਜੰਗਲ 'ਚੋਂ ਹੀ ਮਿਲੂਗੀ। ਜੰਗਲ 'ਚ ਜਾ ਕੇ ਬਣਾਏ ਨਹੀਂ ਲਫ਼ਜ਼ ਹੈ, ਬਣ ਆਏ, ਬਣ ਦੇ ਵਿੱਚ ਆ ਕੇ ਜੰਗਲ 'ਚ।
ਹੈਂ, ਦੋ ਅੱਖਰ ਦੀ ਸਿੱਧੀ ਹੋਈ,
ਸਿੱਧੀ ਹੋਈ ਹੋਈ ਹੈ
ਬਣਦੀ ਆ ਰਾਏ ਦੀ।
ਹਾਂ, ਹੁਣ ਬਣਾਏ, ਬਣਾ ਕੇ ਤਾਂ ਦੂਹਾ ਤਾਂ ਪਾਊਗਾ ਤੈਨੂੰ, ਉਹ ਬਾਹਰ ਜਾ ਕੇ ਜੰਗਲ ਜਿੱਥੇ ਲੱਕੜ ਫ੍ਰੀ ਹੈ ਉੱਥੇ ਚਲੇ ਜਾਣਾ, ਲੱਕੜੀਆਂ ਜਾਲੀ ਜਾਣੀਆਂ, ਉੱਥੇ ਸੇਕੀ ਜਾਣ। ਹੁਣ ਤਾਂ ਲੱਕੜੀ ਨਾ ਜੰਗਲ 'ਚ ਮਿਲੇ ਨਾ ਇੱਥੇ ਮਿਲੇ।
ਕਈ ਰਹਿਤ ਸਿੱਧ ਮੁੱਖ ਮੋਨੀ ਠਾਣ,
ਕਈ ਸਿੱਧੀ ਇਸ ਚੀਜ਼ ਦੀ ਸਮਝਦੇ ਨੇ, ਇਸ ਚੀਜ਼ ਨੂੰ ਸਿੱਧ ਕਹਾਉਂਦੇ ਨੇ, ਸਿੱਧ ਲੋਕ ਕਹਿੰਦੇ ਨੇ ਉਹਨਾਂ ਨੂੰ ਸਿੱਧ, ਉਹ ਸਿਰਫ ਬੋਲਦੇ ਹੀ ਨਹੀਂ। ਮੁੱਖੋਂ ਮੁੱਖ ਮੋਨ ਠਾਣ,
ਮੁੱਖ ਮੋਨ ਠਾਣ,
ਮੂੰਹ ਮੂੰਹ ਦਾ ਹੀ ਮੂੰਹ ਬੰਦ ਕੀਤਾ ਬੋਲਣਾ, ਅੰਦਰ ਮਨ ਨਹੀਂ ਬੋਲਣਾ ਬੰਦ ਚਾਹੇ ਹੈਗਾ ਉਹਨਾਂ ਦਾ। ਇਸੇ ਕਰਕੇ ਸਿੱਧ ਉਹਨਾਂ ਨੂੰ ਕਹੀ ਜਾਂਦੇ ਨੇ ਲੋਕ, ਔਰ ਕਹਾਈ ਜਾਂਦੇ ਨੇ ਸਿੱਧ, ਚੁੱਪ ਕਰਨ ਨੂੰ ਇਹ ਸਿੱਧ ਕਹੀ ਜਾਂਦੇ ਨੇ। ਚੁੱਪ ਕਰਕੇ ਰਹਿਣ ਵਾਲੇ ਸਿੱਧ ਬਣ ਗਏ, ਕੁਛ ਇਹੋ ਜਿਹੇ ਵੀ ਸੀ।
ਹਾਂ, ਅਨਆਸ ਚਿੱਤ ਇੱਕ ਆਸਮਾਨ,
ਅਨਆਸ ਚਿੱਤ ਨੇ ਕੁਛ ਕੁਛ ਆਸਮਾਨ ਨੇ, ਇਹਨਾਂ 'ਚ ਬੋਲੀਆਂ 'ਚ ਜਿਹੜੇ ਬੋਲੀ ਨੇ ਨਾ, ਕੁਛ ਤਾਂ ਕੰਟਰੋਲ ਕਰ ਗਏ ਇਹਨਾਂ 'ਚ ਸਾਰੇ ਕਿਸੇ ਹੱਦ ਤੱਕ ਆਪਣੀ ਆਸ ਇੱਛਾਵਾਂ 'ਤੇ। ਕੁਛ ਆਦਮੀ ਤਾਂ ਕੰਟਰੋਲ ਪਾ ਲੈਂਦੇ ਨੇ, ਕੁਛ ਉਹ ਜਿਹੀ ਆਸਮਾਨ ਰਹਿੰਦੇ ਨੇ, ਪਖੰਡੇ ਹੁੰਦਾ ਉਹਨਾਂ ਦਾ।
ਹਾਂ, ਅਨਡੋਲ ਗਾਤ ਅਧਿਕਾਰ ਅੰਗ,
ਉਹ ਜਿਹੜੇ ਆਸ ਤੋਂ ਰਹਿਤ ਹੁੰਦੇ ਨੇ ਉਹਨਾਂ ਦਾ ਮਨ ਅਡੋਲ ਹੋ ਜਾਂਦਾ, ਉਹਨਾਂ ਦਾ ਜਿਹੜਾ ਤਨ ਪੂਰਾ ਅੰਦਰਲਾ ਨਾ ਸਰੀਰ ਹੈ ਡੋਲਦਾ ਨਹੀਂ। ਕਿਉਂ? ਮਨ ਅੱਡ ਨਹੀਂ ਹੁੰਦਾ ਉਹਨਾਂ ਦਾ, ਮਨ ਮਨ ਚੇਤੇ ਕਰਦਾ। ਅੰਗ ਹੈ ਨਾ ਜਿਹੜਾ ਲਫ਼ਜ਼, ਅੰਗ ਮਨ ਵਾਸਤੇ ਆਇਆ ਹੋਇਆ, ਅੰਗ ਭੰਗ ਨਹੀਂ ਹੁੰਦਾ ਉਹਨਾਂ ਦਾ, ਅੰਗ ਭੰਗ ਹੋਣਾ ਮਨ ਅੱਡ ਹੋ ਜਾਣਾ ਹੁੰਦਾ, ਜਾਂ ਮਨ ਚੇਤ ਤੋਂ ਵੱਖਰਾ ਹੁੰਦਾ ਅੰਗ ਭੰਗ ਹੋ ਜਾਂਦਾ। ਉਹਨਾਂ ਦੀ ਮਹਿਮਾ ਮਹਾਨ ਹੁੰਦੀ ਹੈ, ਆਭਾ ਭੰਗ ਹੋ ਜਾਂਦੀ ਹੈ। ਜੇ ਐਸੀ ਅਵਸਥਾ ਪ੍ਰਾਪਤ ਕਰ ਲੈਣ, ਕੌਣ? ਗੱਲ ਮੋਨੀਆਂ ਤੋਂ ਚੱਲੀ ਹੈ, ਮੋਨੀਆਂ ਤੋਂ ਗੱਲ ਚੱਲੀ ਹੈ। ਜੇ ਮੋਨੀ ਉਹ 'ਚ ਕਾਮਯਾਬ ਹੋ ਜਾਣ ਮਨ ਨੂੰ ਵੀ ਚੁੱਪ ਕਰਾਉਣ ਦੇ ਵਿੱਚ, ਮਨ ਨਾ ਉਹਨਾਂ ਦਾ ਭੰਗ ਹੋਵੇ, ਵਾਕਈ ਚੁੱਪ ਕਰ ਜਾਵੇ, ਫਿਰ ਇੱਥੇ ਪਹੁੰਚ ਜਾਂਦੇ ਨੇ ਉਹ। ਅਨਆਸ ਹੋ ਜਾਣ, ਜੇ ਆਸ ਰਹਿਤ ਹੋ ਜਾਣ ਵਾਕਈ, ਮਹਿਮਾ ਅਪਾਰ ਆਭਾ ਭੰਗ ਤੱਕ ਪਹੁੰਚ ਜਾਂਦੇ ਨੇ। ਜੇ ਵਾਕਈ ਉਹ ਦੋਵੇਂ ਪਾਸਿਓਂ ਮਨ ਵੀ ਚੁੱਪ ਕਰ ਜਾਵੇ, ਮੂੰਹ ਵੀ ਚੁੱਪ ਹੋਵੇ, ਫਿਰ ਇੱਥੇ ਤੱਕ ਪਹੁੰਚ ਸਕਦਾ।
ਅਨਭੈ ਸਰੂਪ ਅਨੁਭਵ ਪ੍ਰਕਾਸ਼,
ਅਨਭੈ ਸਰੂਪ, ਕਿਉਂ ਇਹਨਾਂ 'ਚ ਕੋਈ ਇਮਾਨਦਾਰ ਵੀ ਹੋ ਸਕਦੇ ਨੇ ਬੋਲੀਆਂ ਦੇ ਵਿੱਚ, ਮਨ 'ਤੇ ਕੰਟਰੋਲ ਕਰ ਲੂ ਵੀ, ਜੇ ਮੂੰਹ ਨਾਲ ਚੁੱਪ ਕਰੇ ਤਾਂ ਗੱਲ ਬਣਨੀ ਨਹੀਂ, ਮਨ ਨੂੰ ਵੀ ਚੁੱਪ ਕਰਾਉਂਦੇ ਨੇ। ਹਾਂ,
ਅਨਭੈ ਸਰੂਪ,
ਅਨਭੈ ਸਰੂਪ, ਸਰੂਪ ਕੀ ਹੁੰਦਾ? ਭੈ ਰਹਿਤ, ਕਿਉਂਕਿ ਜੇ ਭੈ ਪੈਦਾ ਹੋਊ ਮਨ ਜਦੇ ਹੀ ਡਰ ਪੈਦਾ ਹੋ ਜੂਗਾ, ਜੇ ਡਰ ਪੈਦਾ ਹੋਊਗਾ ਜਿਹੜੀ ਆਭਾ ਭੰਗ ਹੋ ਜੂਗੀ, ਭੈ ਤੋਂ ਪਤਾ ਲੱਗੂ, ਭੈ ਦਿੱਤੀ ਤੋਂ ਪਤਾ ਲੱਗੂ ਆਭਾ ਭੰਗ ਹੁੰਦੀ ਹੈ ਨਹੀਂ ਹੁੰਦੀ। ਜਦ ਮੌਤ ਦਾ ਭੈ ਆਇਆ ਤਾਂ ਪਤਾ ਲੱਗਿਆ ਪ੍ਰਹਲਾਦ ਦਾ ਮਨ ਭੰਗ ਹੁੰਦਾ ਕਿ ਨਹੀਂ ਹੁੰਦਾ, ਸਗੋਂ ਨਿਰਭੈ ਹੋ ਗਿਆ। ਜਾਂ ਥੰਮ ਪਾੜ ਕੇ ਨਿਕਲਿਆ ਕਹਿੰਦੇ ਨੇ ਅਸਲ ਦੇ ਵਿੱਚ, ਮਨ ਮੰਦਰ ਮੈਂ ਮਨਸਾ ਥੰਮ, ਮਨ ਦੀ ਇੱਛਾ ਜਾਂ ਰੁਕੀ ਹੁੰਦੀ ਹੈ ਮਨ ਮੰਦਰ ਦੇ ਵਿੱਚ, ਜਦ ਬੋਲਿਆ ਨਿਰਭੈ ਹੋ ਕੇ ਆਪਣੇ ਬਾਪ ਨੂੰ, ਉਹ ਨਾ ਪਿਆ ਸਿੱਧਾ ਹੋ ਕੇ, ਉਹ ਕੰਬ ਗਿਆ, ਬਾਪ ਕਬੂਲ। ਉਹ ਨਰਸਿੰਘ ਤਾਂ ਆਪੇ ਹੁੰਦਾ, ਉਹ ਸਿੰਘ ਦੀ ਭਾਸ਼ਾ 'ਚ ਬੋਲਿਆ ਨਾ, ਉਹ ਆਪੇ ਸੀ ਪ੍ਰਹਲਾਦ ਨਰਦੀ ਸੀ, ਉਹ ਪ੍ਰਹਲਾਦ ਆਦਮੀ ਸੀ, ਆਦਮੀ ਨਰੇ ਹੁੰਦਾ। ਨਰ ਜਦ ਹੁੰਦਾ ਜਦ ਉਹ ਨਿਰਭੈ ਹੋ ਕੇ ਗੱਲ ਕਰਦਾ, ਸੱਚ ਬੋਲਦਾ ਤਾਂ ਨਰ ਹੈ ਇਹ, ਸੱਚੀ ਗੱਲ। ਉਹ ਕਹਿੰਦਾ ਫਲਾਣਾ ਨਰ ਆਦਮੀ ਸੀ, ਨਰ ਆਦਮੀ, ਚਾਰ ਆਦਮੀ, ਦਸ ਆਦਮੀ ਸੱਚੀ ਗੱਲ ਕਹਿ ਸਕਦਾ, ਨਰ ਤੇ ਬਿਨਾਂ ਨਹੀਂ ਕਹਿ ਸਕਦਾ ਸੱਚੀ ਗੱਲ। ਸੱਚ ਕਿਵੇਂ ਬੋਲ ਦੂ, ਇਹ ਤਾਂ ਡਰੂਗਾ ਵੀ ਸੱਚ ਬੋਲਣ 'ਤੇ, ਜੇ ਡਰ ਗਿਆ ਨਰ ਕਾਹਦਾ ਰਹਿ ਗਿਆ। ਉਹ ਨਰ ਸਿੰਘ ਹੈ, ਨਰ ਹੈ ਤਾਂ ਸਿੰਘ ਹੈ, ਸਿੰਘ ਸ਼ੇਰ ਹੈ, ਫਿਰ ਉਹ ਡਰ ਕੀ ਦਾ ਉਹਨੂੰ। ਸ਼ੇਰ ਨੂੰ ਮੌਤ ਦਾ ਡਰ ਨਹੀਂ ਹੁੰਦਾ, ਮੌਤ ਕੋਈ ਚੀਜ਼ ਹੀ ਨਹੀਂ ਹੁੰਦੀ ਅਸਲ 'ਚ, ਮੌਤ ਹੈ ਕੀ, ਗੁਰਬਾਣੀ ਤਾਂ ਮੌਤ ਕਿਸੇ ਚੀਜ਼ ਨੂੰ ਮਿਲਦੀ ਹੋਈ ਨਹੀਂ, ਉਹ ਜੀਵ ਆਤਮਾ ਮਰਦੀ ਹੈ ਫਿਰ। ਪਰ ਸਿੱਖਾਂ ਨੂੰ ਤਾਂ ਬਹੁਤ ਉਵੇਂ ਹੀ ਹੈ ਜਿਵੇਂ ਹਿੰਦੂਆਂ ਨੂੰ, ਇਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ। ਜਿਹੜਾ ਮਾਇਆ ਨਾਲ ਜੁੜਿਆ ਉਹਨੂੰ ਪਤਾ ਲੱਗ ਕਿਵੇਂ ਜਾਊਗਾ, ਜਿਹਨੂੰ ਇਹ ਫਿਕਰ ਹੈ ਗੋਲਰ ਘੱਟ ਜੂਗੀ ਜੇ ਅਸੀਂ ਐਂ ਕਰ ਲਿਆ, ਉਹ ਉਹਨੂੰ ਕਿਵੇਂ ਪਤਾ ਲੱਗੂ ਗੁਰਬਾਣੀ ਕੀ ਕਹਿੰਦੀ। ਇਹ ਤਾਂ ਉਹੋ ਜਿਹੇ ਪਿਸਟਾ ਕੇ ਕੀੜੇ ਨੇ ਜਿਹਾ ਸੰਸਾਰ ਹੈ। ਅਭਿਆਕਤ ਤੇਜ, ਤੇਜ ਜਿਹੜਾ ਹੈ ਉਹਦੀ ਅਭਿਵਿਅਕਤੀ ਕਰਦੇ ਨੇ ਜਦ ਯਾਨੀ ਗਿਆਨ ਪ੍ਰਚੰਡ ਕਿਵੇਂ ਹੋਊ, ਪ੍ਰਚੰਡ ਗਿਆਨ ਨੂੰ ਦੱਸਦੇ ਨੇ। ਪ੍ਰਚੰਡ ਗਿਆਨ ਕੀ ਹੁੰਦਾ, ਗਿਆਨ ਪ੍ਰਚੰਡ ਕੀ ਹੁੰਦਾ, ਕਿਵੇਂ ਹੁੰਦਾ, ਇਹਦੀ ਅਭਿਵਿਅਕਤੀ ਹੈ। ਯਾਨੀ ਉਹ ਜਿਹੜਾ ਜਿਹੜਾ ਭੈ ਮੁਕਤ ਹੁੰਦਾ, ਜਿਹੜਾ ਨਿਰਭੈ ਹੋ ਕੇ ਗੱਲ ਕਰਦਾ, ਉਹਦਾ ਆਪਣਾ ਤੇਜ ਹੀ ਦੱਸਦਾ ਕਿ ਪ੍ਰਚੰਡ ਗਿਆਨ ਕੀ ਹੁੰਦਾ, ਪ੍ਰਚੰਡ ਗਿਆਨ ਦੀ ਅਵਸਥਾ ਕੀ ਹੁੰਦੀ, ਉਹ ਅਭਿਵਿਅਕਤ ਕਰਦੇ ਨੇ। ਯਾਨੀ ਸੂਰਜ ਦੱਸ ਰਿਹਾ, ਸੂਰਜ ਦਾ ਪ੍ਰਕਾਸ਼ ਦੱਸ ਰਿਹਾ, ਰੋਸ਼ਨੀ ਕਿੰਨੀ ਹੈ ਇਹਦੋ, ਪ੍ਰਚੰਡ ਸੂਰਜ ਦੀ ਰੋਸ਼ਨੀ ਹੈ, ਇਹਦੋ ਜ਼ਿਆਦਾ ਰੋਸ਼ਨੀ ਨਹੀਂ ਹੈ, ਇਹਦੋ ਜ਼ਿਆਦਾ ਰੋਸ਼ਨੀ ਨਹੀਂ ਹੋ ਸਕਦੀ। ਉਹ ਪ੍ਰਚੰਡ ਗਿਆਨ ਦੀ ਜਿਹੜੀ ਰੋਸ਼ਨੀ ਹੈ, ਜਿਹੜੀ ਸਾਹਿਬਜ਼ਾਦਿਆਂ ਦੀ ਰੋਸ਼ਨੀ ਉਹ ਹੈ ਅਵਸਥਾ ਹੈ ਸਰੰਦ, ਉਹ ਇਹੀ ਅਵਸਥਾ ਹੈ ਜਿਹੜੀ ਆ ਦੱਸ ਰਹੇ ਨੇ। ਛੋਟੇ ਨੇ ਉਮਰ ਦੇ ਵਿੱਚ, ਚਲੋ ਉਹਦੀ ਤਾਂ ਆਪਾਂ ਗੱਲ ਕੀ ਕਰਨੀ ਹੈ, ਤੂੰ ਪ੍ਰਹਲਾਦ ਦੀ ਵੀ ਇਹੀ ਅਵਸਥਾ ਹੈ, ਪਰ ਆਹ ਤਾਂ ਹੁਣ ਸਾਡੇ ਸਾਹਮਣੇ ਹੀ ਹੈ ਥੋੜ੍ਹੀ ਦੇਰ ਦੀ ਗੱਲ ਸਰੰਦ ਦੀ, ਸ਼ਾਇਦ ਲੋਕ ਨਾ ਮੰਨਦੇ ਉਸ ਗੱਲ ਨੂੰ, ਕੁਛ ਨਾ ਮੰਨਦੇ ਹੋਣ, ਅੰਦਰੋਂ ਗਤੀ ਸ਼ੱਕ ਹੋਵੇ, ਪਰ ਕਹਿੰਦੇ ਨਾ ਹੋਣ, ਜਾਂ ਕੋਈ ਐਸੀ ਜਗ੍ਹਾ ਕਹਿੰਦੇ ਵੀ ਹੋਣ ਜਿਹੜੇ ਰੱਬ ਤੋਂ ਹੀ ਮੁਨਕਰ ਨੇ, ਉਹ ਕਹਿੰਦੇ ਵੀ ਹੋਣ ਵੀ ਐਵੇਂ ਝੂਠੀਆਂ ਗੱਲਾਂ ਲਿਖੀਆਂ ਹੋਈਆਂ ਨੇ, ਆ ਤਾਂ ਹੁਣ ਸਾਡੇ ਸਾਹਮਣੇ। ਇਹ ਦੁਬਾਰਾ ਜੇ ਰਿਪੀਟ ਨਾ ਹੁੰਦੀ ਗੱਲ, ਪਿਛਲੀ ਗੱਲ 'ਤੇ ਸ਼ੰਕਾ ਪੈਦਾ ਹੋ ਜਾਂਦੀ ਹੁੰਦੀ।
ਇਹ ਭਾਂਤ ਯੋਗ ਕੀਨੇ ਅਪਾਰ,
ਇਹ ਭਾਂਤ ਯੋਗ ਕਿੰਨੇ ਅਪਾਰ। ਇਸ ਤਰੀਕੇ ਨਾਲ ਲੋਕਾਂ ਨੇ ਅਪਾਰ ਕਿਸਮ ਦੇ ਯੋਗ ਦੇ ਸਾਧਨ ਬਣਾ ਲਏ ਪਬਲਿਕ ਨੇ, ਇੱਕ ਆਦਮੀ ਨੇ ਨਹੀਂ ਕੀਤੇ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਹਰੇਕ ਨਾਲੇ ਬੰਦੇ ਜੁੜੇ। ਜਿਹੜੇ ਬਹੁਤੇ ਘਟੀਆ ਯੋਗ ਸੀ ਉਹਦੇ ਨਾਲ ਬਹੁਤਾ ਘਟੀਆ ਮਤ ਦੇ ਜਿਹੜੇ ਦਿਮਾਗ ਦੇ ਆਦਮੀ ਸੀ ਉਹ ਜੁੜ ਗਏ। ਦੇਖੋ ਜਿਹੜੇ ਆ ਲੋਕ ਧਾਗੇ ਤਬੀਤ ਕਰਦੇ ਨੇ, ਲੋਕ ਉਹਨਾਂ ਕੋਲ ਵੀ ਜਾਂਦੇ ਨੇ, ਜਿਹੜੇ ਉਹਨਾਂ ਕੋਲ ਜਾਂਦੇ ਨੇ ਬਹੁਤ ਅਤਿਅੰਤ ਬੁੱਧੀਹੀਨ ਹੁੰਦੇ, ਇਹ ਤਾਂ ਬੁੱਧੀ ਦਾ ਪਤਾ ਲੱਗਦਾ। ਜੇ ਬੁੱਧੀਹੀਨ ਨਹੀਂ ਹੁੰਦੇ ਤਾਂ ਮਾਇਆ ਦੇ ਵਿੱਚ ਬਹੁਤੇ ਖਚਿਤ ਹੋਏ ਹੁੰਦੇ ਨੇ, ਡਰਪੋਕ ਕਿਸਮ ਦੇ ਆਦਮੀ ਹੁੰਦੇ ਨੇ, ਸਾਡਾ ਆਹ ਨਾ ਹੋ ਜਾਏ, ਉਹ ਨਾ ਹੋ ਜਾਏ। ਗੁਰਬਾਣੀ 'ਤੇ ਉਹਨਾਂ ਭਰੋਸਾ ਉਹਨਾਂ ਦਾ ਘੱਟ ਹੁੰਦਾ, ਚਾਹੇ ਉਹ ਗੁਰਦੁਆਰੇ ਵੀ ਜਾਂਦੇ ਹੋਣ, ਚਾਹੇ ਉਹਨਾਂ ਦੇ ਕਿਰਪਾਲਾਂ ਵੀ ਪਈਆਂ ਹੋਣ, ਕਿਉਂਕਿ ਭੈ ਉਹਨਾਂ ਨੂੰ ਗੁਰੂ 'ਤੇ ਭਰੋਸਾ ਹੀ ਨਹੀਂ ਹੈ। ਜਿਹੜੇ ਜਰਾ ਜਰਾ ਗੱਲਾਂ ਦੀਆਂ ਪੁੱਛਿਆ ਲੈਣ ਚਲੇ ਜਾਂਦੇ ਨੇ ਉਹ ਅਤਿਅੰਤ ਡਰਪੋਕ ਕਿਸਮ ਦੇ ਆਦਮੀ ਹੁੰਦੇ, ਹਾਲਾਂਕਿ ਕੁਛ ਨਹੀਂ ਹੋ ਸਕਦਾ, ਨਫਾ ਨੁਕਸਾਨ ਤਾਂ ਪੁੱਛਿਆ ਦੇਣ ਵਾਲਿਆਂ ਦਾ ਵੀ ਹੁੰਦਾ ਰਹਿੰਦਾ, ਅਤੇ ਵਿਧਵਾ ਤਾਂ ਉਹਨਾਂ ਦੀਆਂ ਕੁੜੀਆਂ ਘਰ ਬੈਠੀਆਂ ਹੁੰਦੀਆਂ ਨੇ, ਤੈਨੂੰ ਕੀ ਕਰੂਗਾ, ਕਲੇਸ਼ ਤਾਂ ਉਹਨਾਂ ਦੇ ਘਰ 'ਚ ਵੀ ਹੁੰਦਾ ਜਿਹੜਾ ਤੇਰਾ, ਤੂੰ ਕਲੇਸ਼ ਮਟਾਉਣ ਜਾਣਾ ਉਹਦੇ ਆਪ ਵਿਚਾਰੇ ਮੁੰਡੇ ਵਗੇ ਨੇ। ਜਿਹਦੇ ਆਪਣੇ ਘਰ 'ਚ ਕਲੇਸ਼ ਹੈ ਤੇਰਾ ਕਿੱਥੋਂ ਬਿਠਾ ਦੂ, ਆਪਣਾ ਹੀ ਬਿਠਾ ਲਵੇ ਉਹ, ਇਹ ਬੁੱਧੀ ਉਹਨਾਂ ਕੋਲ ਹੁੰਦੀ ਹੋਈ ਨਹੀਂ। ਜਿਹਨਾਂ ਕੋਲ ਇੰਨੀ ਬੁੱਧੀ ਨਹੀਂ, ਕਮ ਸੇ ਕਮ ਡਾਕਟਰ ਨੂੰ ਦੇਖੇ ਵੀ ਡਾਕਟਰ ਨੂੰ ਜਿਹੜੀ ਖਾਂਸੀ ਹੈ ਉਹਦੇ ਨਾਲ ਘੱਟ ਖਾਂਸੀ ਤਾਂ ਮੈਨੂੰ ਹੈ, ਤੂੰ ਦਵਾਈ ਨੂੰ ਉਹਦੇ ਕੋਲ ਜਾਂਦਾ। ਡਾਕਟਰ ਨੂੰ ਤਾਂ ਬਿਮਾਰੀ ਤੇਰੇ ਨਾਲ ਜ਼ਿਆਦਾ ਹੈ ਜਿਹੜੀ ਤੂੰ ਉਹਦੇ ਦਵਾਈ ਲੈਣ ਜਾਂਦਾ। ਜੇ ਉਹਦੀ ਦਵਾਈ 'ਚ ਜਾਨ ਹੋਵੇ ਆਪਣੀ ਹਟਾ ਲਵੇ। ਉਹ ਇੰਨੀ ਜੀ ਤੱਕ ਬੁੱਧੀ ਨਹੀਂ ਹੈ ਉਹਦਾ, ਫਿਰ ਬੁੱਧੀਹੀਨ ਹੈ। ਹਾਂਜੀ,
ਗੁਰਬਾਜ ਜੋ ਨਾ ਹੋਵੇ ਉਧਾਰ,
ਉਧਾਰ ਕਾਹਦੇ ਨਾਲ ਹੋਊਗਾ? ਉਧਾਰ ਇਹਨਾਂ ਗੱਲਾਂ ਛੋਟੀਆਂ ਛੋਟੀਆਂ ਨਾਲ ਨਹੀਂ ਹੁੰਦਾ, ਉਹ ਗਿਆਨ ਤੋਂ ਬਿਨਾਂ ਉਧਾਰ ਨਹੀਂ ਹੁੰਦਾ। ਸਾਰਿਆਂ ਦਾ ਰਿਜ਼ਲਟ ਕੀ ਕੱਢਿਆ?
ਗੁਰਬਾਜ ਜੋ ਨਾ ਹੋਵੇ ਉਧਾਰ,
ਜੋ ਵੀ ਕੁਛ ਦੱਸਿਆ ਥੱਲੇ ਗਿਆਨ ਤੋਂ ਬਿਨਾਂ ਉਧਾਰ ਨਹੀਂ। ਹੁਣ ਜਿੱਥੇ ਗਿਆਨ ਦੀ ਗੱਲ ਸੀ ਉਧਾਰ ਉੱਥੇ ਕਹਿ ਵੀ ਦਿੱਤਾ, ਗੁਰਮਤ ਦਾ ਜਿਹੜਾ ਕਰਦਾ ਕਥਾ ਉਹਦਾ ਉਧਾਰ ਹੋ ਜਾਂਦਾ, ਉਹਨੂੰ ਮੁਕਤੀ ਮਿਲ ਜਾਂਦੀ ਹੈ।
ਤਬ ਪਰੇ ਦੱਚ
ਜਿਹਨੂੰ ਗਿਆਨ ਨਹੀਂ ਮਿਲਿਆ, ਜਿੱਥੇ ਜਿਹੜੇ ਵੀ ਕੁਛ ਕਰਨ ਦੇ ਵਿੱਚ ਗਿਆਨ ਦੀ ਪ੍ਰਾਪਤੀ ਨਹੀਂ ਹੈ ਉਹ ਧਰਮ ਨਹੀਂ ਸੀ, ਧਰਮ ਤੋਂ ਬਿਨਾਂ ਉਧਾਰ ਨਹੀਂ। ਹੁਣ ਕਬੀਰ ਨੇ ਗੱਲ ਇਹੀ ਮੰਗਾਤੀ, ਜਹਿ ਗਿਆਨ ਤਹਿ ਆ ਕਬਰ ਕਰਤੀ, ਸਾਰੀ ਗੱਲ ਕਬਰ ਕਰਤੀ ਕਬੀਰ ਨੇ ਇਹਦੇ ਵਿੱਚ। ਕਬੀਰ ਨੂੰ ਵੀ ਪਤਾ ਸੀ ਆਹ ਕੁਛ ਹੋ ਰਿਹਾ, ਦਸਮ ਪਾਤਸ਼ਾਹ ਨੇ ਕਬੀਰ ਤੋਂ ਪਹਿਲੀ ਉਹ ਗੱਲ ਦੱਸੀ ਹੈ, ਕਬੀਰ ਤੋਂ ਪਹਿਲਾਂ ਦੀ ਗੱਲ ਦੱਸੀ ਹੈ ਨਾ। ਕਬੀਰ ਨੇ ਕੀ ਲਿਖਿਆ, ਕਿਉਂ ਲਿਖਿਆ, ਉਹ ਗੱਲ ਦਾ ਜਵਾਬ ਆ ਪਿਆ ਸਾਡੇ ਕੋਲ। ਜੇ ਕਬੀਰ ਤੋਂ ਪਹਿਲਾਂ ਦੀ ਕੋਈ ਗੱਲ ਹੈ ਤਾਂ ਆਹ ਹੈ, ਗੁਰੂ ਨਾਨਕ ਦੀ ਬਾਣੀ ਕਬੀਰ ਤੋਂ ਵੱਧ ਦੀ ਹੈ, ਉਹ ਨਹੀਂ ਪਹਿਲਾਂ ਦੀ ਹੈ। ਕਬੀਰ ਤੋਂ ਪਹਿਲਾਂ ਦਾ ਧਰਮ ਹੈ, ਇਹਨੂੰ ਬੇਸ ਬਣਾ ਕੇ ਕਬੀਰ ਨੇ ਲਿਖੀ ਇਹ ਗੱਲ। ਚਾਹੇ ਗਿਆਨ ਉਹੀ ਗੱਲ ਰਿਪੀਟ ਕੀਤੀ ਹੈ ਦਸਮ ਪਾਤਸ਼ਾਹ ਨੇ, ਤਾਂ ਕਿਹਾ ਸੀ ਜੇ ਗਿਆਨ ਨਹੀਂ ਹੈ ਉੱਥੇ ਝੂਠ ਹੋਊ, ਫਿਰ ਝੂਠ ਬੋਲਣਗੇ, ਉਹ ਝੂਠੀਆਂ ਸਾਖੀਆਂ ਬਣਾਉਣੀਆਂ ਪੈਣਗੀਆਂ। ਜੈ ਝੂਠ ਤਾਂ ਪਾਪ, ਝੂਠ ਕਾਹਦੇ ਬੋਲਦੇ ਨੇ, ਅਗਿਆਨਤਾ ਵਾਲੇ ਧਰਮ ਕਿਉਂ ਘੜਦੇ ਨੇ? ਲੋਭ ਖਾਤਰ। ਚਾਹੇ ਲੋਭ ਤਾਂ ਕਾਲ ਹੈ, ਜਿੱਥੇ ਲੋਭ ਹੈ ਉੱਥੇ ਕਾਲ ਵੀ ਹੈ। ਕਾਲ ਦਾ ਇਲਾਜ ਨਹੀਂ ਕਰ ਸਕਦਾ ਕੋਈ ਜਿੱਥੇ ਲੋਭ ਹੈ, ਜਿੱਥੇ ਗੋਲਕ ਦੀ ਪ੍ਰਧਾਨਗੀ ਉੱਥੇ ਕਾਲ ਦਾ ਇਲਾਜ ਦੀ ਗੱਲ ਨਹੀਂ ਹੋ ਰਹੀ, ਉੱਥੇ ਮਨੋਕਾਮਨਾ ਪੂਰੀਆਂ ਕਰਨ ਦੀ ਗੱਲ ਹੋ ਰਹੀ ਹੈ। ਮਨੋਕਾਮਨਾ ਪੂਰੀਆਂ ਕਰਨਾ ਹੀ ਤਾਂ ਕਾਲ ਹੈ, ਕਲਪਨਾ ਹੀ ਤਾਂ ਕਾਲ ਹੈ, ਬੰਦੀਆਂ ਇੱਛਾ ਹੀ ਤਾਂ ਤੇਰਾ ਕਾਲ ਹੈ। ਕਾਲ ਵੇਚਿਆ ਜਾ ਰਿਹਾ ਪੈਸਿਆਂ ਨੂੰ, ਚੜਾਵਾ ਲਿਆ ਜਾ ਰਿਹਾ, ਕਾਲ ਵਸ ਕੀਤੇ ਜਾ ਰਹੇ ਨੇ ਲੋਕ। ਕਾਲ ਤੋਂ ਤਾਂ ਛੁਟਕਾਰੇ ਦੀ ਘਰ ਸੀ ਇਹ, ਉਹ ਗੁਰਬਾਣੀ ਦਾ ਕਾਲ ਤੋਂ ਛੁਟਕਾਰਾ ਦਵਾਉਣ ਦਾ ਘਰ ਸੀ। ਉੱਥੇ ਤਾਂ ਕਾਲ ਗਲ 'ਚ ਫਾਇਆ ਜਾ, ਕਾਲ ਦੀ ਫਾਹੀ 'ਚ ਫਸਾਏ ਜਾ ਰਹੇ ਨੇ ਉੱਥੇ ਲੋਕ, ਕਾਲ ਫਾਸ ਹੈ, ਕਾਲ ਫਾਸ ਦੇ ਵਿੱਚ ਫਸਾਏ ਜਾ ਰਹੇ ਨੇ। ਹਿਰਨਾ ਬਾਜਾਂ ਅਤੇ ਸਿੱਕਦਾਰਾਂ ਇੰਨਾ ਪੜਿਆ, ਉਹ ਨੇ ਉੱਥੇ ਬੈਠੇ ਥੋੜੇ ਥੋੜੇ ਗਿਆਨ ਵਾਲੇ। ਫਾਈ ਲੱਗੀ ਜਾਤ ਫਹਾਇਨ, ਅੱਗੇ ਨਹੀਂ ਥਾਂ, ਇਹਨਾਂ ਨੂੰ ਨਹੀਂ ਥਾਂ ਅੱਗੇ, ਮਤ ਸਮਝਣ ਵੀ ਅਸੀਂ ਕੋਈ ਗੁਰੂ ਦਾ ਕੰਮ ਕਰਦੇ ਹਾਂ, ਗੁਰੂ ਨਾਲ ਗੱਦਾਰੀ ਕਰਦੇ ਹਾਂ, ਗੁਲ ਖਰੀ ਲੈਂਦੇ ਹਾਂ, ਪ੍ਰਚਾਰ ਉਲਟ ਕਰਦੇ ਹਾਂ, ਬਖਸ਼ਿਸ਼ ਕਿਤੇ ਵੀ ਨਹੀਂ ਹੈ, ਭੱਜ ਲੈਣ ਜਿੱਥੇ ਮਰਜ਼ੀ, ਭੱਜ ਕੇ ਜਾਣਗੇ ਕਿੱਥੇ? ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ, ਮੌਤ ਅੱਗੇ ਹੈ ਸਾਰਿਆਂ ਦੇ, ਬਚਣਾ ਜ਼ੋਰ ਲਾ ਲੈਣ ਜਿੰਨੀ ਮਰਜ਼ੀ ਗੋਲਕ ਤੁਹਾਡੀ, ਚਾਹੇ ਲੱਖ ਕਰੋੜ ਦੀ ਗੋਲਕ ਹੋ ਜਾਵੇ ਤੁਹਾਨੂੰ ਗੋਲਕ ਨਹੀਂ ਬਚਾ ਸਕਦੀ, ਕੋਟ ਨਾ ਓਟ ਨਾ, ਕਿਲਿਆਂ ਨੇ ਨਹੀਂ ਬਚਾਉਣਾ, ਓਟ ਦੇਣੀ, ਕੋਟ ਨਾ ਓਟ ਨਾ, ਛੋਟ ਨਾ, ਛੋਟ ਵੀ ਨਹੀਂ ਹੈ ਕਿਸੇ ਨੂੰ, ਵੀ ਆ ਜੀ ਪ੍ਰਾਈਮ ਮਿਨਿਸਟਰ ਸੀ, ਆ ਜੀ ਫਲਾਨਾ ਮਿਨਿਸਟਰ ਸੀ, ਇਹਨੂੰ ਛੋਟ ਦੇ ਦਿਓ, ਛੋਟ ਕਿਸੇ ਨੂੰ ਨਹੀਂ ਹੈ, ਆ ਜੀ ਅਕਾਲ ਤਖ਼ਤ ਦਾ ਜਹਿਦਾਲ ਦੀ ਛੋਟ ਤੁਹਾਨੂੰ ਵੀ ਨਹੀਂ, ਅਪਰਾਧੀ ਵੱਡੇ ਹੋ, ਛੋਟ ਨਾ ਤੋਸਾ, ਖਜ਼ਾਨੇ ਨੇ ਵੀ ਨਹੀਂ ਬਚਾਉਣਾ ਗੋਲਕ ਨੇ। ਕਰਤ ਬਕਾਲ ਦੋ ਹੱਥ ਝਾੜੋ, ਉਹ ਦੋਵੇਂ ਹੱਥ ਝਾੜ ਕੇ ਬਕਾਰ ਕਰ ਰਹੇ, ਤੁਹਾਡੇ ਖਾਤਰ ਪੰਕਤੀ ਪਈ ਗੁਰੂ ਗ੍ਰੰਥ ਸਾਹਿਬ 'ਚ, ਦੋਵੇਂ ਹੱਥ ਝਾੜ ਕੇ ਬਕਾਰ ਨੂੰ ਲੱਗੇ ਹੋਏ ਤੁਸੀਂ, ਉਹ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦਾ, ਉਹ ਜਿਹੜੀ ਬਾਣੀ ਆਹ ਕਹਿ ਰਹੀ ਹੈ ਉਹੀ ਕੰਮ ਕਰ ਰਹੇ ਹੋ ਤੁਸੀਂ, ਉੱਥੇ ਬਚਾਓਗੇ ਕਿਵੇਂ? ਕਿਸੇ ਨੂੰ ਬਚਣ ਦੇ ਹੈ ਜੀ ਚਾਂਸ।
ਤਬ ਪਰੇ ਦੱਚ ਕੇ ਚਰਨ ਆਣ,
ਜਦ ਕੁਛ ਪ੍ਰਾਪਤ ਨਹੀਂ ਹੋਇਆ ਨਾ ਜਿਹਨੂੰ
ਸਾਰੀ ਉਪਲੇ
ਗਿਆਨ ਤੇ ਬਿਨ ਆਪਣੀ ਆਪਣੀ ਮਤ ਨਾਲ ਲੱਗ ਗਏ, ਫਿਰ ਦੱਤ ਦੇ ਚਰਣੀ ਪੈ ਜਾਂਦਾ ਆ ਕੇ, ਮਹਾਰਾਜ ਮੈਂ ਬਹੁਤ ਕੁਛ ਕੀਤਾ ਮੈਨੂੰ ਕੁਛ ਨਹੀਂ ਪ੍ਰਾਪਤ ਹੋਇਆ, ਫਿਰ ਪੁੱਛਦੇ ਨੇ ਆ ਕੇ, ਦਸ ਦੇ ਚੜ ਨਹੀਂ ਲੱਗਦੇ ਨੇ ਆ ਕੇ, ਪ੍ਰਾਪਤ ਨਹੀਂ ਹੋ ਰਿਹਾ ਕੁਛ। ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਕਰ ਲਿਆ ਆਪ ਜਲ 'ਚ ਬੈਠ ਲਏ, ਸਭ ਕੁਛ ਕਰ ਲਿਆ, ਪ੍ਰਾਪਤੀ ਨਹੀਂ ਹੋਈ, ਅੱਗ 'ਚ ਜਾਲ ਲਿਆ ਆਪਣੇ ਆਪ ਨੂੰ, ਸਭ ਕੁਛ ਕਰ ਲਿਆ ਜੋ ਸਾਰੀਆਂ ਕੈਟੇਗਰੀਆਂ ਕਰ ਲਈਆਂ, ਫਿਰ ਆਉਂਦੇ ਨੇ ਉੱਥੇ ਹੀ, ਉਸੇ ਡੁੰਡ ਕੇ ਕੱਲਾ ਫਾਹੇ ਚੜ੍ਹਨ ਲਈ ਆਉਂਦੇ ਨੇ, ਫਿਰ ਤੱਤ ਤੋਂ ਪੁੱਛਦੇ ਨੇ ਵੀ ਤੁਸੀਂ ਅਵਸਥਾ ਕਿਵੇਂ ਪ੍ਰਾਪਤ ਕੀਤੀ ਹੈ, ਸਾਨੂੰ ਦੱਸੋ ਅਸੀਂ ਕੀ ਕਰੀਏ। ਪਹਿਲਾਂ ਨਹੀਂ ਪੁੱਛਦੇ, ਪਹਿਲਾਂ ਆਪਣੇ ਮਤ ਅਨੁਸਾਰ ਚੱਲ ਪੈਂਦੇ ਨੇ। ਜਦੋਂ ਕਾਮਯਾਬੀ ਨਹੀਂ ਮਿਲਦੀ, ਜਿਹਨੂੰ ਕਾਮਯਾਬੀ ਦੀ ਇੱਛਾ ਹੁੰਦੀ ਹੈ, ਉਹ ਫਿਰ ਆ ਕੇ ਪੁੱਛਦਾ। ਹਾਂਜੀ,
ਕਹਿ ਰਹੀ ਯੋਗ ਕੇ ਗੁਰ ਵਿਧਾਨ,
ਉਹਨਾਂ ਨੇ ਵਿਧਾਨ ਦੱਸਿਆ ਵੀ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਇਹ ਤਾਂ ਦੱਤ ਨੂੰ ਵੀ ਹੋਇਆ ਸੀ ਨਾ, ਇਹੀ ਆਕਾਸ਼ਬਾਣੀ ਹੋਈ ਸੀ, ਉਹ ਦੱਤ ਨੂੰ ਤਾਂ ਖੁਦ ਆਕਾਸ਼ਬਾਣੀ ਇਹੀ ਹੋਈ ਸੀ ਵੀ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋਣੀ, ਪਰ ਦੱਤ ਇਹ ਗੱਲ ਨਹੀਂ ਕਹਿ ਰਿਹਾ ਗਿਆਨ ਬਿਨਾਂ ਮੁਕਤੀ ਨਹੀਂ ਹੋਣੀ, ਕਿਉਂ ਦੱਤ ਨੂੰ ਤਾਂ ਆਪ ਅਜੋ ਤਸੱਲੀ ਨਹੀਂ ਨਾ ਹੋਈ, ਦੱਤ ਨੂੰ ਤਾਂ ਦੱਸਿਆ ਗਿਆ ਹੈ। ਫਿਰ ਜੇ ਪੁੱਛੇ ਉਹਨੂੰ ਦੱਸੇ, ਜਾਂ ਪੁੱਛੂ ਕੋਈ ਦੱਸੂਗਾ। ਹਾਂਜੀ,
ਕੀ ਕਬੂ ਨੀਚ ਨਹੀਂ ਕਰਤ ਡੀਠ,
ਕਈ ਇਹੋ ਜਿਹੇ ਨੇ ਐਂ ਉੱਤੇ ਨੂੰ ਝਾਕੀ ਜਾਂਦੇ ਨੇ ਅਸਮਾਨ ਵੱਲ ਨੂੰ, ਥੱਲੇ ਨੂੰ ਨਿਗਾਹ ਕਰਕੇ ਝਾਕਦੇ ਹੀ ਨਹੀਂ, ਨੀਚੀ ਨਿਗਾਹ ਕਰਕੇ ਨਹੀਂ ਝਾਕਦੇ, ਨੀਚੀ ਨਿਗਾਹ ਕਰਕੇ ਝਾਕਦੇ ਨਹੀਂ ਹਨ, ਉੱਤੇ ਨੂੰ ਝਾਕੀ ਜਾਂਦੇ ਨੇ। ਇਹ ਸੰਤਾਂ ਦੇ ਸਾਧਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੈ ਦੇਖਣ ਨੂੰ ਮਿਲਦੀਆਂ ਨੇ, ਜੇ ਜਾਵੇ ਇਹਨਾਂ 'ਚ ਕੋਈ, ਇਹ ਤਰ੍ਹਾਂ ਤਰ੍ਹਾਂ ਦੇ ਇਹਨਾਂ ਦੇ ਹੁੰਦੇ ਨੇ, ਆਪਣੇ ਆਪਣੀਆਂ ਭਗਤੀਆਂ ਨੇ, ਆਪ ਆਪਣੀ ਬੁੱਧ ਹੈ ਜੇਤੀ, ਆਪਣੇ ਮਨ ਅਨੁਸਾਰ ਉਹ ਭਗਤੀਆਂ ਕਰਦੇ ਨੇ, ਇਹ ਸਾਰੀਆਂ ਮਨਮਤ ਦੇ ਵਿੱਚ ਇਹ ਆ ਜਾਂਦੀਆਂ ਨੇ।
ਕਈ ਤਖਤ ਆਗ ਪੁਰਜਾ ਪੀਠ,
ਕਈ ਅੱਗ ਦੇ ਉੱਪਰ ਪਿੱਠ ਰੱਖ ਕੇ ਕੋਲਿਆਂ 'ਤੇ ਪੈ ਜਾਣਾ, ਸੌ ਜਾਣਾ, ਉਹ ਜਿਵੇਂ ਉਹ 'ਚ ਹੈ ਨਾ ਬਈ, ਕੋਲਿਆਂ ਦੇ ਉੱਤੇ ਤੁਰਦੇ ਨੇ ਕਈ ਆਦਮੀ, ਚੱਲਦੇ ਨੇ, ਕਈ ਕੋਲੇ ਐਂ ਕਰਕੇ ਪਿੱਠ ਪੈ ਜਾਂਦੇ ਨੇ, ਜਾਲਦੇ ਨੇ, ਉਹ ਫਿਰ ਐਂ ਦੇਖਦੇ ਨੇ ਵੀ ਅਸੀਂ ਜਿਹੜੀ ਕੋਲਿਆਂ ਦੀ ਤਪਸ਼ ਹੈ ਉਹਦੀ ਦੁੱਖ ਨਹੀਂ ਮੰਨਦੇ, ਅੱਗ ਦੇ ਉੱਤੇ ਪਿੱਠ ਜਾਲਦੇ ਨੇ, ਐਂ ਕਰਦੇ ਨੇ।
ਕਈ ਬੈਠ ਕਰਤ ਬ੍ਰਤ ਚਰਜ ਦਾਨ,
ਕਈ ਬੈਠ ਕੇ ਬਰਤ ਰੱਖਦੇ ਨੇ, ਬਰਤ ਦਾ ਜਿਹੜਾ ਆਪਣਾ ਹਿੱਸਾ ਜਿਹੜਾ ਉਹਨਾਂ ਨੇ ਖਾਣਾ ਸੀ ਉਹ ਖਾ ਕੇ ਐਂ ਇੱਕ ਪਾਸੇ ਰੱਖ ਦਿੰਦੇ ਨੇ, ਉਹ ਕਿਸੇ ਨੂੰ ਖਿਲਾ ਦਿੰਦੇ ਨੇ, ਆਪ ਨਹੀਂ ਖਾਂਦੇ, ਆਪ ਸੰਤੋਖ ਰੱਖਦੇ ਨੇ, ਉਹ ਇਹਨੂੰ ਹੌਲੀ 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 ਸੰਤੋਖੀ ਬਣਨ ਵੱਲ ਨੂੰ ਲੈ ਜਾਂਦੇ ਨੇ ਮਨ ਨੂੰ। ਰੋਟੀ ਤਾਂ ਹੁਣ ਭੁੱਖ ਤਾਂ ਲੱਗਦੀ ਹੈ ਨਾ, ਭੁੱਖ 'ਤੇ ਕੰਟਰੋਲ ਕਰਨ ਨੂੰ ਸੰਤੋਖ ਮੰਨਦੇ ਨੇ।
ਹਾਂਜੀ, ਧਰਤ ਚਿੱਤ ਇੱਕ ਹੈ ਨਿਧਾਨ,
ਕਈ ਚਿੱਤ ਦੇ ਵਿੱਚ ਇੱਕ ਨਿਧਾਨ, ਮਤਲਬ ਹੈ ਨਿਧਾਨ ਹੁੰਦਾ ਖਜ਼ਾਨਾ, ਇੱਕ ਮਤਲਬ ਹੈ ਗਿਆਨ ਦਾ ਖਜ਼ਾਨਾ ਹੀ ਧਰਦੇ ਨੇ, ਗਿਆਨ ਹਾਸਲ ਕਰਦੇ ਨੇ। ਹਾਂ,
ਕਈ ਕਰਤ ਜੱਗ ਅਰ ਹੋਮਦਾਨ,
ਕਈ ਜੱਗ ਕਰਦੇ ਨੇ, ਜੱਗ ਆਜ਼ਾਦ ਕਰਦੇ ਨੇ, ਹੋਮ ਵੀ ਕਰਦੇ ਨੇ, ਅੱਗ ਦੇ ਵਿੱਚ ਪਾਉਂਦੇ ਨੇ ਉਹੀ ਪਦਾਰਥ, ਫਿਰ ਦਾਨ ਵੀ ਕਰਦੇ ਨੇ। ਦੇਖੋ ਦੋ ਕਿਸਮਾਂ ਆ ਗਈਆਂ, ਇੱਕ ਦਾਨ ਇੱਕ ਜੱਗ। ਯੱਗ ਜਿੱਦਾਂ ਆਇਆ ਕੋਈ ਆਇਆ ਖਾ ਕੇ ਚਲਾ ਗਿਆ, ਹਵਨ ਅੱਗ 'ਚ ਕਰਨਾ, ਦਾਨ ਕਈ ਮੰਗ ਲੈਂਦੇ ਨੇ, ਮੁੱਗ 'ਤੇ ਵੀ ਆਉਂਦੇ ਨੇ ਵੀ ਸਾਨੂੰ ਆ ਦਿਓ, ਕੋਈ ਲੋੜਵੰਦ ਕਿਸੇ ਚੀਜ਼ ਦਾ ਹੁੰਦਾ, ਕੋਈ ਕੱਪੜੇ ਦਾ ਲੋੜਵੰਦ ਆ ਗਿਆ, ਕੋਈ ਪੈਸੇ ਦਾ ਲੋੜਵੰਦ ਆ ਗਿਆ, ਕੋਈ ਹੋਰ ਅੱਜ ਦਾ ਦਿਨ ਤਾਂ ਖਾ ਲਿਆ ਵੀ ਸਾਡਾ ਤਾਂ ਘਰ ਜਾ ਕੇ ਕੀ ਖਾਵਾਂਗੇ, ਉਹ ਦਾਨ ਵੀ ਕਰਦੇ ਨੇ, ਯੱਗ ਵੀ ਕਰਦੇ ਨੇ, ਹੋਮ ਵੀ ਕਰਦੇ ਨੇ, ਯੱਗ ਉਹ ਤੋਂ ਲੋੜਵੰਦ ਜਿਹੋ ਜਿਹੀ ਲੋੜਵੰਦ ਜਿਹੋ ਜਿਹਾ ਆਉਂਦਾ ਉਹਨੂੰ ਦਾਨ ਵੀ ਕਰਦੇ ਨੇ, ਜਿੰਨਾ ਕੁ ਉਹਨਾਂ ਦਾ ਕਰ ਸਕਦੇ ਨੇ, ਬਿੱਤ ਦੇ ਹਿਸਾਬ ਨਾਲ ਦਾਨ ਕਰਦੇ ਨੇ।
ਕਈ ਭਾਂਤ ਭਾਂਤ ਵਿਧਵਤੀ ਇਸ਼ਨਾਨ,
ਕਈ ਭਾਂਤ ਭਾਂਤ ਨਾਲ ਵਿਧੀਵਤ ਵਿਧੀਵਤ ਇਸ਼ਨਾਨ ਨੇ, ਅੱਜ ਜਿਵੇਂ ਉੱਥੇ ਕਰਨ ਲੱਗ ਗਏ, ਜਿਵੇਂ ਨਾਮਧਾਰੀ ਕਹਿੰਦੇ ਨੇ ਕਿ ਅਸੀਂ ਇਸ਼ਨਾਨ ਕਰਨਾ ਰੋਜ਼, ਸਾਡੇ ਅਖੰਡ ਪਾਠਾਂ ਦੇ ਹਰ ਵਾਰ ਜਿਹਨੇ ਬੈਠਣਾ ਜੀ ਕਿ ਅਸੀਂ ਇਸ਼ਨਾਨ ਕਰਕੇ ਬੈਠਣਾ, ਉਹਨਾਂ ਦੀਆਂ ਵਿਧੀਵਤ ਨੇ, ਹਾਲਾਂਕਿ ਇਹਦਾ ਲਾਭ ਕੋਈ ਨਹੀਂ ਹੈ, ਪਹਿਲੇ ਤਾਂ ਅਖੰਡ ਪਾਠ ਕਰਨ ਦਾ ਹੀ ਕੋਈ ਲਾਭ ਨਹੀਂ। ਜੇ ਲਾਭ ਹੁੰਦਾ ਜਿੰਨੇ ਅਖੰਡ ਪਾਠ ਹੋਏ ਨੇ, ਕੋਈ ਲਾਭ ਹੋਇਆ ਦਿਖਾਓ, ਕਰਾਉਂਦਾ ਹੀ ਆਰਥਿਕ ਲਾਭ ਵਾਸਤੇ ਨੇ ਅਖੰਡ ਪਾਠ ਲੋਕ। ਇਹ ਕੋਈ ਬਿਮਾਰ ਹੈ, ਕੋਈ ਮੁਕੱਦਮਾ ਹੈ, ਕੋਈ ਨਾਮਦਾਨ ਵਾਸਤੇ ਅਖੰਡ ਪਾਠ ਕਰਾਉਂਦਾ ਹੋਵੇ, ਐਸਾ ਨਹੀਂ ਹੈ ਕਦੇ। ਜਿਹਨੂੰ ਨਾਮ ਦੀ ਲੋੜ ਹੈ ਉਹਨੂੰ ਪਤਾ ਅਖੰਡ ਪਾਠ ਨਾਲ ਗੱਲ ਨਹੀਂ ਹੋਣੀ ਹੈ, ਉਹ ਸ਼ਬਦ ਵਿਚਾਰ ਕਰਦਾ ਹੈ। ਜਿਹੜਾ ਉਹ ਤੋਂ ਗਾਹਾਂ ਚਲਿਆ ਜਾਊਗਾ, ਉਹਨੂੰ ਤਾਂ ਪਤਾ ਵੀ ਇਹ ਸਾਰਾ ਮਾਇਆ ਦੇ ਵਿੱਚ ਹੈ, ਪਖੰਡ ਮਾਇਆਧਾਰੀ ਕਰਦੇ ਨੇ। ਆਹ ਜਿਹੜੇ ਫਸੇ ਨੇ ਨਾ ਲੋਕ ਸਾਰੇ, ਇੱਥੇ ਹੀ ਸਿੱਖ ਫਸੇ ਨੇ ਸਾਰੇ, ਸੰਤ ਇੱਥੇ ਫਸਾ ਰਹੇ ਨੇ ਜਿਹੜੇ ਸੰਤ ਨੇ, ਆਹ ਤਾਂ ਸੰਤ ਪ੍ਰਚਾਰ ਕਰਦੇ ਨੇ। ਇਹ ਸਾਰਾ ਪਖੰਡਵਾਦ ਹੈ, ਯਾਨੀ ਪਖੰਡਵਾਦ ਤਾਂ ਨਹੀਂ ਕਹਿ ਸਕਦੇ, ਇਹ ਥੱਲੇ ਦੀ ਕਲਾਸ ਦੀਆਂ ਗੱਲਾਂ ਨੇ, ਲੋਅਰ ਕਲਾਸਿਸ ਦੀਆਂ ਗੱਲਾਂ ਨੇ। ਗੁਰਬਾਣੀ ਹੈ ਆਖਰੀ ਕਲਾਸ ਦੀ ਗੱਲ, ਗੁਰਮਤ ਵਾਲੇ ਬੰਦਿਆਂ ਨੂੰ, ਸਿੱਖਾਂ ਨੂੰ ਇਹ ਪੜ੍ਹਾਉਣਾ ਪਾਠ, ਥੱਲੇ ਨੂੰ ਲੈ ਕੇ ਜਾਣਾ ਉਹਨਾਂ ਨੂੰ। ਸਿੱਖੀ ਨਹੀਂ ਹੈ ਇਹ, ਸਿੱਖੀ ਤਾਂ ਸਿੱਖਿਆ, ਗੁਰਬਾਣੀ ਦੀ ਸਿੱਖਿਆ ਆਖਰੀ ਪੌੜੀ ਦਾ ਪਾਠ ਹੈ, ਆਖਰੀ ਪੌੜੀ ਦੀ ਪੜ੍ਹਾਈ ਹੈ। ਕਿਰਪਾਨਾਂ ਪਾਈ ਫਿਰਦੇ ਨੇ ਸੰਤ, ਕਹਿੰਦੇ ਲੈ ਕੇ ਜਾਂਦੇ ਨੇ ਥੱਲੇ ਨੂੰ, ਉਂਗਲ ਫੜ ਕੇ ਕਿਸੇ ਨੂੰ ਨਰਕ 'ਚ ਨੂੰ ਲੈ ਜਾਣ, ਜਿਵੇਂ ਉਹ ਗੱਲ ਆ ਗਏ ਸਿੱਖਾਂ 'ਚ ਲੈ ਕੇ ਜਾਂਦੇ ਨਰਕ ਵੱਲ ਨੂੰ, ਅਗਿਆਨਤਾ ਵੱਲ ਨੂੰ। ਇਹ ਅਗਿਆਨਤਾ ਦੀਆਂ ਗੱਲਾਂ ਨੇ ਤਾਂ ਸਾਰੀਆਂ। ਹਾਂਜੀ,
ਕਈ ਧਰਤ ਜਾਏ ਲੈ ਪਿਸ਼ਟ ਪਾਨ,
ਕਈ ਧਰਤ
ਜਾਏ ਲੈ ਪਿਸ਼ਟ ਪਾਨ,
ਲੈ ਪਿਸ਼ਟ ਪਾਨ ਪਿੱਛੇ ਨੂੰ ਹੱਥ ਕਰਕੇ, ਯਾਨੀ ਹੱਥਾਂ ਦੇ ਉੱਤੇ ਪਿੱਛੇ ਹੱਥ ਬੰਨ ਕੇ ਪਾਠ ਕਰਦੇ ਨੇ, ਪਿੱਠ ਪਿੱਛੇ ਪਿੱਠ ਪਿੱਛੇ।
ਕਈ ਭਾਂ ਕਈ ਕਈ ਦੇਤ ਕਰਮ ਕੀ ਛਾੜ ਬਾਣ,
ਕਈ ਐਸੇ ਨੇ ਉਹਨਾਂ ਨੇ ਕੰਮ ਕਰਨਾ ਨਹੀਂ ਛੱਡਦਾ, ਕੁਛ ਵੀ ਨਹੀਂ ਕਰਦੇ, ਕਰਦੇ ਹੀ ਨਹੀਂ ਕੁਛ, ਆਦਤੇ ਛੱਡਤੀ ਹੱਥ ਨਾਲ ਕੁਛ ਕਰਨ ਦੀ, ਕਰਮ ਦੀ ਆਦਤ ਹੀ ਛੱਡਤੀ, ਕਰਨਾ ਹੀ ਨਹੀਂ ਕੁਛ। ਹਾਂਜੀ,
ਕਈ ਕਰਤ ਬੈਠ ਪਰਮੰ ਪ੍ਰਕਾਸ਼,
ਆਏ ਕਈ ਪ੍ਰਮੁੱਖ ਪ੍ਰਕਾਸ਼ ਕਰਦੇ ਨੇ ਆਪਣੇ ਅੰਦਰ, ਆਤਮ ਗਿਆਨ ਪੈਦਾ ਕਰਦੇ ਨੇ, ਆਤਮ ਚਿੰਤਨ ਕਰਦੇ ਨੇ ਕਈ ਬੈਠ ਕੇ, ਆਤਮ ਚਿੰਤਨ ਨਾਲ ਆਤਮ ਪ੍ਰਕਾਸ਼ ਹੁੰਦਾ ਅੰਦਰ, ਅੰਦਰ ਹੋਏ ਗਿਆਨ ਪ੍ਰਕਾਸ਼ ਤੇ ਸਥਾਨਕ ਨਹੀਂ ਬਣਾ। ਇਹ ਗੁਰਮਤ ਅਨੁਸਾਰ ਹੈ ਗੱਲ, ਜਿਹੜੇ ਪ੍ਰਕਾਸ਼ ਕਰਦੇ ਨੇ ਅੰਦਰ, ਇਹ ਗੁਰਮਤ ਅਨੁਸਾਰ ਗੱਲ। ਕਈ ਪਰਬਤਾਂ ਤੇ ਪਬ, ਪਰਬਤਾਂ ਤੇ ਜੰਗਲਾਂ ਦੇ ਵਿੱਚ, ਪਰਬਤਾਂ ਦੇ ਵਿੱਚ ਵੀ ਜੰਗਲ ਹੁੰਦੇ ਨੇ ਨਾ, ਤੇ ਬਾਹਰ ਵੀ ਜੰਗਲ ਹੁੰਦੇ ਨੇ। ਬਣ ਬਣ ਦੋ ਵਾਰ ਆਇਆ ਜੰਗਲਾਂ ਦੇ ਵਿੱਚ, ਜਿਹੜੇ ਪਰਬਤਾਂ ਤੇ, ਕਈ ਪਰਬਤ ਪੱਥਰ ਵਾਲੇ ਹੁੰਦੇ ਨੇ, ਬਰਫ ਹੁੰਦੀ ਹੈ ਉੱਥੇ ਜੰਗਲ ਨਹੀਂ ਹੁੰਦੇ। ਕਈ ਪਹਾੜਾਂ ਦੇ ਵਿੱਚ ਪਹਾੜੀਆਂ ਜੰਗਲ ਵੀ ਹੁੰਦੇ ਨੇ, ਕਈ ਆ ਜ਼ਮੀਨੀ ਤੌਰ 'ਤੇ ਜੰਗਲ ਹੁੰਦੇ ਨੇ, ਐਂ ਫਿਰਦੇ ਨੇ, ਘੁੰਮਦੇ ਰਹਿੰਦੇ ਨੇ, ਕੁਛ ਟੋੜਦੇ ਰਹਿੰਦੇ ਨੇ। ਕੁਛ ਇਹੋ ਜਿਹੀਆਂ ਕਹਾਣੀਆਂ ਨੇ ਵੀ ਐਂ ਮਿਲ ਗਿਆ, ਉਹ ਮਿਲ ਗਿਆ, ਇਹਨਾਂ ਦੀਆਂ ਬਣਾਈਆਂ ਹੋਈਆਂ, ਮੈਨੂੰ ਫਲਾਣੇ ਤੋਂ ਇੱਕ ਸੰਤ ਮਿਲਿਆ, ਉਹਨੇ ਮੈਨੂੰ ਉਹ ਦੱਸਿਆ, ਉਹ ਦੱਸਿਆ, ਉਹ ਜਦੇ ਮੈਂ ਦੇਖਿਆ ਜਦੇ ਗੁੰਮ ਹੋ ਗਿਆ। ਇਹੋ ਜਿਹੀਆਂ ਕਹਾਣੀਆਂ ਝੂਠੀਆਂ ਸੱਚੀਆਂ ਜਿਹੀਆਂ ਬਣਾ ਕੇ ਘੜੀਆਂ ਹੋਈਆਂ ਨੇ।
ਕਈ ਰਹਿਤ ਇੱਕ ਆਸਣ ਅਡੋਲ,
ਕਈ ਇੱਕ ਆਸਣ 'ਤੇ ਅਡੋਲ ਬੈਠੇ ਰਹਿੰਦੇ ਨੇ। ਇੱਕ ਆਸਣ 'ਤੇ ਅਡੋਲ ਬੈਠਣਾ ਕਾਫੀ ਦੇਰ, ਜਿਵੇਂ ਕਈ ਕਹਿੰਦੇ ਨੇ ਮੈਂ ਜੀ ਚੌਂਕੜਾ ਮਾਰ ਕੇ, ਜੋਗੀ ਕਹਿੰਦਾ ਸੀ ਨਾ 40-40 ਘੰਟੇ ਮੇਰੇ ਚੇਲੇ ਚੌਂਕੜਾ ਮਾਰ ਕੇ ਬੈਠੇ ਰਹਿੰਦੇ, ਉਹ ਇਹ 'ਚ ਸੀ, ਉਹ ਹੈ ਆਹ ਬੈਠਾ। ਆਹੋ, ਵਿਦਵਾਨਾਂ ਨੂੰ ਵੀ ਤੁਸੀਂ ਬਹਿ ਕੇ ਘੰਟਾ ਦਿਖਾਓ, ਪੱਥਰ ਦੀ ਮੂਰਤੀ ਮੈਂ ਹਜ਼ਾਰਾਂ ਸਾਲ ਬੈਠੀ ਰਹੂਗੀ, ਤਾਂ ਪੱਥਰ ਫਿਰ ਜੜ, ਇਹ ਜੜ ਬੁੱਧੀ ਵਾਲੇ ਬੰਦੇ ਨੇ ਜਿਹੜੇ ਕੁਛ ਕਰਦੇ ਨੇ। ਮੈਂ ਐਂ ਕਹਿ ਤਾ, ਉਹ ਫਿਰ ਚੁੱਪ ਕਰ ਗਿਆ, ਕਰਨਾ ਹੀ ਸੀ ਚੁੱਪ ਉਹਨੂੰ, ਵੀ ਪੱਥਰ ਦੀ ਮੂਰਤੀ ਇਸੇ ਕਰਕੇ ਬਣਾਈ ਸੀ, ਅਡੋਲ ਬੈਠੀ ਹੈ ਉਹ ਤਾਂ ਜੜ ਹੈ, ਅਡੋਲ ਬੈਠ ਕੇ ਕਰਦਾ ਕੀ ਹੈ, ਅਡੋਲ ਹੈ ਨਹੀਂ ਹੈ ਤਾਂ ਅੰਦਰਲਾ ਦੱਸੂ, ਸਰੀਰ ਕਰਕੇ ਅਡੋਲ ਹੈ, ਮਨ ਕਰਕੇ ਅਡੋਲ ਹੋਣਾ ਹੋਰ ਗੱਲ ਹੈ। ਜਿਹੜਾ ਮਨ ਕਰਕੇ ਅਡੋਲ ਹੈ ਉਹ ਨਹੀਂ ਬਹਿੰਦਾ, ਉਹਨੂੰ ਬੈਠਣ ਦੀ ਲੋੜ ਨਹੀਂ ਹੈ, ਫਿਰ ਉਹਨੂੰ ਬੈਠਣ ਦੀ ਲੋੜ ਨਹੀਂ ਹੈ, ਉਹ ਜੋ ਮਰਜ਼ੀ ਕਰਦਾ ਰਿਹਾ ਅਡੋਲ ਰਹੂਗਾ ਉਹ। ਜੇ ਮਨ ਕਰਕੇ ਅਡੋਲ ਹੋ ਗਿਆ ਉਹ ਨਹੀਂ ਬੈਠਣ ਦੀ ਲੋੜ ਉਹਨੂੰ ਫਿਰ
ਹੱਥ ਪੈਰ ਕਰ
ਹਾਂ ਉਹ ਤਾਂ ਹੱਥ ਪੈਰ ਕਰ ਕੰਮ ਸਭ ਚੀਤਨ ਨਾਲ ਅਡੋਲ ਮਨ ਕਰਕੇ ਨਹੀਂ ਆਇਆ ਉਹ 'ਚ ਦੁਨੀਆਂ ਨੂੰ ਦਿਖਾਉਂਦਾ ਮੈਂ ਅਡੋਲ ਹਾਂ ਸਰੀਰ ਕਰਕੇ ਬੈਠ ਕੇ ਪ੍ਰਭਾਵ ਪਾਉਂਦਾ ਆਪਣਾ ਬੁੱਧੀ ਜੜ ਹੈ ਉਹ ਲੋਕਾਂ ਵਾਸਤੇ ਤਪ ਕਰਨਾ ਤੈਂ ਕਿ ਆਪਣੇ ਵਾਸਤੇ ਕਰਨਾ ਮਨ ਆਪਣਾ ਬਣਾਉਣਾ ਬਣਾਉਣਾ ਲੋਕਾਂ ਦਾ ਮਨ ਹੈ ਤੂੰ ਇਹ ਤਾਂ ਲੋਕਾਂ ਦਾ ਮਨ ਬਣਾਉਂਦੇ ਨੇ ਵੀ ਮੈਂ ਭਗਤਾਂ ਉਹ ਬਣਾਉਣਾ ਆਪਣਾ ਮਨ ਹੈ ਤੁਸੀਂ ਡੋਲਣ ਤੇ
ਕਈ ਜਪਤ ਬੈਠ ਮੁੱਖ ਮੰਤਰ ਅਮੋਲ
ਕਈ ਜਪ ਕਰਦੇ ਨੇ ਅਮੋਲ ਮੰਤਰ ਅਮੋਲ ਨੇ ਜਿਵੇਂ ਕੋਈ ਗੁਰਬਾਣੀ ਦਾ ਸ਼ਬਦ ਲੈ ਲਵੇ ਉਹਨੂੰ ਵਾਰ ਵਾਰ ਪੜ੍ਹੀ ਜਾਵੇ ਇਹ ਜਾਪ ਹੈ ਇਹ ਵਾਰ ਵਾਰ ਜਪਣਾ ਇਹ ਉਹਨੂੰ ਜਾਪ ਮੰਨਦੇ ਨੇ ਜਾਪ ਨਹੀਂ ਹੈ ਜੇ ਜਾਪ ਹੈ ਤਾਂ ਸਾਡਾ ਜਪਾ ਜਾਪ ਹੈ ਇਹ ਜਾਪ ਨਹੀਂ ਹੈ ਸਾਡਾ ਇਹੀ ਦੱਸੀ ਜਾਂਦੇ ਨੇ ਸੰਤ ਵੀ ਸ਼ਬਦ ਵਾਰ ਵਾਰ ਰੱਟੀ ਜਾਓ ਇਹ ਰੱਟਣ ਯੋਗ ਹੈ ਯੋਗੀਆਂ 'ਚੋਂ ਚਾਰ ਯੋਗ ਨੇ ਇਹ ਰੱਟਣ ਯੋਗ ਹੈ ਇੱਕ ਸ਼ਬਦ ਲੈ ਲੈਣਾ ਵਾਰ ਵਾਰ ਪੜ੍ਹੀ ਜਾਣਾ ਇਹਨੂੰ ਰੱਟਣ ਯੋਗ ਕਹਿੰਦੇ ਨੇ ਵਾਰ ਵਾਰ ਉਚਾਰ ਉਚਾਰ ਲਿਖਿਆ ਨਾ ਮੰਤਰ ਨੂੰ ਵਾਰ ਵਾਰ ਪੜ੍ਹਦੇ ਨੇ
ਕਈ ਕਰਤ ਬੈਠ ਹਰ ਹਰ ਉਚਾਰ
ਹਾਂ ਕਈ ਹਰ ਹਰ ਕਰੀ ਜਾਂਦੇ ਉਹ ਵੀ ਉਚਾਰ ਲਿਖਿਆ ਮੂੰਹ ਨਾਲ ਹਰ ਹਰ ਬੋਲਣਾ ਉਚਾਰਨ ਕਰਨਾ ਜਪਣਾ ਨਹੀਂ ਹੈ ਜਿਹੜਾ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਵਾਹਿਗੁਰੂ ਜਪਣਾ ਨਹੀਂ ਹੈ ਉਚਾਰਨ ਕਰਨਾ ਹੈ ਇਹਨੂੰ ਉਚਾਰਨ ਕਰਨਾ ਲਿਖ ਕੇ ਆਦਿ ਗੁਰੂ ਗ੍ਰੰਥ ਸਾਹਿਬ ਨਾਲ ਗੱਲ ਮਨ ਅਜੋ ਆਦਿ ਦੇ ਵਿੱਚ ਇਹਨਾਂ ਗੱਲਾਂ ਨੂੰ ਕੱਟ ਕਿਹਾ ਹੋਇਆ ਇੱਕ ਦੋ ਵਾਰ ਕਿਹਾ ਹੋਇਆ ਇਹ ਤਾਂ ਵਾਰ ਵਾਰ ਦੱਸਿਆ ਵੀ ਇਹ ਉਚਾਰਨ ਕਰਨਾ ਵਾਰ ਵਾਰ ਜਿਹੜਾ ਬੋਲਣਾ ਇਹ ਜਪਣਾ ਨਹੀਂ ਹੈ ਇਹਨੂੰ ਕਹਿੰਦੇ ਜਪਣਾ ਸਮਝਣਾ ਉਚਾਰਨ ਕਰ ਰਹੇ ਨੇ ਉਹ ਜਿਵੇਂ ਮਹਾਰਨੀ ਪੜ੍ਹਦੇ ਹੁੰਦੇ ਨਿਆਣੇ ਯਾਦ ਤਾਂ ਹੋ ਜਾਂਦੀ ਉਹਨਾਂ ਦੀ ਜਵਾਨੀ ਉਹ ਯਾਦ ਕਰਨ ਵਾਸਤੇ ਉਹ 'ਚ ਨਿਕਲਦਾ ਕੁਛ ਨਹੀਂ ਹੈ ਹਾਂਜੀ
ਕਈ ਕਰਤ ਪਾਠ ਮੁਨਮਨ ਉਧਾਰ
ਕਈ ਪਾਠ ਕਰਦੇ ਨੇ ਉਧਾਰ ਬੁੱਧੀ ਮਨ ਵਾਲੇ ਉਹ ਪਾਠ ਥੋੜ੍ਹਾ ਸਮਝ ਕੇ ਕਰਦੇ ਨੇ ਸਮਝਣ ਵਾਸਤੇ ਕਰਦੇ ਨੇ ਉਧਾਰ ਇੱਥੇ ਜਿਹੜਾ ਕਿਹਾ ਨਾ ਉਹ ਛੋਟੀ ਸੋਚ ਵਾਲੇ ਨਹੀਂ ਉਧਾਰ ਸੋਚ ਵਾਲੇ ਨੇ ਪਾਠ ਤਾਂ ਜ਼ਰੂਰ ਕਰਦੇ ਨੇ ਪਰ ਸਮਝਣ ਵਾਸਤੇ ਕਰਦੇ ਨੇ ਵਾਰ ਵਾਰ ਨਹੀਂ ਕਰਦੇ ਪਾਠ ਉਹ ਪਾਠ ਕਰਦੇ ਨੇ ਕੁਛ ਪੱਲੇ ਪੈ ਜਾਵੇ ਜਿਵੇਂ ਕਿਤਾਬਾਂ ਪੜ੍ਹਦੇ ਨੇ ਬੱਚੇ ਉਹ ਕੁਛ ਉਹ 'ਚੋਂ ਸਮਝਣ ਵਾਸਤੇ ਪੜ੍ਹਦੇ ਨੇ ਉਹਦੇ ਪੇਪਰ ਵੀ ਦਿੰਦੇ ਨੇ ਉਹ ਵਿਸ਼ੇ 'ਚ ਫਿਰ ਉਹ ਪਾਸ ਵੀ ਹੁੰਦੇ ਨੇ ਜੋ ਗਿਆਨ ਵੀ ਹਾਸਿਲ ਕਰਦੇ ਨੇ ਜਿਹੜੇ ਗਿਆਨ ਹਾਸਿਲ ਕਰਨ ਵਾਲੇ ਨੇ ਉਦਾਰ ਚਿੱਤ ਮੰਨੇ ਜਾਂਦੇ ਨੇ ਕੁਛ ਪ੍ਰਾਪਤੀ ਕਰਨ ਵਾਲੇ ਜਿਹੜੇ ਨੈਰੋ ਮਾਈਂਡਡ ਨੇ ਉਹ ਕਹਿੰਦੇ ਨੇ ਪਾਠ ਕਰੀ ਜਾਓ ਬਸ ਠੀਕ ਹੈ ਗਿਆਨ ਨਹੀਂ ਹਾਸਿਲ ਕਰ ਸਕਦਾ ਨੈਰੋ ਮਾਈਂਡਡ ਆਦਮੀ ਉਦਾਰ ਚਿੱਤ ਵਾਲਾ ਗਿਆਨ ਹਾਸਿਲ ਕਰੂ ਜਿਹਦਾ ਭਾਂਡਾ ਖਾਲੀ ਹੈ ਉਦਾਰ ਹੈ ਉਹ ਜਿਹੜਾ ਮੰਨਦਾ ਮੇਰੇ ਕੋਲ ਗਿਆਨ ਘੱਟ ਹੈ ਉਦਾਰ ਹੈ ਆਪਣੀ ਕਮਜ਼ੋਰੀ ਨੂੰ ਮੰਨਦਾ ਜਿਹੜਾ ਉਦਾਰ ਹੈ ਜਿਹੜਾ ਕਹਿੰਦਾ ਮੇਰੇ ਕੋਲ ਤਾਂ ਗਿਆਨ ਪੂਰਾ ਉਹ ਨੈਰੋ ਮਾਈਂਡਡ ਹੈ ਉਦਾਰ ਚਿੱਤ ਨਹੀਂ ਹੈ ਹਾਂਜੀ
ਕਈ ਭਗਤ ਭਾਵ ਭਗਵੰਤ ਭਜੰਤ
ਕਈ ਭਗਤੀ ਭਾਵਨਾ ਨਾਲ ਭਗਤੀ ਭਾਵਨਾ ਨਾਲ ਭਗਵੰਤ ਨਾਲ ਜੁੜਦੇ ਨੇ ਆਪਣੇ ਮੂਲ ਨਾਲ ਜੁੜਦੇ ਨੇ ਭਗਵੰਤ ਆਪਣਾ ਮੂਲ ਹੀ ਹੈ ਇੱਥੇ ਭਗਤੀ ਭਾਵਨਾ ਨਾਲ ਨਿਮਰਤਾ ਨਾਲ ਭਗਤੀ ਭਾਵਨਾ ਹੁੰਦੀ ਹੈ ਨਿਮਰਤਾ ਜਿਹੜੀ ਉਹ ਜਿਹੜੇ ਦੂਏ ਪਾ ਕਰ ਰਹੇ ਨੇ ਗੱਲ ਉਹ ਨਿਮਰਤਾ ਨਾਲ ਨਹੀਂ ਕਰ ਰਹੇ ਭਗਤ ਭਾਵ ਨਹੀਂ ਉਹਦੇ ਵਿੱਚ ਹੈ ਅਗਿਆਨਤਾ ਜਿੱਥੇ ਭਗਤ ਭਾਵ ਹੁੰਦੀ ਹੋਈ ਨਹੀਂ ਅਗਿਆਨਤਾ 'ਚ ਕੱਟੜਵਾਦਤਾ ਆ ਜਾਂਦੀ ਹੈ ਅਗਿਆਨਤਾ 'ਚ ਹੰਕਾਰ ਵੱਧਦਾ ਹੈ ਭਗਤ ਭਾਵ 'ਚ ਹੰਕਾਰ ਨਹੀਂ ਵੱਧਦਾ ਭਗਤੀ ਦੀ ਭਾਵਨਾ 'ਚ ਹੰਕਾਰ ਨਹੀਂ ਵੱਧਦਾ ਨਿਮਰਤਾ ਵੱਧਦੀ ਹੈ ਹਾਂਜੀ
ਕਈ ਰਿਚਾ ਵੇਦ ਸਿਮਰਤ ਰਟੰਤ
ਹਾਂ ਕਈ ਰਿਚਾ ਵੇਦ ਵੇਦ ਦੇ ਜਿਹੜੇ ਟੀਕੇ ਨੇ ਨਾ
ਰਿਚਾ ਵੇਦ
ਹਾਂ ਉਪਨਿਸ਼ਦਾਂ ਨੂੰ ਪੜ੍ਹਦੇ ਨੇ ਜਾਂ ਸਿਮਰਤੀਆਂ ਨੂੰ ਰਟਦੇ ਨੇ ਵੇਦ ਰਿਚਾ ਤੋਂ ਬਾਅਦ ਵੇਦ ਹੈ ਨਾ ਵੇਦ ਦੇ ਜਿਹੜੇ ਆ ਵੇਦ ਤੋਂ ਪੈਦਾ ਹੋਏ ਅੱਗੇ ਜਿਵੇਂ ਟੀਕੇ ਹੁੰਦੇ ਜਿਵੇਂ ਸਾਡੇ ਟੀਕੇ ਨੇ ਪੜ੍ਹਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਪੜ੍ਹੇ ਨੇ ਉਹ ਟੀਕੇ ਠੀਕ ਨਹੀਂ ਹੈ ਪੂਰੇ ਅਸਲ 'ਚ ਵੇਦ ਦਾ ਟੀਕਾ ਉਹਦਾ ਹੋ ਹੀ ਨਹੀਂ ਸਕਦਾ ਜਿਵੇਂ ਕੀਤਾ, ਗੁਰਬਾਣੀ ਦਾ ਵੀ ਟੀਕਾ ਨਹੀਂ ਹੋ ਸਕਦਾ, ਲਿਖ ਕੇ ਟੀਕਾ ਬੜਾ ਮੁਸ਼ਕਲ ਹੈ ਇਹਦਾ ਕਰਨਾ, ਇੰਨੇ ਪੱਖਾਂ 'ਤੇ ਰੋਸ਼ਨੀ ਪੈ ਨਹੀਂ ਸਕਦੀ, ਨਹੀਂ ਟੀਕਾ ਕਰ ਜਾਂਦੇ, ਗੁਰੂ ਨਾਨਕ ਟੀਕਾ ਹੀ ਕਰ ਦਿੰਦਾ ਭਗਤ ਬਾਣੀ ਦਾ, ਇਕੱਲੀ ਕਬੀਰ ਦੀ ਬਾਣੀ ਦਾ ਟੀਕਾ ਕਾਫੀ ਸੀ ਹੋਇਆ ਹੋਇਆ, ਇਹਦਾ ਟੀਕਾ ਇਸੇ ਤਰੀਕੇ ਨਾਲ ਹੋ ਸਕਦਾ ਜਿਵੇਂ ਗੁਰੂ ਨਾਨਕ ਨੇ ਕੀਤਾ, ਖੁਲਾਸਾ ਖੁਲਾਸਾ ਕੀਤਾ ਗੁਰਬਾਣੀ ਨੇ, ਕਵਿਤਾ ਦਾ ਖੁਲਾਸਾ ਕਵਿਤਾ 'ਚ ਹੋ ਸਕਦਾ ਅਸਲ ਦੇ ਵਿੱਚ, ਕਵਿਤਾ ਦਾ ਖੁਲਾਸਾ ਦੂਜੀ ਭਾਸ਼ਾ 'ਚ ਹੋ ਨਹੀਂ ਸਕਦਾ, ਜਾਂ ਫਿਰ ਬੈਠ ਕੇ ਉਹਨੂੰ ਪੜ੍ਹਿਆ ਹੋਇਆ ਜਾ ਸਕਦਾ, ਕਈ ਪੱਖ ਨੇ, ਕਈ ਪੱਖਾਂ ਤੋਂ ਉਹਨੇ ਸਵਾਲ ਕਰਨੇ ਨੇ, ਇੱਕ ਗੱਲ ਦੱਸਣ ਲੱਗੇ ਤੇ 10 ਪੱਖ ਹੋਰ ਉਹਦੇ ਹੋਰੇ ਸ਼ੰਕੇ, ਉਹ ਬੈਠ ਕੇ ਹੀ ਮਿਟਾਏ ਜਾ ਸਕਦੇ ਨੇ, ਜੇ 10 ਪੱਖਾਂ ਨੂੰ ਖੋਲ੍ਹਣ ਲੱਗ ਜਾਈਏ ਉੱਥੇ, ਉਹ ਜਿਹੜਾ ਅਸਲੀ ਵਿਸ਼ਾ ਸੀ ਉਹ ਰਹਿ ਜਾਂਦਾ, ਸਾਈਡ 'ਤੇ ਨਿਕਲ ਜਾਈਦਾ ਲਿਖਣ ਵੇਲੇ, ਪੜ੍ਹਨ ਵਾਲਾ ਭੁੱਲ ਜਾਂਦਾ ਵੀ ਵਿਸ਼ਾ ਕੀ ਸੀ, ਇੰਨਾ ਵਿਸਤਾਰ ਹੋ ਜਾਂਦਾ, ਅੱਗੇ ਜਿਹੜੇ ਵਿਸ਼ੇ ਰੱਖੇ ਨੇ ਇਕੱਲੇ ਇਕੱਲੇ ਦੇ 10 ਪੁਆਇੰਟ ਹੋਰ ਹੋ ਜਾਣੇ ਖੋਲ੍ਹਣ, ਇਸ ਕਰਕੇ ਉਲਝ ਜਾਣਾ ਹੈ ਲਿਖਿਆ ਹੋਇਆ ਸਮਾਂ, ਜਦ ਅਸੀਂ ਪਾਤਸ਼ਾਹ ਕਹਿ ਰਹੇ ਨਾ ਚੰਡ ਕੁਵੰਡ ਅਤੇ ਬਾਲਣ ਚੱਲੇ, ਜਿਹੜੀ ਵਿਵੇਕ ਬੁੱਧੀ ਹੈ ਨਾ ਉਹਦੇ ਧਨੁਸ਼ 'ਚੋਂ ਜਿਹੜਾ ਵੀ ਉਹਦੀ ਜ਼ਬਾਨ 'ਚੋਂ ਧਨੁਸ਼ 'ਚੋਂ ਜੋ ਵੀ ਤੀਰ ਨਿਕਲਦਾ, ਜੋ ਵੀ ਗੱਲ ਬੋਲੀ ਜਾਂਦੀ ਹੈ ਤੱਤ ਗਿਆਨ ਦੀ, ਉਹ ਤੀਰ ਹੈ, ਇੱਕ ਤੇ 10, ਇੱਕ ਤੇ 10 ਪੱਖ ਹੋ ਗਏ ਉਹਦੇ, 100 ਤੇ ਸੰਸਰ ਹੋਏ ਵਾਢੇ, ਇੱਕ ਤੇ 10 ਹੋ ਗਏ, 10 ਤੇ 100, 100 ਤੇ 1000, ਕਿਹੜਾ ਕਿਹੜਾ ਤੁਸੀਂ ਪੁਆਇੰਟ ਇਹਦੇ 'ਚ ਕਰ ਲਓਗੇ, ਭਰਮ ਜਾਲ ਐਵੇਂ ਨਹੀਂ ਕੱਟਿਆ ਜਾਂਦਾ, ਜਿਵੇਂ ਭਰਮ ਵੱਧਦਾ ਉਵੇਂ ਹੀ ਗਿਆਨ ਵੱਧਦਾ, ਤਾਂ ਭਰਮ ਨੂੰ ਘੇਰ ਲੈਂਦਾ, ਭਰਮ ਦੇ ਸਾਰੇ ਪੱਖ ਲੈ ਲੈਣੇ ਨੇ, ਇੱਕ ਪੱਖ ਤੁਸੀਂ ਇੱਕ ਪੱਖ 'ਤੇ ਰੋਸ਼ਨੀ ਪਾਉਣੀ ਹੈ, 10 ਪੱਖ ਹੋਰ ਦੀ ਜਾਣੇ, 9 ਪੱਖ ਹੋਰ ਦੀ ਜਾਣੇ ਤੁਹਾਨੂੰ, ਗਾਂ ਭਰਮ ਹੈ ਨਾ, ਹਾਂਜੀ,
ਕਈ ਏਕ ਪਾਨ ਅਸਥਿਤ ਅਡੋਲ,
ਕਈ ਏਕ ਪਾਨ
ਅਸਥਿਤ ਅਡੋਲ,
ਅਸਥਿਤ ਹੋਣਾ ਚਾਹੁੰਦੇ ਨੇ, ਇੱਕ ਹੱਥ 'ਤੇ, ਇੱਕੋ ਹੱਥ 'ਤੇ ਖੜਦੇ ਨੇ, ਧਰਤੀ 'ਤੇ ਹੱਥ ਲਾ ਕੇ ਨਾ, ਇੱਕ ਲੱਤ 'ਤੇ ਨਹੀਂ ਖੜ੍ਹ ਹੁੰਦਾ, ਇੱਕ ਬਾਂਹ 'ਤੇ ਖੜ੍ਹਦੇ ਨੇ, ਟੈਲੀਵਿਜ਼ਨ 'ਚ ਆਇਆ ਸੀ ਇੱਕ ਬੰਦਾ, ਉਹਦੀਆਂ ਲੱਤਾਂ ਨਹੀਂ ਸੀ ਕੰਮ ਕਰਦੀਆਂ, ਉਹ ਇੱਕ ਹੱਥ ਥੱਲੇ ਲਾ ਕੇ ਖੜ੍ਹ ਗਿਆ ਸੀ, ਬਸ ਉਹ ਇਹੀ ਪ੍ਰੈਕਟਿਸ ਕਰੀ ਜਾਂਦੇ ਨੇ, ਮਤਲਬ ਬਾਹਾਂ 'ਤੇ ਵੀ ਜਾਨ ਆ ਜਾਂਦੀ ਹੈ, ਲੱਤਾਂ ਕਮਜ਼ੋਰ ਹੋ ਜਾਂਦੀਆਂ ਨੇ, ਭਾਵੇਂ ਲੱਤਾਂ 'ਤੇ ਕੰਮ ਹੀ ਲੈਂਦੇ ਹੋ, ਸਰੀਰ ਨੂੰ ਸੁਕਾ ਲੈਂਦੇ ਨੇ, ਵਜ਼ਨ ਘਟਾ ਲੈਂਦੇ ਨੇ, ਉਹ ਇੱਦਾਂ ਕਰਦੇ ਨੇ, ਬਈ ਰੱਬ ਨੇ ਲੱਤਾਂ ਦਿੱਤੀਆਂ ਨੇ ਖੜ੍ਹ ਨੂੰ, ਉਹਨਾਂ ਨਾਲ ਕੰਮ ਖੜ੍ਹਨ ਦਾ ਲੈ ਲਓ, ਬਾਹਾਂ ਜਿਹੜੇ ਕੰਮ ਨੇ ਉਹ ਕੰਮ ਉਲਟਾ ਕੰਮ ਕਰਨਾ, ਇਹਨਾਂ ਨੇ ਸਾਰੇ ਕੰਮ ਪੁੱਠੇ ਕਰਨੇ ਨੇ, ਵੀ ਪੁੱਠਾ ਕੰਮ ਕਰਕੇ ਦਿਖਾ ਦਈਏ, ਉਹ ਤਪ ਹੈ ਭਗਤੀ ਹੈ, ਕਿ ਹੰਕਾਰ ਹੋ ਸਕਦਾ, ਤਪ ਨਹੀਂ ਹੋ ਸਕਦਾ, ਮੈਂ ਕਰ ਸਕਦਾ, ਦੁਨੀਆ ਨਹੀਂ ਕਰ ਸਕਦੀ,
ਕਈ ਜਪਤ ਜਾਪ ਮਨ ਚਿਤ ਖੋਲ,
ਹਾਂ ਕਈ ਜਾਪ ਜਪਦੇ ਨੇ ਮਨ ਔਰ ਚਿੱਤ ਨੂੰ ਵਿਸ਼ਾਲ ਬਣਾ ਕੇ, ਮਨ ਔਰ ਚਿੱਤ ਦੀ ਏਕਤਾ ਕਰਕੇ ਜਪਦੇ ਨੇ, ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ, ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ,
ਮਨ ਚਿੱਤ ਖੋਲ,
ਮਨ ਚਿੱਤ ਨੂੰ ਖੋਲ ਕੇ, ਮਨ ਚਿੱਤ ਨੂੰ ਉਦਾਰ ਬਣਾ ਕੇ, ਜੋ ਖੋਲ੍ਹ ਦਾ ਮਤਲਬ ਇਹ ਹੁੰਦਾ, ਜੋ ਗੱਲ ਸਾਨੂੰ ਨਵੀਂ ਪਤਾ ਲੱਗ ਗਿਆ ਗੁਰਬਾਣੀ 'ਚੋਂ, ਜੋ ਸਾਡੀ ਮਨੌਤ ਪਿਛਲੀ ਹੈ ਜਦੇ ਛੱਡ ਦੇਣੀ, ਜਿਹੜੀ ਗੱਲ ਗੁਰਬਾਣੀ ਕਹਿੰਦੀ ਹੈ ਵੀ ਆਹ ਚੀਜ਼ ਤੇਰੇ ਕੋਲ ਖਿਆਲ ਗਲਤ ਹੈ, ਬਨਾਉਤ ਗਲਤ ਹੈ, ਉਹ ਕਹਿੰਦੇ ਚੱਕ ਕੇ ਬਾਹਰ ਛੱਡ ਦਿਓ, ਜੇ ਉਹ ਵੱਡਾ ਉਹ ਕਹਿੰਦੇ ਵੀ ਆਹ ਗਲਤ ਹੈ ਤੇਰੇ ਅੰਦਰ, ਉਹ ਕਹਿੰਦਾ ਕੋਈ ਨਹੀਂ ਹੈ, ਉਹ ਨਹੀਂ, ਉਹ ਫਾਟਕ ਬੰਦ ਨੇ ਉਹਦੇ ਬੰਦ, ਗੁਰਬਾਣੀ ਨਹੀਂ ਅੰਦਰ ਜਾ ਸਕਦੀ ਉਹਦੇ, ਗੁਰਬਾਣੀ ਸਾਡੇ ਅੰਦਰ ਅਸਰ ਕਿਉਂ ਨਹੀਂ ਕਰਦੀ, ਫਾਟਕ ਬੰਦ ਰੱਖਿਆ ਨੇ ਅਸੀਂ, ਮਨ ਔਰ ਚਿੱਤ ਖੋਲ੍ਹਿਆ ਨਹੀਂ ਹੋਇਆ ਅਸੀਂ, ਜੇ ਖੁੱਲ੍ਹਾ ਫਿਰ ਤਾਂ ਬਾਣੀ ਅਸਰ ਕਰੂਗੀ, ਫਾਟਕ ਤਾਂ ਦੋਏ ਬੰਦ ਨੇ, ਇਹ ਪੁੰਨ ਪਾਪ ਦਾ ਦਰਵਾਜ਼ਾ, ਪਾਪ ਪੁੰਨ ਦਰਵਾਜ਼ਾ ਨਹੀਂ ਲਿਖਿਆ ਕਬੀਰ ਨੇ, ਪਾਪ ਪੁੰਨ ਕੀ ਇੱਕ ਚਿੱਤ ਦਾ ਦਰਵਾਜ਼ਾ, ਇੱਕ ਬੰਦ ਆ, ਦੋਏ ਬੰਦ ਨੇ, ਇਹ ਖੋਲਦਾ ਖੋਲ ਖੋਲਣ ਦਾ ਮਤਲਬ ਹੈ। ਇਹ ਦੋਏ ਦਰਵਾਜ਼ਾ ਨੇ, ਦੋਏ ਤੋੜਤੇ, ਦੋਏ ਤੋੜਤੇ, ਤੋੜਦੇ ਆਪੇ ਖੁੱਲ ਗਿਆ। ਜਾਂ ਦੋਏ ਦਰਵਾਜ਼ੇ ਹੀ ਤੋੜਤੇ ਤਾਂ ਖੁੱਲ੍ਹਾ ਹੀ ਹੋ ਗਿਆ। ਫਿਰ ਇੱਥੇ ਮਨ 'ਚ ਖੋਲਦੀ ਗੱਲ ਗਈ, ਉਹ ਕਹਿੰਦਾ ਦਰਵਾਜ਼ੇ ਤੋੜਤੇ। ਉਹ ਤੋੜਦੇ ਦੁਬਾਰਾ ਲੱਗੇ ਨਹੀਂ ਸਕਦੇ, ਜਿਹੜੇ ਜੇ ਖੋਲ੍ਹੇ ਨੇ ਦੁਬਾਰਾ ਬੰਦ ਹੋ ਸਕਦੇ ਨੇ। ਉਹ ਕਹਿੰਦਾ ਤੋੜੇ ਦੋ ਦਰਵਾਜ਼ਾ, ਦਰਵਾਜ਼ਾ ਹੀ ਤੋੜ ਕੇ ਪਰੇ ਮਾਰੇ ਨਾ ਦੁਬਾਰਾ ਬੰਦ ਹੋਣ ਵਾਸਤਾ। ਉਹ ਤੋੜਨ ਦੀ ਗੱਲ ਕਰ ਰਿਹਾ ਕਬੀਰ, ਇਹ ਤਾਂ ਖੋਲ੍ਹਣ ਦੀ ਗੱਲ ਕਰ ਰਹੇ ਨੇ ਵੀ ਤੋੜਨੇ ਨਹੀਂ, ਕਮ ਸੇ ਕਮ ਖੋਲਤਾ ਲਓ, ਵੀ ਖੋਲਤਾ ਲਓ ਜੇ ਤੋੜਨੇ ਨਹੀਂ। ਉਹ ਜਿਹੜਾ ਖੋਲਦਾ ਨਹੀਂ, ਖੋਲਦਾ ਕਿਉਂ ਨਹੀਂ? ਵੀ ਰੋਜ਼ ਖੋਲਾਂਗੇ ਟੁੱਟ ਜਾਣਗੇ। ਖੋਲਣ ਨੂੰ ਤਿਆਰ ਨਹੀਂ, ਤੋੜਨ ਨੂੰ ਕਿੱਥੇ ਤਿਆਰ ਹੋਜੂ? ਆਪੇ ਤੋੜ ਦੂ ਫਿਰ, ਜੇ ਬੰਦੇ ਨਹੀਂ ਹੁਣ ਕਰਨੇ, ਜੇ ਬੰਦੇ ਨਹੀਂ ਕਰਨੇ ਫਿਰ ਖੋਲੇ ਆ ਟੁੱਟੇ ਬਰਾਬਰ ਹੀ।
ਕਈ ਰਹਿਤ ਇੱਕ ਮਨ ਨਿਰਾਹਾਰ,
ਕਈ ਕੀ ਕਰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਨਿਰਾਹਾਰ ਰਹਿੰਦੇ ਨੇ। ਖਾਣਾ ਨਹੀਂ ਕੁਛ, ਪਾਣੀ ਪੀਣ ਨੂੰ ਆਹਾਰ ਨਹੀਂ ਮੰਨਦੇ। ਪਾਣੀ ਦਾ ਸਰੀਰ ਪਾਣੀ ਦਾ ਹੀ ਬਣਿਆ ਹੋਇਆ ਨਾ, ਪਾਣੀ ਪੀਤੇ ਬਿਨਾਂ ਸਰਦਾ ਨਹੀਂ। ਸਾਹ ਲਿਆ ਯਾਰ, ਪਾਣੀ ਪੀਤੇ ਬਿਨਾਂ ਨਹੀਂ ਸਰਦਾ। ਵੈਸੇ ਕਹਿੰਦੇ ਨੇ ਇਹ ਪਾਉਣਾ ਹਾਰੀ ਇੱਦਾਂ ਹੋ ਨਹੀਂ ਸਕਦਾ, ਪੋਸੀਬਲ ਨਹੀਂ। ਉਹ ਤਾਂ ਗੱਲ ਇੱਕ ਪਛਤ ਪਾਉਣ, ਪਛਤ ਪਾਉਣ ਤਾਂ ਸਾਰੇ ਹੀ ਪਛ ਰਹੇ ਨੇ, ਪਾਉਣ ਕੌਣ ਨਹੀਂ ਪਛ ਰਿਹਾ? ਉਹ ਜਿਹੜੇ ਉਹ ਕਰਦੇ ਨੇ ਸਾਹ ਖਿੱਚ ਲਿਆ ਕਾਫੀ ਦੇਰ 'ਚ, ਕਾਫੀ ਦੇਰ ਫਿਰ ਰੇ 'ਚ ਪੂਰਕ ਕੁੰਭਕ, ਫਿਰ ਉਨੀ ਦੇਰ ਸਾਹ ਰੋਕ ਕੇ ਰੱਖਿਆ ਫਿਰ ਛੱਡਿਆ, ਇਹ ਜਿਹਾ ਕਰਦੇ ਨੇ ਸਾਹ ਲੈ ਕੇ। ਇਹ ਅਨੈਚੁਰਲ ਕਿਰਿਆਵਾਂ ਨੇ ਸਾਰੀਆਂ, ਸਾਰੇ ਕੰਮ ਗੈਰ ਕੁਦਰਤੀ ਨੇ, ਇਹ ਜਿਹੜੇ ਕਰਦੇ ਰਹੇ ਨੇ। ਪਛਤ ਪਾਉਣ, ਹਵਾ ਤਾਂ ਸਾਰੇ ਹੀ ਖਾਂਦੇ ਨੇ, ਆਪਾਂ ਕਹਿੰਦੇ ਨਹੀਂ ਉਹ ਅੰਦਰੋਂ, ਕਈ ਕਹਿੰਦੇ ਵੀ ਹਵਾ ਖਾ ਲਈਏ ਬਾਹਰ ਥੋੜ੍ਹੀ ਜਿਹੀ, ਦਫ਼ਤਰ ਦੀ ਹਵਾ ਮਾੜੀ ਹੁੰਦੀ ਹੈ, ਹਵਾ ਸਾਰੇ ਹੀ ਖਾਂਦੇ ਨੇ। ਨਾਨਕ ਬੈਠਾ ਪੱਖੇ ਪਾਉ, ਲੰਬੇ ਸੇਵੇਦਾਰ ਖੜਾ, ਉਹਦਾ ਸਾਹ ਲੈਣਾ ਹਵਾ ਖਾਣੀ ਹੋਈ ਹੈ, ਇਹਦੇ ਬਿਨਾਂ ਤਾਂ ਸਰਦਾ ਹੀ ਨਹੀਂ, ਆਕਸੀਜਨ ਦੇ ਬਿਨਾਂ ਤਾਂ ਸਰਦਾ ਹੀ ਨਹੀਂ ਹੈ। ਸਰੀਰ ਦਾ ਤਾਂ ਸਰ ਨਹੀਂ ਸਕਦਾ ਆਕਸੀਜਨ ਬਿਨਾਂ, ਸਾਰੇ ਹੀ ਖਾਂਦੇ ਨੇ ਹਵਾ। ਹਾਂਜੀ,
ਇੱਕ ਰਹਿਤ ਨਿਆਸ ਆਸਾ ਵਹੀਨ,
ਇੱਕ ਆਸਾ ਨੂੰ ਤਿਆਗ ਕੇ ਹੀ ਬੰਦੀ ਸਾਧਨਾ ਕਰਦੇ ਨੇ। ਆਸਾ ਵਹੀਨ ਰਹਿਣ, ਆਸਾ ਨਾ ਕਰਨੀ ਕੋਈ ਵੀ, ਇੱਛਾ ਨਾ ਕਰਨੀ ਕੋਈ, ਇੱਛਾਵਾਂ ਨੂੰ ਮਾਰਨਾ ਰੋਕਣਾ, ਇਹਦਾ ਇਹੀ ਸਾਧਨਾ ਬੰਦੇ ਨੇ, ਇਹ ਸਾਧਦੇ ਨੇ, ਇੱਛਾ ਨਹੀਂ ਕਰਨੀ। ਹਾਂਜੀ,
ਇੱਕ ਰਹਿਤ ਏਕ ਭਗਵੰਤ ਅਧੀਨ,
ਹਾਂ ਇੱਕ ਐਸੇ ਨੇ ਭਗਵੰਤ ਦੇ ਅਧੀਨ ਰਹਿੰਦੇ ਨੇ, ਭਾਣੇ ਚੱਲਦੇ ਨੇ, ਜਿਹਨਾਂ ਨੂੰ ਭਾਣੇ 'ਚ ਚੱਲਣਾ ਕਿਹਾ ਭਗਵੰਤ ਅਧੀਨ। ਉਹ ਭਗਵੰਤ ਨੂੰ ਕਮ ਸੇ ਕਮ ਜਾਣਦੇ ਨੇ, ਭਗਵੰਤ ਅਧੀਨ ਰਹਿਣ ਵਾਲਾ ਆਦਮੀ ਭਗਵੰਤ ਨੂੰ ਜਾਣਦਾ ਤਾਂ ਹੀ ਉਹਦੇ ਅਧੀਨ ਰਹੂ। ਉਹਨਾਂ ਨੂੰ ਭਗਵੰਤ ਦਾ ਗਿਆਨ ਹੈਗਾ, ਉਹਨਾਂ ਨੂੰ ਜਿਹੜਾ ਭਾਣਾ ਲੱਭਦਾ ਨਾ, ਭਾਣਾ ਭਗਵੰਤ ਦੀ ਇੱਛਾ ਦਾ ਨਾਮ ਹੈ ਅਸਲ 'ਚ, ਭਾਣਾ ਹੀ ਤਾਂ ਭਗਵੰਤ ਦੀ ਇੱਛਾ ਹੈ। ਭਗਵੰਤ ਅਧੀਨ ਦਾ ਭਾਣੇ ਅਧੀਨ ਦਾ ਇੱਕੋ ਹੀ ਗੱਲ ਹੈ। ਉਹਨਾਂ ਨੂੰ ਭਾਣੇ ਦਾ ਥੋੜ੍ਹਾ ਬਹੁਤ ਗਿਆਨ ਹੈ। ਅੰਤਰਾਤਮਾ ਜਿਹੜੀ ਹੈ ਸ਼ੁਰੂ ਦੇ ਵਿੱਚ, ਅੰਤਰਾਤਮਾ ਜਿਹਨੂੰ ਰਾਮ ਬੋਲੇ, ਰਾਮ ਦੀ ਆਵਾਜ਼ ਹੈ, ਉਹੀ ਭਗਵੰਤ ਦੀ ਆਵਾਜ਼ ਹੈ। ਉਹ ਰਾਮ ਨੂੰ ਭਗਵਾਨ ਤਾਂ ਹੀ ਕਹਿੰਦੇ ਨੇ, ਇਹ ਭਗਵਾਨ ਹੈ, ਭਗਵੰਤ ਇੱਕੋ ਗੱਲ ਹੈ। ਅਸਲ 'ਚ ਭਗਵੰਤ ਪਰਮੇਸ਼ਰ ਨਹੀਂ ਹੁੰਦਾ, ਭਗਵਾਨ ਪਰਮੇਸ਼ਰ ਨੂੰ ਨਹੀਂ ਕਹਿੰਦੇ। ਜੇ ਭਗਵਾਨ ਪਰਮੇਸ਼ਰ ਲਾ ਲਿਆ ਇੱਥੋਂ ਧੋਖਾ ਖਾਧਾ। ਭਗਵਾਨ ਕਹਿਣ 'ਚ ਕੋਈ ਇਤਰਾਜ਼ ਨਹੀਂ ਹੈ ਦਸਮ ਪਾਤਸ਼ਾਹ ਨੂੰ, ਕ੍ਰਿਸ਼ਨ ਨੂੰ ਜਾਂ ਰਾਮਚੰਦਰ ਨੂੰ, ਪਰ ਪਰਮੇਸ਼ਰ ਨਹੀਂ ਕਹਿੰਦੇ। ਜਦ ਪਰਮੇਸ਼ਰ ਦੀ ਗੱਲ ਕਰਦੇ ਨੇ ਫਿਰ ਰਾਮਚੰਦਰ ਔਰ ਕ੍ਰਿਸ਼ਨ ਉਹਦੇ ਮੁਕਾਬਲੇ 'ਚ ਕੀੜੇ ਹੀ ਨੇ ਆਮ ਆਦਮੀ ਦੇ। ਕਿਤੇ ਰਾਮ ਸੇ ਕ੍ਰਿਸ਼ਨ ਸੇ ਹੋ ਤਾਂ ਆਏ, ਅਤੇ ਨਾ ਕਾਲ ਖਾਪਿਓ ਹੁਕਮ ਹੈ ਨਾ ਤੇ ਕਾਲ ਕਾਏ, ਫਿਰ ਛੋਟੇ ਨੇ। ਉਹ ਆਮ ਜਨਰਲ ਦੁਨੀਆਂ ਦੇ ਵਿੱਚ ਭਗਵਾਨ ਨੇ ਭਾਗਵਾਨ ਨੇ ਭਾਗਸ਼ਾਲੀ ਨੇ ਇਸ ਕਰਕੇ ਉਹ ਉਹਨਾਂ ਨੇ ਭਗਵਾਨ ਨੂੰ ਹੀ ਪਰਮੇਸ਼ਰ ਮੰਨ ਲਿਆ ਇਹ ਗਲਤੀ ਕੀਤੀ ਹੋਈ
ਇੱਕ ਕਰਤ ਨੈਕ ਬਨ ਫਲ ਆਹਾਰ
ਇੱਕ ਕਰਤ
ਨੈਕ ਬਨ ਫਲ
ਨੈਕ ਬਲ ਫਲ ਆਹਾਰ ਹਮੇਸ਼ਾ ਉਹ ਕੀ ਕਰਦੇ ਨੇ ਥੋੜ੍ਹੇ ਬਹੁਤ ਬਣਦੇ ਗਏ ਜੰਗਲ ਦੇ ਵਿੱਚ ਇੱਧਰ ਘੁੰਮਣ ਥੋੜ੍ਹੇ ਬਹੁਤੇ ਫਲ ਲਿਆਉਂਦੇ ਉਹ ਖਾ ਲਏ ਉਸੇ 'ਤੇ ਹੀ ਸਬਰ ਕਰਦੇ ਨੇ ਬਣਾਂ ਦੇ ਵਿੱਚੋਂ ਫਲ ਦੇ ਉੱਤੇ ਹੀ ਗੁਜ਼ਾਰਿਆ ਉਹਨਾਂ ਦਾ ਜੰਗਲ 'ਚ ਰਹਿੰਦੇ ਨੇ ਜੰਗਲ ਦੀ ਲੱਕੜੀ ਹੁੰਦੀ ਹੈ ਲੋੜ ਪੈਂਦੀ ਹੈ ਠੰਡ ਹੁੰਦੀ ਹੈ ਸੇਕ ਲੈਂਦੇ ਨੇ ਰਾਤ ਨੂੰ ਇਸ ਕਰਕੇ ਜਾਲਦੇ ਨੇ ਕੋਈ ਜਾਨਵਰ ਨਹੀਂ ਆਵੇ ਅੱਗ ਜਲਦੀ ਕੋਲ ਜਾਨਵਰ ਨਹੀਂ ਆਉਂਦਾ ਕੋਈ ਜੇ ਅੱਗ ਜਲਦੀ ਹੋਵੇ ਨਾ ਰੋਸ਼ਨੀ ਹੋਵੇ ਉੱਥੇ ਜਿਹੜੇ ਸ਼ੇਰ ਸ਼ੂਰ ਹੈ ਦੂਏ ਨੁਕਸਾਨ ਪਹੁੰਚਾਉਣ ਵਾਲੇ ਜਾਨਵਰ ਨਹੀਂ ਆਉਂਦੇ ਹੁੰਦੇ ਬਸ ਉਹ ਅੱਗ ਦੇ ਕੋਲ ਤਾਂ ਰਹਿੰਦੇ ਨੇ ਠੰਡ ਹੋਵੇ ਤਾਂ ਅੱਗ ਦੀ ਸਰੀਰ ਨੂੰ ਵੀ ਲੋੜ ਹੈ ਦਰੱਖਤਾਂ ਦੇ ਥੱਲੇ ਰਹਿਣ ਦਰਖਤ ਦੇ ਥੱਲੇ ਡਿੱਗ ਹੁੰਦਾ ਬਾਰਿਸ਼ ਤੋਂ ਵੀ ਵੱਡੇ ਦਰੱਖਤ ਬਚਾ ਲੈਂਦੇ ਨੇ ਇਹੋ ਜਿਹਾ ਗੁਜ਼ਾਰਾ ਕਰਦੇ ਰਹਿੰਦੇ ਸਿਆਮ ਇਹਦਾ ਮਤਲਬ ਹੈ ਸਿਆਮਾ ਕ੍ਰਿਸ਼ਨ ਤੋਂ ਪਹਿਲਾਂ ਵੀ ਚਾਲੂਗਾ ਲਫ਼ਜ਼ ਕ੍ਰਿਸ਼ਨ ਦੇ ਜੰਮਣ ਤੋਂ ਪਹਿਲਾਂ ਚਾਲੂਗਾ ਸਿਆਮਾ ਲਫ਼ਜ਼ ਕ੍ਰਿਸ਼ਨ ਨੂੰ ਸਿਆਮ ਬਾਅਦ ਦੇ ਵਿੱਚ ਕਿਹਾ ਇਹ ਤਾਂ ਪਹਿਲਾਂ ਚਾਲੂ ਹੈ ਰਾਮ ਔਰ ਸਿਆਮ ਜਿਹੜੇ ਪੁਰਾਣੇ ਚਾਲੂ ਨੇ ਲਫ਼ਜ਼ ਪਹਿਲਾਂ ਤੋਂ ਉਹ ਬਾਅਦ ਦੇ ਵਿੱਚ ਇਹਨਾਂ ਦਾ ਵੀ ਨਾਂ ਪੈ ਗਿਆ ਜਿਹੜਾ ਪ੍ਰਚਲਿਤ ਨਾਂ ਹੁੰਦਾ ਉਹਦਾ ਪਿਆ ਸਿਆਮਾ ਨਾਂ ਰੜਦੇ ਨੇ ਸਿਆਮਾ ਕਰਕੇ ਸਿਆਮ ਅਸਲ 'ਚ ਮਨ ਜਿਹੜਾ ਸਿਆਮ ਹੈ ਜਿਹੜਾ ਚਿੱਤ ਔਰ ਰਾਮ ਦੋਏ ਇੱਕ ਨੇ ਉਹ ਵੀ ਵਿਸ਼ਨ ਦਾ ਅਵਤਾਰ ਹੈ ਉਹ ਵੀ ਵਿਸ਼ਨ ਦਾ ਅਵਤਾਰ ਹੈ ਦੋਏ ਵਿਸ਼ਨੂੰ ਦਾ ਸਰੂਪ ਹੈ ਨੇ ਇਹ ਵੀ ਰਾਮ ਚੰਦਰ ਵਿਸ਼ਨੂੰ ਅਵਤਾਰ ਮੰਨਦੇ ਨੇ ਵਿਸ਼ਨੂੰ ਦਾ ਕ੍ਰਿਸ਼ਨ ਨੂੰ ਵੀ ਅਵਤਾਰ ਵਿਸ਼ਨੂੰ ਦਾ ਮੰਨਦੇ ਨੇ ਹੁਣ ਇੱਕ ਹੋਰ ਹੈ ਤੀਜੀ ਧਿਰ ਰਾਮ ਵਾਲੇ ਕ੍ਰਿਸ਼ਨ ਵਾਲੇ ਜਿਹੜੇ ਨੇ ਆਪਸ ਵਿੱਚ ਹੀ ਇੱਕ ਸੁਰ ਨਹੀਂ ਹੈਗੇ ਉਹ ਰਾਮ ਨੂੰ ਵੱਡਾ ਮੰਨਦੇ ਨੇ ਉਹ ਕ੍ਰਿਸ਼ਨ ਨੂੰ ਵੱਡਾ ਮੰਨਦੇ ਨੇ ਉਹਨਾਂ ਦੇ ਮਤਭੇਦ ਨੇ ਇੱਕ ਹੋਰ ਹੁਣ ਨਵਾਂ ਹੈ ਰਾਮਾ ਕ੍ਰਿਸ਼ਨ ਇਕੱਠੇ ਕਰਦੇ ਉਹਨਾਂ ਨੇ ਉਹ ਕਹਿੰਦੇ ਨੇ ਨਹੀਂ ਦੋ ਇੱਕ ਹੋਰ ਉਹ ਤੋਂ ਗਾਂਹ ਗਿਆਨਵਾਨ ਨੇ ਜਿਹੜੇ ਰਾਮਾ ਕ੍ਰਿਸ਼ਨ ਨੂੰ ਇੱਕ ਮੰਨਦੇ ਨੇ ਇਹ ਥੱਲੇ ਵਾਲਿਆਂ ਨੂੰ ਗਿਆਨਵਾਨ ਨੇ ਜਿਵੇਂ ਰੰਗ ਪਿੱਛੇ ਰੜਦੇ ਰਹੇ ਮਤਭੇਦ ਰਹੇ ਹਿੰਦੂਆਂ ਦੇ ਉਹਨਾਂ ਦਾ ਖੱਟਾ ਰੰਗ ਸੀਗਾ ਕੇਸਰੀ ਸੀ ਹਿੰਦੂਆਂ ਦਾ ਮੁਸਲਮਾਨ ਦਾ ਨੀਲਾ ਸੀ ਖਾਲਸਾ ਨੇ ਦੋਵੇਂ ਪ੍ਰਵਾਨ ਕਰ ਲਏ ਚਲੋ ਬਈ ਗੁਰੂ ਨਾਨਕ ਨੇ ਕਰ ਲਏ ਤੇ ਉਹ ਤਾਂ ਦੋਵੇਂ ਪ੍ਰਵਾਨ ਹਾਜੀਆਂ ਦਾ ਭੇਸ ਬਣਾਇਆ ਸੀ ਜਦ ਮੱਕੇ ਨੂੰ ਗਏ ਨੇ ਪਹਿਲਾਂ ਦੇ ਕੀਤੇ ਹੋਏ ਨੇ ਦੋਵੇਂ ਪ੍ਰਵਾਨ ਗੁਰੂ ਨਾਨਕ ਦੇ ਕੀਤੇ ਹੋਏ ਨੇ ਉਹ ਇਹ ਝਗੜੇ ਜਿਹਨਾਂ ਬਹੁਤ ਤੁਸੀਂ ਰੱਖਦੇ ਕੁਛ ਨਹੀਂ ਹੈਗਾ ਤੁਸੀਂ ਆਹ ਜਿਹੜੀ ਵਿਚਾਰਧਾਰਾ ਹੈ ਇਹਦੀ ਗੱਲ ਕਰੀਏ ਇਹ ਮੈਂ ਰਾਮਾ ਕ੍ਰਿਸ਼ਨ ਵਾਲਿਆਂ ਨੇ ਉਹ ਦੋਹਾਂ ਦਾ ਝਗੜਾ ਮਿਟਾ ਕੇ ਗਿਆਨ ਦੀ ਗੱਲ ਕੀਤੀ ਗਿਆਨ ਦੀ ਗੱਲ ਕਰ ਦੋ ਇੱਕ ਆਸ ਤਾਂ ਹੈ ਉਹਨਾਂ ਦੇ ਇੱਕ ਆਸ ਰੱਖੋ ਗੁਰਬਾਣੀ ਸੰਸਾਰੀ ਇੱਛਾ ਤੋਂ ਰਹਿਤ ਨੇ ਸੰਸਾਰੀ ਇੱਛਾ ਤਿਆਗ ਕੇ ਇਹਨਾਂ ਤੋਂ ਰਹਿਤ ਹੋਣਾ ਚਾਹੁੰਦੇ ਨੇ ਸੰਸਾਰੀ ਇੱਛਾ ਦਾ ਤਿਆਗ ਕਰਦੇ ਨੇ ਜਿਹੜੀ ਇੱਛਾ ਗਿਆਨ ਪ੍ਰਾਪਤ ਕਰਨ ਦੀ ਲੋਭ ਪ੍ਰਾਪਤ ਕਰਨ ਦੀ ਇੱਛਾ ਵਿੱਚ ਹੈ ਜੇ ਸੰਸਾਰੀ ਇੱਛਾ ਦਾ ਤਿਆਗ ਹੀ ਕਰਨਾ ਸੀ ਤਿਆਗ ਕਰਨਾ ਹੀ ਟਾਰਗੇਟ ਹੈ ਜਾਂ ਤਿਆਗ ਦਿੱਤੀਆਂ ਜਾਣਗੀਆਂ ਫਿਰ ਕੀ ਹੋ ਉਹਦੇ ਬਾਅਦ ਕੀ ਕਰਨਗੇ ਜਿਵੇਂ ਸਕੂਲ ਦੇ ਵਿੱਚ ਕੋਈ ਬੱਚਾ ਪੜ੍ਹਦਾ ਕਾਲਜ ਪੜ੍ਹਦਾ ਕੋਰਸ ਕਰਦਾ ਫਿਰ ਕੋਰਸ ਕਰਨ ਦੇ ਬਾਅਦ ਕੀ ਕਰਨਾ ਭਾਈ